सर्व निवासी सदा अलेपा तो ही संग समा ओहुपमद ज्यों बास वसत है माहे जैसे छाई तैसे ही हर बसे निरंतर कट ही खोजो बाहर भीतर बाहर भीतर को जानो एह गुर ज्ञान बता जन नानक बिन आपा चीने जन नानक जन नानक बिन आपा चीने मिटे मिटे ना भ्रम की काय आनंद गुणी खट राम बोले जी राम बोले सभे खट राम बोले सभे खट राम रामा बोले सबे कट राम बोले जी रामा बोले सबे कट राम बोले राम बिना को कट राम बोले जी रामा बोले सबे कट राम बोले जी रामा बोले सबे कट राम बोले Thank you. एकल माटी कुंजर चीटी बाजन है बाजन है बहुना नारे बाजन है बहुना नारे बाजन है बहुना नारे बाजन है बहुना नारे सजे कट राम बोले जी रामा राम बोले जी रामा बोले सबे कट राम बोले कट कट राम समाना रे
कट कट राम समाना रे
अस्थावर जंगम कीट पतंगम कट कट राम समाना रे कट कट राम कट राम समाना रे सबे कट राम बोले जी रामा बोले सबे कट राम बोले जी रामा बोले सबे कट राम बोले तजो सब आसारे
और तजो सब आसारे
एकल चिंता राख अनंता और तजो सब आसारे और तजो सब आसारे और तजो सब आसारे एकल चिंता राख अनंता और तजो सब आसारे
और तजो सब आसारे
तजो सब आसारे
और तजो सब आसारे और तजो सब आसारे सबे कट राम बोले राम बोले सबे कट राम
जी।
रामा बोले सब कट राम बोले
राम बिना को बोले रे
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 सब कट राम बोले
राम बोले सब कट राम बोले Good night. राम बोले
सब कट राम बोले
ਸ਼ਤਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨ੍ਹਾਂ ਦੀ ਮੁਬਾਰਕ ਗੋਦ ਵਿੱਚ ਬੈਠ ਕੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਬੈਠ ਕੇ ਗੁਰਮਤਿ ਵਿਚਾਰਾਂ ਹਰ ਹਫ਼ਤੇ ਸਰਵਣ ਕਰਨ ਦਾ ਸੁਭਾਗਾ ਸਮਾਂ ਸੁਭਾਗੀਆਂ ਘੜੀਆਂ ਸਾਨੂੰ ਸਾਰਿਆਂ ਨੂੰ ਹੀ ਪ੍ਰਾਪਤ ਹੁੰਦੀਆਂ। ਬੜੇ ਪਿਆਰ ਨਾਲ ਆਪਾਂ ਗੁਰਮੁਖ ਪਿਆਰਿਆਂ ਪਾਸੋਂ ਗੁਰੂ ਕਾ ਸ਼ਬਦ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਿਹਾ। ਇਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਕਟ ਕਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਭ ਆਸਾ ਰੇ ਪੜਵੈ ਨਾਮਾ ਪਏ ਨੇ ਕਾਮਾ ਕੋ ਠਾਕੁਰ ਕੋ ਦਾਸਾ ਰੇ। ਛੇ ਪੰਕਤੀਆਂ ਦਾ ਸ਼ਬਦ ਹੈ ਤੇ ਸ਼ਬਦ ਹੈ ਭਗਤ ਨਾਮਦੇਵ ਜੀ ਦਾ। ਇਹ ਜਿਹੜੀ ਇੱਕ ਲਹਿਰ ਜਿਵੇਂ ਜਿਹਨੂੰ ਅਸੀਂ ਭਗਤੀ ਲਹਿਰ ਕਹਿ ਸਕਦੇ ਹਾਂ ਜਿਹਦੇ ਵਿੱਚ ਕਬੀਰ ਜੀ ਰਵਿਦਾਸ ਜੀ ਜਿਹਦੇ ਵਿੱਚ ਭਗਤ ਨਾਮਦੇਵ ਜੀ ਜਿਹਦੇ ਵਿੱਚ ਭਗਤ ਸਧਨਾ ਜੀ ਜਿਹਦੇ ਵਿੱਚ ਭਗਤ ਸੈਣ ਜੀ 15 ਭਗਤ ਵੱਖ ਵੱਖ ਇਲਾਕਿਆਂ ਵਿੱਚ ਵੱਖ ਵੱਖ ਜਗ੍ਹਾ ਬੈਠ ਕੇ ਆਪਣੇ ਵੱਲੋਂ ਆਪਣੇ ਵਿਚਾਰ ਆਪਣੀ ਸੋਚ ਸਮਾਜ ਨੂੰ ਇੱਕ ਨਵੀਂ ਸੇਧ ਨਵੀਂ ਵਿਚਾਰਧਾਰਾ ਦੇਣ ਦੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹੈ। ਵੈਸੇ ਜਿੰਨਾ ਵੀ ਧਰਮ ਦਾ ਪ੍ਰਚਾਰ ਅੱਜ ਤੱਕ ਕੀਤਾ ਜਾ ਰਿਹਾ ਤੇ ਇਹਦਾ ਠੇਕਾ ਅੱਜ ਤੱਕ ਪੁਜਾਰੀ ਕੋਲ ਹੀ ਰਿਹਾ ਤੇ ਪੁਜਾਰੀ ਨੇ ਉਸ ਹਿਸਾਬ ਦਾ ਪ੍ਰਚਾਰ ਕੀਤਾ ਉਸ ਹਿਸਾਬ ਦੀ ਵਿਚਾਰਧਾਰਾ ਦੱਸੀ ਹੈ ਜਿਹਦੇ ਨਾਲ ਰਾਜਨੀਤਿਕ ਬੰਦੇ ਹਮੇਸ਼ਾ ਬਰੀ ਹੁੰਦੇ ਰਹਿਣ ਜਿਹਦੇ ਨਾਲ ਰਾਜਨੀਤਿਕ ਬੰਦਿਆਂ ਤੇ ਕੋਈ ਉਂਗਲ ਨਾ ਚੱਕ ਸਕੇ। ਜਿਵੇਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵੀ ਸੁਣਿਆ ਕੱਲ੍ਹ ਇੰਟਰਵਿਊ ਦੀ ਗੱਲ ਭਾਈ ਸਾਹਿਬ ਕਰਦੇ ਸੀ ਆਪਾਂ ਸੁਣਦੇ ਸੀ ਕੱਲ੍ਹ ਦੀਵਾਨ ਉਹਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਇੱਕ ਇੰਟਰਵਿਊ ਲੈਣ ਵਾਲੀ ਬੀਬੀ ਜਦੋਂ ਕੁਛ ਚੰਗਾ ਹੁੰਦਾ ਤੇ ਉਹ ਕ੍ਰੈਡਿਟ ਜਿਹੜਾ ਆ ਉਹ ਲੀਡਰਾਂ ਨੂੰ ਰਾਜਨੀਤਿਕ ਬੰਦਿਆਂ ਨੂੰ ਦਿੰਦੀ ਹੈ ਤੇ ਜਿਸ ਵੇਲੇ ਇਹੋ ਜਿਹੀਆਂ ਘਟਨਾਵਾਂ ਜਿਵੇਂ ਸਾਡੇ ਦੇਸ਼ ਦੇ ਨੌਜਵਾਨ ਫੌਜ ਵਿੱਚ ਸ਼ਹੀਦ ਹੋਏ ਜਦੋਂ ਇਹੋ ਜਿਹੀਆਂ ਕੁਝ ਘਟਨਾਵਾਂ ਵਾਪਰਦੀਆਂ ਜਿਹਦੇ ਵਿੱਚ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਨੁਕਸਾਨ ਦਾ ਜਿਹੜਾ ਜ਼ਿੰਮੇਵਾਰ ਹੁੰਦਾ ਉਹ ਜਿਹੜੇ ਮਰਨ ਵਾਲੇ ਬੰਦੇ ਆ ਜਾਂ ਜਿਨ੍ਹਾਂ ਦਾ ਹੋਇਆ ਹੁੰਦਾ ਉਹਨਾਂ ਨੂੰ ਹੀ ਹਮੇਸ਼ਾ ਠਹਿਰਾਇਆ ਜਾਂਦਾ ਹੈ। ਇਸ ਕਰਕੇ ਧਾਰਮਿਕ ਬੰਦੇ ਵੀ ਇੱਦਾਂ ਦਾ ਹੀ ਪ੍ਰਚਾਰ ਕਰਦੇ ਰਹੇ ਹੈ ਭਾਵੇਂ ਮੀਡੀਆ ਦੀ ਗੱਲ ਕਰੀਏ ਭਾਵੇਂ ਕਿਸੇ ਵੀ ਅਸੀਂ ਮਹਿਕਮੇ ਦੀ ਗੱਲ ਕਰੀਏ ਤੇ ਉਹਦਾ ਠੇਕਾ ਹਮੇਸ਼ਾ ਰਾਜਨੀਤਿਕ ਬੰਦਿਆਂ ਨੂੰ ਬਰੀ ਕਰਨ ਤੇ ਲੱਗਦਾ ਰਿਹਾ ਤੇ ਉਹ ਜਿਹੜਾ ਆਪਾਂ ਸ਼ਬਦ ਸੁਣਦੇ ਸੀ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਕਿਉਂਕਿ ਸਾਡੇ ਲਈ ਰੱਬ ਦੇ ਅਰਥ ਸਿਰਫ਼ ਤੇ ਸਿਰਫ਼ ਕੁਦਰਤ ਦੇ ਨਿਯਮ ਜਿਹੜੇ ਹਰ ਜਗ੍ਹਾ ਤੇ ਹਰ ਥਾਂ ਤੇ ਇੱਕੋ ਜਿਹੇ ਰਹਿੰਦੇ, ਜਿਹਨੂੰ ਇੱਕ ਓਅੰਕਾਰ ਆਖਿਆ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਉਹ ਇੱਕੋ ਜਿਹੇ ਆ ਜਿਹੜੇ ਕਦੀ ਕਿਸੇ ਬੰਦੇ ਦੇ ਕਹਿਣ ਤੇ ਕਿਸੇ ਇਨਸਾਨ ਦੇ ਕਹਿਣ ਤੇ ਬਦਲਦੇ ਨਹੀਂ। ਭਗਤ ਨਾਮਦੇਵ ਜੀ ਵੀ ਇਹੀ ਜ਼ਿਕਰ ਕਰਦੇ, ਕਹਿੰਦੇ ਸਭੇ ਘਟ ਰਾਮ ਬੋਲਿਆ। ਜੇ ਦੁਨੀਆਂ ਚ ਬੋਲਬਾਲਾ ਹੈ ਤੇ ਰਮੇ ਹੋਏ ਉਹਨਾਂ ਨਿਯਮਾਂ ਦਾ ਹੀ ਬੋਲਬਾਲਾ ਆ। ਇੱਥੇ ਇਹ ਨਹੀਂ ਹੈਗਾ ਵੀ ਇਹਨਾਂ ਬੰਦਿਆਂ ਦੀ ਚੱਲਦੀ ਹੈ। ਯਾਦ ਰੱਖੀਏ ਜਿਹੜੇ ਰੱਬ ਦੀ ਘਰ, ਜਿਹੜੇ ਰੱਬ ਦੇ ਘਰ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ, ਉਹ ਰੱਬ ਦਾ ਘਰ ਤੇ ਉਹਦੇ ਵਿੱਚ ਗਲੈਕਸੀਆਂ ਵੀ ਆਉਂਦੀਆਂ, ਉਹਦੇ ਵਿੱਚ ਬ੍ਰਹਿਮੰਡ ਵੀ ਆਉਂਦਾ, ਉਹਦੇ ਵਿੱਚ ਆਲ ਵਰਲਡ ਕਹਿ ਸਕਦੇ, ਪੂਰੇ ਦਾ ਪੂਰਾ ਸੰਸਾਰ, ਹਰ ਇੱਕ ਜੀਵ ਜੰਤੂ। ਭਗਤ ਨਾਮਦੇਵ ਜੀ ਕਹਿੰਦੇ ਆ ਰਾਮ ਬਿਨਾਂ ਕੋ ਬੋਲੇ ਰੇ, ਉਸ ਰਮੇ ਹੋਏ ਤੋਂ ਬਿਨਾਂ, ਉਹਨਾਂ ਨਿਯਮਾਂ ਤੋਂ ਬਿਨਾਂ ਕਿਸੇ ਦਾ ਬੋਲਬਾਲਾ ਨਹੀਂ। ਇਹ ਹੈ ਸਾਡੇ ਪਾਤਸ਼ਾਹਾਂ ਦੀ ਵਿਚਾਰਧਾਰਾ, ਇਹ ਹੈ ਸਾਡੇ ਉਹਨਾਂ ਭਗਤਾਂ ਦੀ ਵਿਚਾਰਧਾਰਾ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਇੱਕ ਓਅੰਕਾਰ ਦੀ ਕਰਦੇ, ਉਹੀ ਗੱਲ ਭਗਤ ਸਾਹਿਬਾਨ ਕਹਿੰਦੇ ਸਭੇ ਘਟ ਰਾਮ ਬੋਲੇ, ਉਹਨਾਂ ਦਾ ਹੀ ਬੋਲਬਾਲਾ ਹੈ। ਹਰ ਥਾਂ ਤੇ ਉਹੀ ਮੌਜੂਦ ਨੇ, ਹਰ ਥਾਂ ਤੇ ਉਹਨਾਂ ਦੀ ਹੀ ਚੱਲਦੀ ਹੈ। ਇੱਥੇ ਕਿਸੇ ਇਨਸਾਨ ਦੀ ਨਹੀਂ, ਕਿਸੇ ਮਨੁੱਖ ਦੀ ਨਹੀਂ, ਕਿਸੇ ਬੰਦੇ ਦੀ ਨਹੀਂ। ਇਸ ਕਰਕੇ ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਉਹ ਹਰ ਜਗ੍ਹਾ ਤੇ ਸਮਾਇਆ ਹੋਇਆ, ਜਿਹੜਾ ਮਰਜ਼ੀ ਦੇਸ਼ ਕਹੀਏ, ਜਿਹੜਾ ਮਰਜ਼ੀ ਸੰਸਾਰ ਦਾ ਜਿਹੜਾ ਮਰਜ਼ੀ ਖਿੱਤਾ ਲਾ ਲਈਏ, ਉਹ ਹਰ ਥਾਂ ਤੇ ਹਰ ਜਗ੍ਹਾ ਤੇ ਇੱਕੋ ਜਿਹਾ ਬਰਾਬਰ ਆਪਣੇ ਵੱਲੋਂ ਉੱਪਰ ਕੰਮ ਹੋ ਰਿਹਾ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਸਭੇ ਘਟ ਰਾਮ ਬੋਲੇ, ਉਹਨਾਂ ਦਾ ਹੀ ਬੋਲਬਾਲਾ ਰਹਿਣਾ, ਉਹ ਜੁਗਾਂ ਜੁਗਾਂ ਤੱਕ ਰਹਿਣਾ। ਸੰਸਾਰ ਰਵੇ ਭਾਵੇਂ ਨਾ ਰਵੇ, ਪਰ ਉਹ ਨਿਯਮ ਹਮੇਸ਼ਾ ਇੱਦਾਂ ਹੀ ਕਾਇਮ ਰਹਿਣਗੇ, ਜਿਹਨੂੰ ਕਹਿੰਦੇ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਉਹਨਾਂ ਨਿਯਮਾਂ ਨੇ ਇਵੇਂ ਹੀ ਕਾਇਮ ਰਹਿਣਾ ਇਹਨਾਂ। ਇਸ ਕਰਕੇ ਉਹਨਾਂ ਦਾ ਹੀ ਬੋਲਬਾਲਾ, ਪਰ ਜਿਹੜਾ ਇਹ ਰੱਬ ਦਾ ਘਰ ਹੈ, ਇੱਥੇ ਨਿਯਮਾਂ ਦਾ ਬੋਲਬਾਲਾ ਹੈ। ਪਰ ਜਿਹੜੇ ਪੁਜਾਰੀਆਂ ਦੇ ਰੱਬ ਦੇ ਘਰ ਬਣਾਏ, ਭਾਵੇਂ ਉਹ ਮਸਜਿਦ ਹੋਵੇ, ਭਾਵੇਂ ਮੰਦਰ ਹੋਵੇ, ਤੇ ਭਾਵੇਂ ਹੋਵੇ ਗੁਰਦੁਆਰਾ, ਭਾਵੇਂ ਹੋਵੇ ਗਿਰਜਾ ਘਰ, ਉੱਥੇ ਪੁਜਾਰੀ ਦਾ ਬੋਲਬਾਲਾ। ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਰੱਬ ਦੀ ਗੱਲ ਕੀਤੀ, ਉੱਥੇ ਨਿਯਮਾਂ ਦਾ ਬੋਲਬਾਲਾ ਹੈ, ਇੱਥੇ ਪੁਜਾਰੀ ਦਾ ਆਪਣਾ ਬੋਲਬਾਲਾ ਹੈ। ਤੇ ਇਸ ਕਰਕੇ ਜਿਹੜੀ ਵਿਚਾਰਧਾਰਾ ਇੰਨੀ ਸੋਹਣੀ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਪਾਤਸ਼ਾਹਾਂ ਨੇ ਸਾਨੂੰ ਦਿੱਤੀ ਹੈ, ਉਹ ਬੜੇ ਕਮਾਲ ਦੀ ਹੈ। ਪਰ ਮਾਫ ਕਰਿਓ, ਅੱਜ ਉਹ ਵਿਚਾਰਧਾਰਾ ਵੀ ਇੱਕ ਰੀਤੀ ਰਿਵਾਜ ਜਿਹਾ ਬਣ ਕੇ ਰਹਿ ਗਈ। ਜਿਵੇਂ ਇੱਕ ਸਿਰਫ ਰੀਤੀ ਰਿਵਾਜ ਤੌਰ ਉੱਤੇ ਘਰ ਵਿੱਚ ਵਿਆਹ ਜਾਂ ਅਖੰਡ ਪਾਠ ਕਰਾਉਣਾ, ਉਹ ਰੀਤੀ ਰਿਵਾਜ ਬਣ ਕੇ ਰਹਿ ਗਿਆ। ਘਰ ਵਿੱਚ ਕੋਈ ਮਰ ਗਿਆ, ਘਰ ਵਿੱਚ ਕੋਈ ਜੰਮ ਪਿਆ, ਉਹ ਅਖੰਡ ਪਾਠ ਕਰਾਉਣਾ ਸਿਰਫ ਤੇ ਸਿਰਫ ਇੱਕ ਰੀਤੀ ਰਿਵਾਜ ਉਹ ਬਣ ਕੇ ਰਹਿ ਗਏ ਹੈ। ਇਸ ਕਰਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਉਸ ਵਿਚਾਰਧਾਰਾ ਨੂੰ ਸਿਰਫ ਇੱਕ ਰੀਤ ਤੌਰ ਉੱਤੇ, ਇੱਕ ਰਿਵਾਜ ਤੌਰ ਉੱਤੇ ਨਾ ਮੰਨੀਏ, ਬੜੇ ਕਮਾਲ ਦੀ ਵਿਚਾਰਧਾਰਾ। ਤੇ ਜਿਸ ਵੇਲੇ ਬੰਦਾ ਉਹ ਨਿਯਮਾਂ ਦੀ ਗੱਲ ਕਰਦਾ, ਕਿੱਡਾ ਮਨੁੱਖ ਜ਼ਿੰਮੇਵਾਰ ਹੋ ਜਾਂਦਾ, ਕਿੰਨਾ ਰਿਸਪੋਂਸੀਬਲ ਹੁੰਦਾ, ਕਿੱਡੀ ਉਹਦੇ ਆਪਣੇ ਆਪ ਵਿੱਚ ਇੱਕ ਜ਼ਿੰਮੇਵਾਰੀ ਆਪਣੇ ਆਪ ਤੇ ਚੱਕ ਲੈਂਦਾ। ਇਸ ਕਰਕੇ ਆਓ, ਕੱਲ ਦੇ ਦੀਵਾਨ ਵਿੱਚ ਵੀ ਗੱਲ ਕੀਤੀ ਸੀ ਭਾਈ ਸਾਹਿਬ ਨੇ ਵੀ ਚਿੱਤਰਕਾਰ ਅਸੀਂ ਆਪਣੀ ਜ਼ਿੰਦਗੀ ਦੇ ਆਪ ਬਣਨਾ। ਇਸ ਕਰਕੇ ਉਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਕੇ ਆਪਣੀ ਜ਼ਿੰਦਗੀ ਚ ਆਨੰਦ ਮਾਣੀਏ, ਖੁਸ਼ ਰਹੀਏ। ਸਭੇ ਘਟ ਰਾਮ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਇਸ ਕਰਕੇ ਲਾਸਟ ਪੰਕਤੀਆਂ ਆਪਾਂ ਸੁਣਦੇ ਹਾਂ ਨਾਲੇ। ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ, ਪ੍ਰਣਵੈ ਨਾਮਾ ਭਏ ਨਿਹ ਕਾਮਾ ਕੋ ਠਾਕੁਰ ਕੋ ਦਾਸਾ ਰੇ। ਆਓ ਲਾਸਟ ਪੰਕਤੀਆਂ ਸੁਣ ਕੇ ਫਿਰ ਇਹਦਾ ਸਮਾਂ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਹਰੀਜਸ ਕੀਰਤਨ ਸਰਵਣ ਕਰਦੇ ਹਾਂ। ਲਾਸਟ ਪੰਕਤੀ
ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾ ਰੇ, ਔਰ ਤਜੋ ਸਭ ਆਸਾ ਰੇ, ਪ੍ਰਣ ਠਾਕੁਰ ਕੋ ਦਾਸਾ ਰੇ, ਕੋ ਠਾਕੁਰ ਕੋ ਦਾਸਾ ਰੇ, ਪ੍ਰਣਵੈ ਨਾਮਾ ਭਏ ਨਿਹ ਕਾਮਾ, ਕੋ ਠਾਕੁਰ ਕੋ ਦਾਸਾ ਰੇ, ਕੋ ਠਾਕੁਰ ਕੋ ਦਾਸਾ ਰੇ, ਕੋ ਠਾਕੁਰ ਕੋ ਸਾਰੇ ਸਭ ਰਾਮ ਬੋਲੇ, ਰਾਮ ਬੋਲੇ ਸਭ ਰਾਮ। ਬੋਲੇ ਰੇ ਰਾਮ ਦੇ ਨਾਮ ਕੋ ਬੋਲੇ ਰੇ ਸਭੇ ਕਟ ਰਾਮ ਰਾਮ ਬੋਲੇ ਸਭੇ ਕਟ ਰਾਮ ਬੋਲੇ ਸਭੇ ਕਟ ਰਾਮ ਬੋਲੇ
ਵਾਹਿਗੁਰੂ ਸਵਾਓ ਰਹਿੰਦਾ ਸਮਾਪਨ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ ਇਸੇ ਤਰ੍ਹਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਰੋਜ਼ ਹੀ ਸਾਨੂੰ ਮੌਕਾ ਸਮਾਂ ਮਿਲਦਾ ਇਸ ਸਮੇਂ ਨੂੰ ਇਸ ਮੌਕੇ ਨੂੰ ਖੁੰਝਣ ਨਾ ਦੇਈਏ ਲਾਹਾ ਲਈਏ ਸਾਰੇ ਆਓ ਜਿਹੜਾ ਸ਼ਬਦ ਆਪਾਂ ਪੜ੍ਹਦੇ ਸੀ ਸਭੇ ਕਟ ਰਾਮ ਬੋਲੇ ਰਾਮਾਂ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਜਿਹਦਾ ਬੋਲਬਾਲਾ ਹੈ ਅਸੀਂ ਉਹਨੂੰ ਕਬੂਲ ਕਰੀਏ ਇੱਥੇ ਗੁਰੂ ਦਾ ਜਾਂ ਰੱਬ ਦਾ ਜਾਂ ਪਰਮਾਤਮਾ ਦਾ ਬੋਲਬਾਲਾ ਨਹੀਂ ਇੱਥੇ ਤੇ ਅੱਜ ਤੱਕ ਪੁਜਾਰੀ ਦਾ ਬੋਲਬਾਲਾ ਰਿਹਾ ਤੇ ਭਗਤ ਨਾਮਦੇਵ ਜੀ ਵਰਗਿਆਂ ਨੇ ਉਹਦੇ ਬੋਲਬਾਲੇ ਨੂੰ ਕੰਡੈਮ ਕੀਤਾ ਵੀ ਜਿਹੜਾ ਇਹ ਬੋਲਬਾਲਾ ਜਿਹੜੀਆਂ ਇਹ ਗੱਲਾਂ ਕਰਦੇ ਹੈ ਇਹ ਰੱਬ ਨੂੰ ਖੁਸ਼ ਕਰਨ ਦੀਆਂ ਕਿਤੇ ਬਲੀਆਂ ਦੇਣ ਦੀ ਗੱਲ ਕਰਦੇ ਕਿਤੇ ਕੁਛ ਕਿਤੇ ਕੁਛ ਆਓ ਸਭੇ ਕਟ ਰਾਮ ਬੋਲੇ ਰਮੇ ਹੋਏ ਨੂੰ ਜਾਣੀਏ ਕਾਨੂੰਨ ਨੂੰ ਮੰਨੀਏ ਲਾਅ ਆਫ ਨੇਚਰ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੀਏ ਆਓ ਰਹਿੰਦਾ ਸਮਾਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ ਇਸੇ ਤਰ੍ਹਾਂ ਟਕਾ ਬਣਾ ਕੇ ਆਪੋ ਆਪਣੇ ਘਰਾਂ ਚ ਬੈਠ ਕੇ ਲਾਹਾ ਲਈਏ ਉਹਨਾਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਕਬੀਰ ਮੈਂ ਜਾਣਿਆ ਪੜਬੋ ਭਲਾ ਪੜਬੇ ਸਿਉ ਪਲ ਜੋ ਭਗਤ ਨਾ ਛੱਡੋ ਰਾਮ ਕੀ ਭਾਵੇਂ ਦੋ ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ, ਫਿਰ ਕੁਝ ਚਿਰ ਵਿਚਾਰ ਕਰੀਏ। ਇੱਕ ਤੇ ਸਾਡਾ ਗੁੱਬ ਗੁਬਾਰ ਨਿਕਲ ਜਾਂਦਾ, ਨਹੀਂ ਤੇ ਪਾਟ ਜਾਈਏ, ਤੇ ਦੂਜਾ ਸੁਣਨ ਵਾਲਿਆਂ ਦਾ ਮਨ ਲੱਗਿਆ ਰਹਿੰਦਾ। ਸੋ ਸੁਣੀਏ ਭਾਵੇਂ ਥੋੜਾ ਕਮਾਈਏ। ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਰਾਸ਼ਨ ਟਰੱਕਾਂ ਦੇ ਟਰੱਕ ਭਰੇ ਪਏ ਹੈ, ਬਣਾਉਣਾ ਹੀ ਨਾ ਆਵੇ ਤੇ ਫਿਰ ਫਾਇਦਾ ਕੋਈ ਨਹੀਂ। ਜੇ ਦਾਲ ਸਬਜ਼ੀ ਬਣਾਉਣੀ ਨਾ ਆਉਂਦੀ ਹੋਵੇ ਤੇ ਰਾਸ਼ਨ ਜਿੰਨਾ ਮਰਜ਼ੀ ਹੋਵੇ ਉਹਦਾ ਕੋਈ ਅਰਥ ਥੋੜਾ ਹੈ। ਇਸੇ ਤਰ੍ਹਾਂ ਗਿਆਨ ਜਿੰਨਾ ਮਰਜ਼ੀ ਇਕੱਠਾ ਕਰ ਲਓ, ਜੇ ਜ਼ਿੰਦਗੀ ਜਿਉਣੀ ਨਾ ਆਈ, ਗਿਆਨ ਨਾਲ ਆਪਣੀ ਜ਼ਿੰਦਗੀ ਨੂੰ ਸਵਾਰ ਨਾ ਸਕੇ ਤੇ ਫਿਰ ਫਾਇਦਾ ਕੀ ਹੋਇਆ। ਸਤਿਗੁਰੂ ਮੈਂ ਪਾਇਆ ਦਾ ਅਰਥ ਤਾਂ ਬਣਦਾ ਜੇ ਆਨੰਦ ਪਾਇਆ ਹੋਵੇ। ਜੇ ਆਨੰਦ ਨਹੀਂ ਤੇ ਸੱਚਾ ਗਿਆਨ ਕੀ ਪਾਇਆ, ਮਤਲਬ ਕੀ ਪਾਇਆ, ਗੱਲਾਂ ਹੀ ਕਰਨੀਆਂ ਆਈਆਂ। ਇੱਕ ਫਿਰ ਹੈ ਹਨੇਰੇ ਕਰੇ ਹੈ ਗੱਲਾਂ, ਗੱਲੀ ਕਿਹਨੇ ਨਾ ਪਾਇਆ। ਆਨੰਦ ਭਇਆ ਮੇਰੀ ਮਾਏ ਜੇ ਹੈ ਤੇ ਤਾਂ ਗੱਲ ਬਣੇ ਵੀ ਸਤਿਗੁਰੂ ਮੈਂ ਪਾਇਆ। ਇਸ ਬੰਦੇ ਨੂੰ ਅਕਲ ਆ ਗਈ, ਇਹਦੀ ਜ਼ਿੰਦਗੀ ਚ ਆਨੰਦ ਬਣ ਗਿਆ, ਖੇੜਾ ਬਣ ਗਿਆ। ਬੰਦਾ ਕਹਿੰਦਾ ਮੈਂ ਗਰੰਟੀ ਦੇ ਸਕਦਾ ਮੇਰੀ ਚੀਜ਼ ਟੁੱਟ ਨਹੀਂ ਸਕਦੀ, ਮੈਂ ਗਰੰਟੀ ਦੇ ਸਕਦਾ ਵੀ 10 ਸਾਲ ਚੱਲੂ, 20 ਸਾਲ ਚੱਲੂ। ਅਗਲੇ ਗੱਡੀਆਂ ਵਾਲੇ ਸਾਲ ਦੀ ਗਰੰਟੀ ਦੇ ਦਿੰਦੇ, ਕਈ ਵਾਰੀ 10 ਸਾਲ 5 ਸਾਲ ਦੀ ਇੰਜਣ ਦੀ ਗਰੰਟੀ ਦੇ ਦਿੰਦੇ। 5 ਲੱਖ ਕਿਲੋਮੀਟਰ ਚੱਲੂ, ਜੇ ਨਾ ਚੱਲਿਆ ਤੇ ਸਾਡੇ ਕੋਲੋਂ ਫ੍ਰੀ ਠੀਕ ਕਰਾ ਲਿਆ, ਗਰੰਟੀਆਂ ਦਿੰਦੇ ਅਗਲੇ। ਪਰ ਸਾਡੇ ਚੋਂ ਕਿਹੜਾ ਬੰਦਾ ਗਰੰਟੀ ਦੇ ਸਕਦਾ ਵੀ ਮੈਂ ਹਮੇਸ਼ਾ ਖੁਸ਼ ਰਹਾਂਗਾ, ਲਿਖ ਕੇ ਲੈ ਲੈ, ਜੋ ਮਰਜ਼ੀ ਹੋ ਜਾਏ ਮੈਂ ਅਪਸੈਟ ਨਹੀਂ ਹੋਵਾਂਗਾ, ਮੈਂ ਚੜ੍ਹਦੀ ਕਲਾ 'ਚ ਹੀ ਰਵਾਂਗਾ, ਮੈਂ ਮੇਰਾ ਮਨ ਚੜ੍ਹਦੀ ਕਲਾ 'ਚ ਰਹੇਗਾ। ਹਾਂ ਠੀਕ ਹੈ, ਕਈ ਵਾਰੀ ਅਸੀਂ ਕਈ ਸਿਚੁਏਸ਼ਨ ਵਿੱਚ ਸੋਚਦੇ ਹਾਂ, ਡੀਪ ਸੋਚਦੇ ਹਾਂ। ਡੀਪ ਸੋਚਣਾ ਸਟ੍ਰੈਸ 'ਚ ਹੋਣਾ ਨਹੀਂ ਹੁੰਦਾ। ਕਈ ਵਾਰੀ ਹੁਣ ਮਸਲਾ ਆਉਂਦਾ ਤੇ ਇਹਦਾ ਮਤਲਬ ਹਰ ਵੇਲੇ ਦੰਦ ਕੱਢਣ ਤੋਂ ਮਤਲਬ ਨਹੀਂ ਇਹਦਾ। ਇੱਕ ਬੰਦੇ ਦਾ ਖਾਣਾ ਵੀ ਨਹੀਂ, ਅੱਜ ਰੋਟੀ ਨਹੀਂ ਖਾਧੀ, ਨੀਂਦ ਨਹੀਂ ਆਈ, ਸਾਰਾ ਦਿਨ ਸਟ੍ਰੈਸ 'ਚ ਹੈ, ਇਹਦਾ ਮਤਲਬ ਪਰੇਸ਼ਾਨ ਹੈ। ਇੱਕ ਬੰਦਾ ਥੋੜ੍ਹਾ ਜਿਹਾ ਡੀਪ ਸੋਚਦਾ ਵੀ ਅੱਜ ਥੋੜ੍ਹਾ ਜਿਹਾ ਭਾਈ ਗੱਲਬਾਤ ਮੇਰਾ ਧਿਆਨ ਅੱਜ ਇੱਧਰ ਲੱਗਿਆ ਹੋਇਆ, ਮਸਲਾ ਜ਼ਿੰਦਗੀ 'ਚ ਆਇਆ ਕੋਈ, ਉਹਦੇ ਬਾਰੇ ਮੈਂ ਸੋਚ ਰਿਹਾ, ਅੱਜ ਨਾ ਗੱਲ ਕਰੋ, ਇਹ ਸਟ੍ਰੈਸ ਨਹੀਂ ਹੁੰਦੀ। ਕਈ ਬੰਦੇ ਇੱਦਾਂ ਹੁੰਦੇ ਆ ਕਿ ਉਹਨਾਂ ਦਾ ਖਾਣਾ ਸੌਣਾ ਹਰਾਮ ਹੋ ਜਾਂਦਾ, ਇੰਨਾ ਬੋਝ ਪਾ ਲੈਂਦੇ ਦਿਮਾਗ। ਅਸੀਂ ਕਹੀਏ ਕਿ ਜੋ ਮਰਜ਼ੀ ਹੋਵੇ ਅਸੀਂ ਆਪਣੇ ਆਪ ਨੂੰ ਕਾਇਮ ਰੱਖਾਂਗੇ, ਅਗਲਾ ਕਹਿੰਦਾ ਇਹਦੀ ਗਰੰਟੀ, ਇਹਦੀ ਗਰੰਟੀ, ਸਾਡੀ ਗਰੰਟੀ ਕਿੱਥੇ। ਪਰ ਸੱਚੇ ਹੈ ਜਿਵੇਂ ਕੱਲ ਆਪਾਂ ਗੱਲ ਕੀਤੀ ਹੋਈ ਹੈ ਵੀ ਅਸੀਂ ਆਪਣੀ ਜ਼ਿੰਦਗੀ ਦੇ ਕਲਾਕਾਰ ਆਪ ਹਾਂ, ਜਿੱਦਾਂ ਦਾ ਮਰਜ਼ੀ ਰੰਗ ਭਰ ਲਓ, ਆਪਣੀ ਜ਼ਿੰਦਗੀ ਦੀ ਤਸਵੀਰ ਵਿੱਚ ਅਸੀਂ ਰੰਗ ਆਪ ਭਰਨੇ ਨੇ, ਜਿਹੜਾ ਮਰਜ਼ੀ ਭਰ ਲਓ, ਸਾਡੀ ਮਰਜ਼ੀ। ਇਸੇ ਤਰ੍ਹਾਂ ਹੀ ਜੇ ਚਾਹੀਏ ਤੇ ਗਰੰਟੀ ਵੀ ਦੇ ਸਕਦੇ ਹਾਂ ਵੀ ਮੈਂ ਗਰੰਟੀ ਦਿੰਦਾ ਮੈਂ ਚੜ੍ਹਦੀ ਕਲਾ 'ਚ ਰਹਿਣਾ, ਜੋ ਮਰਜ਼ੀ ਹੋ ਜਾਏ ਮੈਂ ਖੁਸ਼ ਰਹਿਣਾ। ਬੰਦਾ ਗਰੰਟੀ ਦੇ ਸਕਦਾ ਜੋ ਮਰਜ਼ੀ ਹੋ ਜਾਏ ਚੱਲ ਲਵਾਂਗੇ। ਉਹ ਆਪਾਂ ਗੱਲ ਕੀਤੀ ਹੋਈ ਹੈ ਵੀ ਜੇ ਲਿਸਟ ਬਣਾ ਲਈਏ ਆਪਣੇ ਡਰਾਂ ਦੀ ਵੀ ਕੀ ਹੋਊਗਾ, ਆਹ ਹੋ ਸਕਦਾ, ਆਹ ਹੋ ਸਕਦਾ, ਆਹ ਹੋ ਸਕਦਾ, ਉਹ ਸਾਰੇ ਡਰਾਂ ਦੀ ਇੱਕ ਲਿਸਟ ਬਣਾ ਲਈਏ, ਫਿਰ ਉਹਦੇ ਤੇ ਆਟੋਮੈਟਿਕ ਕਾਬੂ ਪਾਈਏ, ਕੋਸ਼ਿਸ਼ ਕਰੀਏ ਵੀ ਫਿਰ ਐਂ ਹੋ ਗਿਆ ਤਾਂ ਫਿਰ ਐਂ ਕਰ ਲਾਂਗਾ, ਜੇ ਇਹਦੀ ਮੌਤ ਮੇਰੀ ਜ਼ਿੰਦਗੀ 'ਚ ਹੋ ਗਈ ਫਿਰ ਐਂ ਕਰ ਲਾਂਗਾ, ਜੇ ਘਰ ਵਿਕ ਗਿਆ ਫਿਰ ਐਂ ਕਰ ਲਾਂਗਾ, ਜੇ ਬੱਚੇ ਨੁਕਸਾਨ ਬੱਚੇ ਨਲਾਇਕ ਨਿਕਲੇ ਫਿਰ ਐਂ ਕਰ ਲਾਂਗਾ, ਜੇ ਐਂ ਹੋ ਗਿਆ ਫਿਰ ਐਂ ਕਰ ਲਾਂਗੇ। ਮਾਈਂਡ ਨੂੰ ਸਾਰੀਆਂ ਚੀਜ਼ਾਂ ਸੋਚ ਕੇ ਰੱਖੇ ਬੰਦਾ, ਧੀਆਂ ਪੁੱਤਾਂ ਬਾਰੇ, ਘਰ ਵਾਲੀ ਬਾਰੇ, ਬੱਚਿਆਂ ਬਾਰੇ, ਸਾਰੇ ਸਿਸਟਮ ਬਾਰੇ, ਬਿਜ਼ਨਸ ਬਾਰੇ ਮਾਈਂਡ ਨੂੰ ਰੈਡੀ ਰੱਖੇ, ਤੇ ਜਿਵੇਂ ਜਿਵੇਂ ਕੁਝ ਹੋਣਾ ਉਦੋਂ ਤੱਕ ਅਸੀਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੋਵੇ, ਡਰ ਤੇ ਕਾਬੂ ਪੈ ਜਾਂਦਾ। ਕਿਉਂਕਿ ਜਿਸ ਚੀਜ਼ ਦੇ ਉੱਤੇ ਸਾਡਾ ਮਾਈਂਡ ਡਿਸਕਸ਼ਨ ਕਰਦਾ ਹੈ ਤੇ ਉਹਦਾ ਸੋਲਿਊਸ਼ਨ ਲੱਭਣ ਦੀ ਟਰਾਈ ਕਰਦਾ ਹੈ, ਉਹਦਾ ਹੱਲ ਹੋ ਜਾਂਦਾ। ਇਸ ਗੱਲ ਦੀ ਗਰੰਟੀ ਹੈ, ਕੁਦਰਤ ਦਾ ਨਿਯਮ ਹੈ ਇਹ, ਉਹਦਾ ਹੱਲ ਹੋ ਜਾਂਦਾ। ਮਤਲਬ ਆਪਾਂ ਗੱਲ ਕੀਤੀ ਹੈ ਵੀ ਦੁਨੀਆ ਵਿੱਚ ਕੋਈ ਮੁਸ਼ਕਲ ਐਸੀ ਨਹੀਂ ਜਿਹਦਾ ਬੰਦਾ ਹੱਲ ਨਹੀਂ ਕਰ ਸਕਦਾ, ਜਾਂ ਜਿਸ ਵੱਡੀ ਤੋਂ ਵੱਡੀ ਪ੍ਰੋਬਲਮ ਨੂੰ ਤਕਲੀਫ ਨੂੰ ਤੁਸੀਂ ਝੱਲ ਨਾ ਸਕੋ। ਬੰਦੇ ਦਾ ਦਿਮਾਗ ਇੰਨਾ ਦਾ ਹਰ ਦੁਨੀਆ ਦੀ ਮੁਸ਼ਕਲ ਨੂੰ ਝੱਲ ਸਕਦਾ ਹੈ, ਤੇ ਝੱਲਦੇ ਹੀ ਰਹੇ ਹੈ ਬੰਦੇ, ਝੱਲਿਆ ਹੀ ਹੈ। ਜੰਗਲਾਂ ਵਿੱਚ ਵੀ ਤੇ ਸਾਡੇ ਵੱਡੇ ਵਡੇਰੇ ਦਾਦੇ ਪੜਦਾਦਿਆਂ ਦੇ ਦਾਦਿਆਂ ਦੇ ਦਾਦੇ ਰਹੇ ਹੀ ਹੈ। ਹੁਣ ਨੇ ਅਗਲਾ ਕਹਿੰਦਾ ਜਾ ਕੇ ਰਾਸ਼ਨ ਖਰੀਦ ਲਿਆਓ, ਕਦੇ ਜਦੋਂ ਬੰਦਾ ਸੀ ਤੇ ਉਹ ਤੇ ਫਿਰ ਜੰਗਲ ਦੇ ਵਿੱਚ ਹੀ ਜਾ ਕੇ ਸ਼ਿਕਾਰ ਹੀ ਖੇਡਦਾ, ਰੋਟੀ ਦਾ ਕਿਹੜਾ ਪ੍ਰਬੰਧ ਸੀ, ਐਂ ਅਗਲਾ ਅੱਗ ਦੇ ਉੱਤੇ ਭੁੰਨ ਭੰਨ ਕੇ ਖਾਂਦੇ ਹੀ ਰਹੇ ਹੈ। ਉਹ ਵੀ ਬੰਦਾ ਹੀ ਸੀ, ਹਰ ਚੀਜ਼ ਲਈ ਬੰਦਾ। ਹੁਣ ਆਪਾਂ ਨੂੰ ਕੋਈ ਸੋਚ ਕੇ ਵੇਖੋ, ਹੁਣ ਸਹੂਲਤਾਂ, ਬਾਥਰੂਮ ਘਰ ਬਣਿਆ, ਟੋਇਲਟ ਘਰ ਬਣੀ ਹੁੰਦੀ ਹੈ, ਹਰ ਚੀਜ਼ ਘਰ ਹੈ। ਅੱਜ ਤੋਂ 20-25-30 ਸਾਲ ਪਹਿਲਾਂ ਕੀ ਸੀ? ਅੱਜ ਦੀ ਲਾਈਫ ਯਾਦ ਕਰੋ ਵੀ ਸੌਣ ਦਾ ਮਹੀਨਾ ਆਉਣ ਵਾਲਾ, ਬਰਸਾਤਾਂ ਲਗਾਤਾਰ ਝੜੀ ਲੱਗੀ ਹੋਵੇ ਤੇ ਹਰ ਬੰਦੇ ਨੂੰ ਜੇ ਅਸੀਂ ਬਾਹਰ ਜਾਣਾ ਪਵੇ ਰੋਜ਼ ਸਵੇਰੇ ਸ਼ਾਮ ਜਾਂ ਕਦੇ, ਮਤਲਬ ਕਿੱਦਾਂ ਦੀ ਐਂ ਲੱਗਦਾ ਨੀ ਵੀ ਕਿਵੇਂ ਚੱਲ ਲੂ, ਪਰ ਤੂੰ ਚੱਲਦੇ ਹੀ ਸੀ, ਬੰਦੇ ਹੀ ਸੀ, ਸਭ ਕੁਝ ਐਡਜਸਟ ਕਰ ਲੈਂਦਾ ਮਾਈਂਡ ਹੈ ਨਾ, ਜਿਹਦੇ ਚ ਫਲੈਕਸੀਬਿਲਿਟੀ ਬਹੁਤ, ਇਹ ਫਲੈਕਸੀਬਲ ਹੋ ਜਾਂਦਾ, ਐਡਜਸਟਮੈਂਟ ਕਰਨ ਵਾਲੇ ਬਣੀਏ, ਐਡਜਸਟ ਹੋ ਜਾਂਦੇ ਜਿੱਥੇ ਮਰਜ਼ੀ ਫਿੱਟ ਕਰ ਲਓ ਇਹਨੂੰ। ਕਈ ਇੱਟਾਂ ਇੱਕ ਜਗ੍ਹਾ ਫਿੱਟ ਨਹੀਂ ਹੁੰਦੀਆਂ, ਕੁਛ ਚੀਜ਼ਾਂ, ਕੁਝ ਪੁਰਜੇ ਇੱਦਾਂ ਦੇ ਹੁੰਦੇ ਆ ਗੱਡੀ ਦੇ, ਉਹ ਫਿੱਟ ਨਹੀਂ ਹੁੰਦੇ, ਪਰ ਮਾਈਂਡ ਇੱਦਾਂ ਦਾ ਇਹ ਹਰ ਜਗ੍ਹਾ ਫਿੱਟ ਹੋ ਸਕਦਾ ਜੇ ਫਿੱਟ ਕਰਨਾ ਚਾਹੀਏ। ਹਰ ਬੰਦੇ ਨੂੰ ਮੇਰਾ ਮੰਨਣਾ ਇਹ ਹੈ ਵੀ ਸਭ ਤੋਂ ਵੱਡੀ ਡਿਸਕਸ਼ਨ ਜੇ ਹੋਵੇ ਤੇ ਦਿਮਾਗ ਮਾਈਂਡ ਕੰਮ ਕਿਵੇਂ ਕਰਦਾ ਇਹਦੇ ਤੇ ਹੋਣੀ ਚਾਹੀਦੀ ਹੈ। ਥੋਟਸ ਪ੍ਰੋਸੈਸ ਕੀ ਹੈ, ਇਹ ਕਿੱਦਾਂ ਕੰਮ ਕਰਦਾ, ਮਾਈਂਡ ਦੇ ਉੱਤੇ ਹੀ ਵਿਚਾਰ ਹੋਣੀ ਚਾਹੀਦੀ ਹੈ ਜਿੰਨੀ ਵੀ ਹੋਵੇ। ਕਿਵੇਂ ਕਿਵੇਂ ਡਰ ਨੇ ਸਾਡੇ ਮਨ ਦੇ, ਵਹਿਮ ਨੇ ਸਾਡੇ ਮਨ ਦੇ, ਹਰ ਚੀਜ਼ ਦੇ ਉੱਤੇ ਕਾਬੂ ਕਿਵੇਂ ਪਾਇਆ ਜਾਵੇ, ਕਿਹੜਾ ਵਿਚਾਰ ਕਿਵੇਂ ਹਾਵੀ ਹੋ ਜਾਂਦਾ, ਇਹਨਾਂ ਟੌਪਿਕ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ। ਪਰ ਪ੍ਰੋਬਲਮ ਇਹ ਹੈ ਵੀ ਸਾਡੀ ਜਿਹੜੀ ਪੰਜਾਬੀਆਂ ਦੀ ਸਾਈਕੀ ਹੈ, ਸਿੱਖਾਂ ਦੀ, ਸਾਡੇ ਵਿੱਚ ਇਸ ਵਿਸ਼ੇ ਤੇ ਗੱਲ ਨਹੀਂ ਹੋਈ। ਇਹਨਾਂ ਵਿਸ਼ਿਆਂ ਨੂੰ ਆਪਾਂ ਵੀ ਛੇੜ ਕੇ ਬਹਿ ਜਾਈਏ, ਛੱਡੋ ਤੁਸੀਂ ਸੰਗਤ ਨੂੰ, ਘਰਾਂ ਵਾਲਿਆਂ ਨੂੰ ਤੇ ਛੱਡ ਦਿਓ, ਆਪਣੇ ਬੰਦੇ ਬੋਰ ਹੋਣ ਲੱਗ ਜਾਣਗੇ, ਬੋਰ ਹੋਣ ਲੱਗ ਜਾਣਗੇ ਵੀ ਯਾਰ ਮਤਲਬ ਇੰਟਰਸਟ ਹੀ ਨਹੀਂ ਹੋਣਾ, ਹੈ ਹੀ ਨਹੀਂ। ਪਰ ਜੇ ਦਿਮਾਗ ਕਿਵੇਂ ਕੰਮ ਕਰਦਾ, ਮੈਂ ਰਿਐਕਟ ਕਿਵੇਂ ਕਰਦਾ, ਮੈਨੂੰ ਮੈਸੇਜ ਮਿਲਿਆ ਫਲਾਣਾ ਐ ਕਹਿੰਦਾ, ਮੈਂ ਰਿਐਕਟ ਕਿਵੇਂ ਕਰਦਾ। ਕਮਾਲ ਦੀ ਗੱਲ ਹੈ, ਦੂਜੇ ਬੰਦੇ ਨੂੰ ਮੈਸੇਜ ਮਿਲਿਆ ਉਹ ਰਿਐਕਟ ਹੋਰ ਤਰ੍ਹਾਂ ਕਰਦਾ। ਦੋ ਬੰਦਿਆਂ ਨੂੰ ਕਹਿ ਦਿਓ ਫਲਾਣਾ ਬੰਦਾ ਤੈਨੂੰ ਤੇ ਕੁੱਤਾ ਸਮਝਦਾ, ਇੱਕ ਰਿਐਕਟ ਕਿਵੇਂ ਕਰਦਾ, ਦੂਜੇ ਨੂੰ ਕੋਈ ਤੈਨੂੰ ਕਿਹੜਾ ਘੱਟ, ਤੈਨੂੰ ਵੀ ਕੁੱਤਾ ਹੀ ਸਮਝਦਾ,
ਉਹ ਰਿਐਕਟ ਹੋਰ ਤਰ੍ਹਾਂ ਕਰਦਾ ਮਾਈਂਡ ਦੀ ਮਾਈਂਡ ਆਪੋ ਆਪਣਾ ਪਰ ਜੇ ਕੰਟਰੋਲ ਚ ਆ ਗਿਆ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਹੱਥ ਚ ਆਉਣ ਦਾ ਮਤਲਬ ਕਈ ਵਾਰੀ ਆਪਾਂ ਕਹਿ ਨਹੀਂ ਦਿੰਦੇ ਫਲਾਣਾ ਬੰਦਾ ਫਲਾਣੇ ਦੇ ਹੱਥ ਚ ਮੁੱਠੀ ਚ ਹੁਣ ਮੁੱਠੀ ਚ ਬੰਦਾ ਥੋੜਾ ਹੁੰਦਾ ਹੱਥ ਚ ਮਤਲਬ ਕੰਟਰੋਲ ਉਹ ਇੱਕ ਉਹ ਨਿਜਮ ਤੇ ਉਹ ਨਿਜਮ ਜਿੱਦਣ ਤੁਹਾਡੇ ਹੱਥ ਚ ਕੰਟਰੋਲ ਚ ਆਉਂਦਾ ਫਿਰ ਮਾਈਂਡ ਕਿਵੇਂ ਕੰਮ ਕਰਦਾ ਇਹਦੇ ਵਾਸਤੇ ਵੀ ਕੋਈ ਪਿੱਛੇ ਨਿਜਮ ਹੈ ਉਹ ਨਿਜਮ ਜੇ ਕਿਤੇ ਹੱਥ ਚ ਆ ਗਿਆ ਫਿਰ ਸਮਝ ਆ ਜਾਣੀ ਵੀ ਏਦਾਂ ਰਿਐਕਟ ਹੁੰਦਾ ਮੇਰਾ ਮਾਈਂਡ ਤੇ ਇਹਨੂੰ ਮੈਂ ਏਦਾਂ ਨਹੀਂ ਕਰਨ ਦੇਣਾ ਏਦਾਂ ਕਰਨਾ ਆਹ ਗਲਤ ਰਿਐਕਟ ਕਰ ਗਿਆ ਇੱਥੇ ਇੱਥੇ ਇਹ ਐ ਰਿਐਕਟ ਕਰ ਗਿਆ ਤਜਰਬਾ ਕਰ ਮੈਂ ਵੇਖਦਾ ਹੁੰਦਾ ਮਤਲਬ ਕਈ ਵਾਰੀ ਕੋਈ ਇੰਟਰਵਿਊ ਲੈਣ ਆਉਂਦਾ ਮੈਂ ਕਈ ਵਾਰੀ ਫਟਾਫਟ ਗੱਲ ਕਰਦਾ ਹੁੰਦਾ ਕਾਹਲੀ 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 ਕਈ ਵਾਰੀ ਫਿਰ ਮੈਨੂੰ ਪਤਾ ਜਦੋਂ ਮੈਂ ਇੰਟਰਵਿਊ ਸੁਣਦਾ ਮੈਂ ਕਹਿੰਦਾ ਯਾਰ ਕਾਹਲੀ ਕਾਹਲੀ ਹੋ ਰਹੀ ਹੈ ਗੱਲ ਬਣੀ ਨਹੀਂ ਮਤਲਬ ਕਾਹਲ ਹੋ ਗਈ ਮਾਈਂਡ ਮੇਰਾ ਉਹਨੇ ਮੈਨੂੰ ਆਹ ਸਵਾਲ ਕੀਤਾ ਉੱਥੇ ਮੈਂ ਰਿਐਕਟ ਐ ਕਰ ਗਿਆ ਆਪਾਂ ਡੀਪ ਸੋਚੋ ਫਿਰ ਅਗਲੀ ਵਾਰ ਜਦੋਂ ਗੱਲ ਹੁੰਦੀ ਹੈ ਉਹ ਫਿਰ ਸਭ ਚੇਤਾ ਰੱਖਣਾ ਪੈਣਾ ਯਾਦ ਰੱਖਣਾ ਪੈਣਾ ਫਿਰ ਦਿਮਾਗ 'ਚ ਯਾਦ ਹੁੰਦਾ ਵੀ ਨਹੀਂ ਜੇ ਇੱਦਾਂ ਹੋਇਆ ਤਾਂ ਰਿਐਕਟ ਐ ਨਹੀਂ ਕਰਨਾ ਆਪਣੇ ਮਾਈਂਡ ਨੂੰ ਕਾਬੂ 'ਚ ਰੱਖਣਾ ਅਗਲੀ ਵਾਰੀ ਇੱਦਾਂ ਨਹੀਂ ਹੋਣ ਦੇਣਾ ਇੱਥੇ ਰਿਐਕਟ ਗਲਤ ਹੋ ਗਿਆ ਇੱਥੇ ਐ ਨਹੀਂ ਐ ਕਰਨਾ ਬਸ ਦੁਆਨ ਵਿੱਚ ਵੀ ਕਈ ਵਾਰੀ ਆਪਣੇ ਤੋਂ ਹੋ ਜਾਂਦਾ ਮਤਲਬ ਬੜੀ ਸਪੀਡ ਨਾਲ ਗੱਲ ਹੋ ਜਾਂਦੀ ਕਈ ਵਾਰੀ ਉਹ ਕਲੀਅਰ ਨਹੀਂ ਹੁੰਦੀ ਹੋਰ ਪਾਸੇ ਘੁੰਮ ਜਾਂਦੀ ਹੈ ਹੁੰਦਾ ਰਹਿੰਦਾ ਪਰ ਜੇ ਬੰਦਾ ਛਾਨਣੀ ਲਾ ਕੇ ਰੱਖੇਗਾ ਥੋੜ੍ਹਾ ਜਿਹਾ ਡੀਪ ਸੋਚਦਾ ਰਹੇਗਾ ਮੈਂ ਕਿਵੇਂ ਰਿਐਕਟ ਕਰਦਾ ਇੱਥੇ ਕਿਵੇਂ ਕਰਦਾ ਇੱਥੇ ਕਿਵੇਂ ਕਰਦਾ ਜਦੋਂ ਬੱਚੇ ਰੌਲਾ ਪਾਉਂਦੇ ਨੇ ਮੈਂ ਕਿਵੇਂ ਰਿਐਕਟ ਕਰਦਾ ਜਦੋਂ ਮੇਰੇ ਤੋਂ ਕੁਝ ਪੁੱਛਦੇ ਨੇ ਮੈਂ ਕਿਵੇਂ ਰਿਐਕਟ ਕਰਦਾ ਘਰ ਵਾਲੀ ਨੇ ਜਦੋਂ ਮੈਨੂੰ ਐਂ ਪੁੱਛਿਆ ਮੈਂ ਕਿਵੇਂ ਰਿਐਕਟ ਕੀਤਾ ਮਾਂ ਪਿਓ ਦਾ ਫੋਨ ਆਇਆ ਮੈਂ ਕਿਵੇਂ ਰਿਐਕਟ ਕਰਦਾ ਫਲਾਣੇ ਬੰਦੇ ਨੂੰ ਵੇਖ ਕੇ ਗੁੱਸਾ ਚੜ੍ਹ ਜਾਂਦਾ ਮੈਨੂੰ ਰਿਐਕਟ ਮੇਰਾ ਮਾਈਂਡ ਹੈ ਜਿਹੜਾ ਕਿਵੇਂ ਕਿਵੇਂ ਰਿਐਕਟ ਕਰਦਾ ਬੜੀ ਬਰੀਕੀ ਨਾਲ ਇਹਦੇ ਤੇ ਪਹਿਰੇਦਾਰੀ ਕਰਾਂਗੇ ਤੇ ਇੱਕ ਇੱਕ ਵਿਚਾਰ ਨੂੰ ਪੜਿਆ ਸਮਝਿਆ ਜਾ ਸਕਦਾ ਤੇ ਜੇ ਮਾਈਂਡ ਸਮਝ ਚ ਆ ਗਿਆ ਨਾ ਆਪਣਾ ਤੇ ਜ਼ਿੰਦਗੀ ਸਮਝ ਚ ਆ ਗਈ ਜਿਸ ਮਾਈਂਡ ਦਾ ਪ੍ਰੋਸੈਸ ਹੈ ਜਿਹੜਾ ਪ੍ਰੋਸੈਸਰ ਹੈ ਜਿਹੜਾ ਇਹ ਸਾਡਾ ਇਹਦੀ ਜੇ ਸਮਝ ਆ ਗਈ ਨਾ ਹੁਣ ਮੰਨ ਲਓ ਜਿਹੜੇ ਬੰਦੇ ਨੂੰ ਇੰਜਣ ਦੀ ਸਮਝ ਹੈ ਠੀਕ ਕਰਨਾ ਉਹਦੇ ਲਈ ਕਿੰਨਾ ਔਖਾ ਠੀਕ ਕਰਨਾ ਤੁਹਾਨੂੰ ਆਪੀ ਸਮਝ ਆ ਗਈ ਤਾਂ ਠੀਕ ਕਰਨਾ ਆਪੀ ਆ ਗਿਆ ਜਿਹਨੂੰ ਸਮਝ ਨਹੀਂ ਆਈ ਹੁਣ ਮੰਨ ਲਓ ਆਵਾਜ਼ਾਂ ਹੀ ਆਈ ਜਿਹਨੂੰ ਇਹਦੀਆਂ ਸਿਸਟਮ ਦੀ ਸਮਝ ਆ ਗਈ ਠੀਕ ਵੀ ਕਰ ਲਿਆ ਪਰ ਇਹਦੇ ਲਈ ਇੰਟਰਸਟ ਹੋਏਗਾ ਤਾਂ ਹੀ ਹੈ ਹੁਣ ਮੈਂ ਸਾਰੀ ਜ਼ਿੰਦਗੀ ਵਾਜਾ ਮੰਨ ਲਓ ਉਮਰ ਹੀ ਲੰਘ ਗਈ ਮੈਂ 12 ਸਾਲ ਦਾ ਵਜਾਉਣ ਲੱਗਿਆ ਤੇ ਕਿੰਨੇ ਸਾਲ ਹੋ ਗਏ ਮੈਨੂੰ ਕਿੰਨੇ ਸਾਲ ਲੱਗ ਗਏ ਪਰ ਮੈਨੂੰ ਬਣਾਉਣਾ ਤਾਂ ਨਹੀਂ ਨਾ ਆਉਂਦਾ ਮੇਰਾ ਵਜਾਉਣ ਚ ਤੇ ਇੰਟਰਸਟ ਹੈ ਇਹਨੂੰ ਵੀ ਕੇ ਵੱਜਦਾ ਹੈ ਪਰ ਇਹ ਬਣਦਾ ਕਿਵੇਂ ਹੈ ਉਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਪਰ ਜੇ ਕਿੱਦਾਂ ਬਣਿਆ ਇਹਦੇ ਬਾਰੇ ਸੋਚਾਂ ਲੱਭਾਂ ਧਿਆਨ ਦਿਆਂ ਜੇ ਇਹ ਸਮਝ ਆ ਗਿਆ ਤੇ ਬਣਾਉਣਾ ਵੀ ਆਜੂ ਠੀਕ ਕਰਨਾ ਵੀ ਆਜੂ ਨਾ ਜੇ ਖਰਾਬ ਹੋ ਗਈ ਕੋਈ ਸੁਰ ਜੇ ਮੈਨੂੰ ਪਤਾ ਹੋਊਗਾ ਤਾਂ ਮੈਂ ਆਪਣੀ ਸੁਰ ਵਾਜੇ ਦੀ ਸੁਰ ਨੂੰ ਆਪ ਹੀ ਠੀਕ ਕਰ ਲੈਣਾ ਫਿਰ ਉਹਦੇ ਕੋਲ ਭੇਜਣਾ ਹੀ ਨਹੀਂ ਵੀ ਆਪਾਂ ਭੇਜੋ ਠੀਕ ਕਰਾ ਕੇ ਲਿਆਓ ਪਰ ਜੇ ਇੰਟਰਸਟ ਹੋਇਆ ਤਾਂ ਜੇ ਇਹਨੂੰ ਸਮਝਣ ਵਾਸਤੇ ਧਿਆਨ ਦਈਏ ਇੰਟਰਸਟ ਹੋਵੇ ਸਾਡਾ ਇੰਟਰਸਟ ਹੋਵੇ ਸ਼ੌਂਕ ਹੋਵੇ ਤੇ ਫਿਰ ਅਸੀਂ ਜਦੋਂ ਕੋਈ ਪ੍ਰੋਬਲਮ ਪੈਣੀ ਹੈ ਫਿਰ ਇਹਨੂੰ ਠੀਕ ਕਰਨਾ ਵੀ ਆ ਜਾਂਦਾ ਵੀ ਇਸ ਪ੍ਰੋਬਲਮ ਨੂੰ ਇਦਾਂ ਠੀਕ ਕਰੋ ਇਹਦੀ ਇਹਦੀ ਇਹਦਾ ਇਹਦਾ ਸੋਲੂਸ਼ਨ ਆਇਆ ਇਹਦਾ ਹੱਲ ਆ ਬਾਹਰਲਿਆਂ ਦੇਸ਼ਾਂ ਦੇ ਵਿੱਚ ਲੋਕਾਂ ਦੇ ਦਿਮਾਗ ਦੀ ਜਿੱਦਣ ਪ੍ਰੋਬਲਮ ਪੈਂਦੀ ਅਗਲੇ ਉਹਨਾਂ ਕੋਲ ਜਾਂਦੇ ਆ ਕਹਿੰਦੇ ਜਿਹੜਾ ਸਾਈਕੀ ਨੂੰ ਸਮਝਦਾ ਉਹਦੇ ਉਹਦੇ ਨਾਲ ਗੱਲ ਕਰੋ ਡਾਕਟਰ ਨਾਲ ਨਹੀਂ ਮੈਨੂੰ ਗੁੱਸਾ ਆਉਂਦਾ ਮੈਨੂੰ ਆਹ ਪ੍ਰੋਬਲਮ ਹੈ ਮੇਰਾ ਜੀ ਨਹੀਂ ਲੱਗਦਾ ਮੇਰਾ ਕੰਮ ਤੇ ਮਨ ਨਹੀਂ ਲੱਗਦਾ ਫਿਰ ਅਗਲੇ ਇਲਾਜ ਦੱਸਦੇ ਆ ਉਹਦਾ ਵੀ ਇਹਦਾ ਐ ਇਲਾਜ ਕਰ ਸਾਡੇ ਆ ਲੋਕਾਂ ਨੂੰ ਤੇ ਪਤਾ ਹੀ ਨਹੀਂ ਵੀ ਪ੍ਰੋਬਲਮ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਇਆ ਕਰੇਗਾ ਮੇਰਾ ਤੇ ਮੰਨਣਾ ਹੋਣਾ ਚਾਹੀਦਾ ਵੀ ਬੰਦੇ ਨੂੰ ਸਾਲ ਸਾਲ ਦੀ ਟ੍ਰੇਨਿੰਗ ਕਰਾਈ ਜਾਵੇ 15 ਦੇ ਦਿਨ ਰੱਖਿਆ ਜਾਵੇ ਵੀ ਇਦਾਂ ਇਦਾਂ ਕਰਨਾ ਉਹਨੂੰ ਸੁਭਾਅ ਬਣੇ ਜਿਵੇਂ ਆਪਾਂ ਕੱਲ ਗੱਲ ਕੀਤੀ ਵੀ ਆਰਮੀ ਵਾਲਾ ਰੱਖਿਆ ਅਗਲਿਆਂ ਨੇ 15 ਸਾਲ ਤੇ ਮੁੜ ਕੇ ਤਿਆਰ ਹੋ ਕੇ ਬਹਿੰਦੇ ਨੇ ਕਿ ਨਹੀਂ, ਦਾੜੀ ਬੰਨ ਲੈਣੀ ਤਿਆਰ ਹੋ ਕੇ ਐਂ ਪੂਰਾ ਟਿਚਨ ਹੋ ਕੇ ਬਹਿਣ ਲੱਗ ਜਾਂਦੇ ਨੇ, ਇਹ ਆਦਤ ਪੱਕਦੀ ਰੱਖ ਕੇ ਸਿਖਾ ਦਿੱਤਾ। ਤੇ ਟ੍ਰੇਨਿੰਗ ਕੈਂਪ ਲੱਗਣ ਨਾ ਮਾਈਂਡ ਵਾਸਤੇ ਟ੍ਰੇਨਿੰਗ ਕੈਂਪ ਲੱਗਣੇ ਚਾਹੀਦੇ ਆ ਵੀ ਇਹਦੀ ਟ੍ਰੇਨਿੰਗ ਕਰੋ ਵੀ ਸੁਭਾਅ ਜਿਹੜਾ ਆ ਗੁੱਸੇ ਤੇ ਕਾਬੂ ਕਿੱਦਾਂ ਕਰਨਾ ਇਹਦੀ ਟ੍ਰੇਨਿੰਗ ਕਰੋ, ਕਿੱਥੇ ਕਿੱਥੇ ਕਿਵੇਂ ਦਿਮਾਗ ਚੱਲਦਾ ਉਹਨੂੰ ਟ੍ਰੇਨਿੰਗ ਜਦੋਂ ਹੋਏਗੀ, ਟ੍ਰੇਨਿੰਗ ਕੈਂਪ ਲੱਗਣ ਕਦੇ ਤੇ ਫਿਰ ਆਟੋਮੈਟਿਕ ਹੀ ਸਾਡਾ ਮਾਈਂਡ ਠੀਕ ਹੋਣ ਲੱਗ ਜਾਂਦਾ। ਇਹਨਾਂ ਵਿਸ਼ਿਆਂ ਤੇ ਗੱਲ ਹੀ ਨਹੀਂ ਹੁੰਦੀ, ਪ੍ਰੋਬਲਮ ਕੋਈ ਹੋਰ ਹੁੰਦੀ ਹੈ, ਗੁੱਸਾ ਕਿਸੇ ਹੋਰ ਤੇ ਹੁੰਦਾ, ਲੈ ਕਿਸੇ ਹੋਰ ਤੇ ਜਾਂਦਾ। ਮਤਲਬ ਸਾਡੇ ਡੀਪ ਗਹਿਰੇ ਤਲ ਤੇ ਦਿਮਾਗ ਚ ਜਾਇਆ ਨਹੀਂ ਜਾਂਦਾ। ਜਿਵੇਂ ਡਾਕਟਰ ਨੀ ਜਿਹੜੇ ਉਹ ਕਹਿਣਗੇ ਅੱਛਾ ਤੂੰ ਇਨਫੈਕਸ਼ਨ ਹੋਈ ਹੈ, ਉਲਟੀਆਂ ਲੱਗੀਆਂ, ਹਾਂਜੀ ਉਹ ਫਿਰ ਇੰਨੇ ਨਾਲ ਨਹੀਂ ਨਾ ਕਹਿੰਦੇ ਵੀ ਤੈਨੂੰ ਉਲਟੀਆਂ ਲੱਗੀਆਂ, ਕਹਿੰਦੇ ਅੱਛਾ ਚੇਤਾ ਕਰ ਵੀ ਖਾਧਾ ਕੀ ਸੀ। ਫਿਰ ਬੰਦਾ ਕਹਿੰਦਾ ਮੈਂ ਪਪੀਤਾ ਖਾਧਾ, ਮੈਂ ਚਾਹ ਪੀਤੀ, ਮੈਂ ਆ ਸਵੇਰੇ ਨਾ ਇੱਕ ਚੂਰਨ ਖਾਧਾ ਸੀ। ਉਹ ਫੜ ਲੈਂਦੇ ਕਹਿੰਦੇ ਉਹ ਚੈੱਕ ਕਰਾ ਕੇ ਭਲਾ ਇਹ ਤੇਰੇ ਫਿੱਟ ਨਹੀਂ ਆਇਆ। ਰਾਤ ਦੱਸ ਕੀ ਖਾਧਾ ਸੀ, ਉਹ ਰਾਤ ਵਾਲਿਆਂ ਦੇ ਵਿੱਚ ਅੱਛਾ ਇਹਦੇ ਨਾਲ ਤੂੰ ਆਹ ਪੀ ਲਿਆ ਸੀ ਕਮਲਿਆ ਤਾਂ ਤੈਨੂੰ ਉਲਟੀਆਂ। ਉਹ ਡੀਪ ਜਾਂਦਾ ਨਾ ਡਾਕਟਰ ਤਾਂ ਇਨਫੈਕਸ਼ਨ ਦਾ ਪਤਾ ਲੱਗਦਾ। ਮਾਈਂਡ ਦੀ ਇਨਫੈਕਸ਼ਨ ਦਾ ਪਤਾ ਉਦੋਂ ਲੱਗਣ ਲੱਗੂ ਜਿੱਦਣ ਅਸੀਂ ਡੀਪ ਗਏ। ਤੇ ਚੇਤਾ ਰੱਖੋ ਸਰੀਰ ਦੇ ਹਜ਼ਾਰਾਂ ਲੱਖਾਂ ਡਾਕਟਰ ਹੈ, ਦਿਮਾਗ ਦੇ ਡਾਕਟਰ ਸਾਨੂੰ ਆਪ ਬਣਨਾ ਪੈਣਾ। ਇਹਨੂੰ ਇਹਦੇ ਇਹਨੂੰ ਪ੍ਰੋਸੈਸ ਕਿੱਦਾਂ, ਪ੍ਰੋਸੈਸਰ ਨੂੰ ਸਮਝਣਾ ਆਪ ਪੈਣਾ, ਮਾਈਂਡ ਨੂੰ ਆਪ ਸਮਝਣਾ ਪੈਣਾ। ਇਹਦੇ ਡਾਕਟਰ ਨੇ ਹੱਥ ਖੜੇ ਕਰ ਦੇਣ, ਉਹ ਕਹਿ ਦੇਣਾ ਤੇਰਾ ਇਹਦਾ ਇਲਾਜ ਨਹੀਂ ਮੈਨੂੰ ਪਤਾ ਵੀ ਕੀ ਹੈ। ਡਾਕਟਰ ਕਹੋ ਜੀ ਮੇਰਾ ਮਨ ਭਟਕਦਾ, ਉਹ ਤਾਂ ਕਹਿੰਦੇ ਇਹਦੇ ਮੈਨੂੰ ਕੀ ਪਤਾ, ਇਹ ਤਾਂ ਤੈਨੂੰ ਪਤਾ ਤੂੰ ਕਿਵੇਂ ਭਟਕਦਾ। ਸਾਡੇ ਦਿਮਾਗ ਤੱਕ ਸਾਡੇ ਅੰਦਰ ਜਿਹੜੇ ਫੁਰਨੇ ਆ ਰਹੇ ਨੇ, ਹੁਣ ਇਸ ਵੇਲੇ ਜਿੰਨਿਆਂ ਦੇ ਅੰਦਰ ਫੁਰਨੇ ਆ ਰਹੇ ਨੇ, ਮਤਲਬ ਕਿਸੇ ਨੂੰ ਸੁਸਤੀ ਪੈ ਰਹੀ ਹੈ, ਕਿਸੇ ਨੂੰ ਕੈਮ ਹੈ, ਕੋਈ ਕੋਈ ਕੁਝ ਸੋਚ ਰਿਹਾ, ਕੋਈ ਕੁਝ ਸੋਚ ਰਿਹਾ, ਇਹਦੇ ਤੱਕ ਕਿਸੇ ਦੂਜੇ ਬੰਦੇ ਦੀ ਪਹੁੰਚ ਹੈ, ਮੇਰੀ ਪਹੁੰਚ ਹੈ, ਕਿਸੇ ਦੀ ਵੀ ਨਹੀਂ। ਕਿਹਦੀ ਪਹੁੰਚ ਹੈ? ਆਪਣੀ ਪਹੁੰਚ ਹੀ ਹੈ, ਬਸ ਆਪਣੇ ਮਾਈਂਡ ਤੱਕ ਆਪਣੀ ਪਹੁੰਚ ਹੈ, ਦੂਜੇ ਬੰਦੇ ਦਾ ਇੱਥੇ ਪਹੁੰਚ ਹੀ ਨਹੀਂ ਹੋ ਸਕਦੀ। ਸਾਡੇ ਤੱਕ ਤੇ ਸਾਡੀ ਆਪਣੀ ਪਹੁੰਚ ਹੈ। ਜਿਹੜੇ ਵਿਚਾਰ ਨਾ ਦਿਸਦੇ ਨੇ, ਨਾ ਫੜੇ ਜਾ ਸਕਦੇ ਨੇ ਕਿਸੇ ਕਿਸੇ ਇਹ ਮਸ਼ੀਨ ਚ ਥੋੜਾ ਆ ਜਾਂਦੇ ਨੇ ਵੀ ਐਕਸਰਾ ਕਰ ਲਓ ਵੀ ਕਿਹੜੇ ਕਿਹੜੇ ਵਿਚਾਰ ਆਏ ਆ, ਅੱਜ ਤੱਕ ਤੇ ਆਏ ਹੀ ਨਹੀਂ, ਇਦਾਂ ਦੀ ਮਸ਼ੀਨਾਂ ਹੀ ਨਹੀਂ ਬਣੀ। ਪਰ ਕਿਹਨੂੰ ਪਤਾ? ਆਪਣੇ ਆਪ ਨੂੰ। ਤੇ ਠੀਕ ਕੌਣ ਕਰੂ? ਆਪਾਂ ਆਪ। ਇੱਥੇ ਪਹੁੰਚ ਹੀ ਨਹੀਂ ਕਿਸੇ ਦੀ। ਜਿਵੇਂ ਮੈਂ ਗੱਲ ਕਰਦਾ ਨਾ ਵੀ ਸਰੀਰ ਦੀ ਮੈਲ ਦੇ ਉੱਤੇ ਤੁਸੀਂ ਕਹੋ ਮੇਰੀ ਯਾਰ ਕੰਡ ਤੇ ਹੱਥ ਨਹੀਂ ਪਹੁੰਚਦਾ, ਮੇਰੇ ਮੈਲ ਜੰਮੀ ਹੈ ਜਾਂ ਖਾਜ ਹੁੰਦੀ ਹੈ, ਦੂਜਾ ਕਰ ਦਿੰਦਾ ਉਹ ਬੰਦਾ, ਦੂਜਾ ਕਰ ਦਿੰਦਾ। ਪਰ ਜਿਹੜਾ ਦਿਮਾਗ ਹੈ ਇਹਦੇ ਤੱਕ ਕਿਸੇ ਦੀ ਪਹੁੰਚ ਨਹੀਂ, ਇਹ ਤੇ ਆਪਣੀ ਮੈਲ ਨੂੰ ਆਪਣੇ ਗੰਦਮੰਦ ਨੂੰ ਆਪ ਹੀ ਸਾਫ਼ ਕਰਨਾ ਪੈਣਾ ਹੈ। ਇੰਨੀ ਟਿਊਨਿੰਗ ਤੇ ਆਪ ਕਰਨੀ ਪੈਣੀ ਹੈ, ਕਿਸੇ ਦੂਜੇ ਨੇ ਨਹੀਂ ਕਰ ਦੇਣੀ। ਇਹ ਤੇ ਸਾਨੂੰ ਮੰਨ ਕੇ ਚੱਲਣਾ ਪੈਣਾ ਹੈ, ਆਪਣੇ ਆਪ ਨੂੰ ਠੀਕ ਫਿਰ ਕਰਨਾ ਪੈਣਾ। ਤਾਂ ਕਰਕੇ ਇਹ ਗੱਲ ਆਪਾਂ ਸਮਝੀਏ ਤੇ ਕੋਸ਼ਿਸ਼ ਕਰੀਏ, ਅਕਲ ਲੈ ਕੇ, ਗਿਆਨ ਲੈ ਕੇ ਇਸ ਇਹ ਸਿਸਟਮ ਸਾਡਾ ਬਦਲੇ। ਇਸ ਰਾਹ ਤੇ ਤੁਰੀਏ, ਫਿਰ ਕੋਈ ਕੁਛ ਵੀ ਕਹੀ ਜਾਵੇ ਰਿਐਕਟ ਨਹੀਂ ਕਰਨਾ। ਰਿਐਕਟ
ਜੇ ਕੋਈ ਨਿੰਦ ਕਰੇ ਹਰ ਜਨ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਨਿੰਦ ਕਰੇ ਹਰ ਜਨ, ਜੇ ਕੋਈ ਨਿੰਦ ਕਰੇ ਹਰ ਜਨ, ਆਪਣਾ ਗੁਣ ਨਾ ਗਵਾਵੇ, ਆਪਣਾ ਗੁਣ ਨਾ ਗਵਾਵੇ। ਆਪਣਾ ਗੁਣ ਨਾ ਗਵਾਵੇ, ਆਪਣਾ ਗੁਣ ਨਾ ਗਵਾਵੇ, ਨਿੰਦ ਕਰੇ ਹਰ ਜਨ ਕੀ,
ਜੇ ਕੋਈ ਨਿੰਦ ਕਰੇ ਹਰ ਜਨ,
ਹਰ ਜਨ ਰਾਮ ਨਾਮ ਗੁਣ ਗਾਵੇ,
ਹਰ ਜਨ ਰਾਮ
ਹਰ ਜਨ ਨਾਮ ਗੁਣ ਗਾਵੇ,
ਹਰ ਜਨ ਨਾਮ ਗੁਣ ਗਾਵੇ,
ਜੇ ਕੋਈ ਨਿੰਦ ਕਰੇ ਹਰ ਜਨ ਕੀ,
ਜੇ ਕੋਈ
ਆਪਣਾ ਗੁਣ ਨਾ ਗਵਾਵੇ,
ਆਪਣਾ ਗੁਣ ਨਾ ਗਵਾਵੇ, ਆਪਣਾ ਗੁਣ ਨਾ ਗਵਾਵੇ, ਆਪਣਾ
ਕੋਈ ਨਿੰਦ ਕਰੇ ਹਰ ਜਨ ਕੀ,
ਜੇ ਕੋਈ ਨਿੰਦ ਕਰੇ ਹਰ ਜਨ ਕੀ,
ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੋ ਕਿਛ ਕਰੇ ਸੋ ਆਪੇ ਸੁਆਮੀ,
ਜੋ ਕਿਛ ਕਰੇ ਸੋ ਆਪੇ ਸੁਆਮੀ,
ਜੋ ਕਿਛ ਕਰੇ ਸੋ ਆਪੇ ਸੁਆਮੀ,
ਜੋ ਕਿਛ ਕਰੇ ਸਵਾਮੀ,
ਹਰ ਆਪੇ ਕਰ ਕਮਾਵੇ, ਹਰ ਆਪੇ ਕਰ ਕਮਾਵੇ,
ਹਰ ਆਪੇ ਕਰ ਕਮਾਵੇ, ਹਰ
ਆਪੇ ਹੀ ਮਤ ਦੇਵੇ ਸੁਆਮੀ,
ਆਪੇ ਹੀ ਮਤ ਦੇਵੇ ਸੁਆਮੀ,
ਅਗ ਆਪੇ ਹੀ ਮਤ ਦੇਵੇ ਸੁਆਮੀ,
ਦੇਵੈ ਸੁਆਮੀ
ਹਰ ਆਪੇ ਭੁੱਲ ਬਣਾਵੈ ਆਪੇ
ਆਪਣਾ ਗੁਣ ਨਾ
ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ
ਹਰ ਜਨ ਰਾਮ ਨਾਮ ਗੁਣ ਗਾਵੇ
ਹਰ ਜਨ ਰਾਮ ਕੋਈ ਨਿਤ ਕਰੇ ਹਰ ਜਨ ਦੀ
ਜੇ ਕੋਈ ਨਿਤ ਕਰੇ ਹਰ ਜਨ ਦੀ
ਆਪਣਾ
ਛੱਡੀਏ ਬਾਬੇ ਨਾਨਕ ਦਾ ਚਾਰ ਜੀ ਰਾਣਾ ਛੱਡੀਏ ਬਾਬੇ ਨਾਨਕ ਦਾ ਚਾਰ ਜੀ ਰਾਣਾ ਛੱਡੀਏ ਬਾਬੇ ਨਾਨਕ ਦਾ ਚਾਰ ਜੀ ਰਾਣਾ ਛੱਡੀਏ ਬਾਬੇ ਨਾਨਕ ਦਾ
ਬੋਲੋ ਰਾਣਾ ਬੋਲਿਆ ਕਰੋ ਸਾਰੇ
ਭਾਵੇਂ ਨਿੰਦਿਆ ਕਰੇ ਜਗ ਸਾਰਾ ਭਾਵੇਂ ਨਿੰਦਿਆ ਕਰੇ ਜੀ ਜਗ ਸਾਰਾ
ਭਾਵੇਂ ਨਿੰਦਿਆ ਕਰੇ ਜਗ ਸਾਰਾ
ਭਾਵੇਂ
ਨਿੰਦਿਆ ਕਰੇ ਜਗ ਸਾਰਾ
ਬੋਲੋ
ਛੱਡੀਏ ਬਾਬੇ ਨਾਨਕ ਦਾ।
ਇੱਕੇ ਵਾਰੀ ਕਹਿੰਦੇ ਗੱਜ ਕਿਆ ਕਿਉਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਰਲ ਮਿਲ ਕੇ ਕੁਝ ਚਿਰ ਹਾਜ਼ਰੀ ਭਰੀਏ ਇਕਾਗਰ ਚਿਤ ਹੋ ਕੇ ਬੈਠਣਾ
ਸੁਣਨਾ ਸਮਝਣਾ ਤੇ ਕੋਸ਼ਿਸ਼ ਕਰਨਾ ਕਿ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤਾ ਜਾਏ
ਲਾਗੂ ਕਰਨ ਵਾਲੇ ਕਈ ਵਾਰੀ ਅੱਗੇ ਲੱਗ ਜਾਂਦੇ ਹੈ
ਲਾਗੂ ਕੀਤਾ ਨਹੀਂ ਸੁਣਾਇਆ ਹੈ ਉਹ ਕਈ ਵਾਰੀ ਬੰਦੇ ਪਿੱਛੇ ਵੀ ਰਹਿ ਜਾਂਦੇ ਹੈ ਧਿਆਨ ਇਹ ਤਾਂ ਰੱਖਿਓ ਵੀ ਜਿੰਨੇ ਵੀ ਬੈਠੇ ਧਿਆਨ ਹਾਜ਼ਰ ਰੱਖਿਓ ਮਾੜਾ ਜਿਹਾ ਕਈ ਵਾਰੀ ਕਈ ਟੀਚਰ ਉਹਨਾਂ ਨੇ ਪੜ੍ਹਾਇਆ ਹੁੰਦਾ ਆਈਲੈਟਸ ਕਰਾਈ ਹੁੰਦੀ ਹੈ ਉਹਨਾਂ ਦੇ ਪੜ੍ਹਾਏ ਹੋਏ ਕਿਤੇ ਦੀ ਕਿਤੇ ਪਹੁੰਚ ਜਾਂਦੇ ਆ ਉਹ ਉੱਥੇ ਰਹਿ ਜਾਂਦੇ ਕਈ ਕਿਸੇ ਨੂੰ ਤੁਸੀਂ ਸਲਾਹ ਦੇ ਦਿਓ ਵੀ ਸਬਜ਼ੀ ਬੀਜ ਭਾਈ ਉਹਦੀ ਬੜੀ ਮਿਹਨਤ ਕਰੋ ਕੱਦੂ ਦੋ ਚਾਰ ਬੱਲਾਂ ਲਾਓ ਬੜਾ ਚੰਗਾ ਹੈ ਆਪ ਲਾਓ ਹੀ ਨਾ ਉਹ ਰੱਜ ਕੇ ਛੇ ਮਹੀਨੇ ਖਾਂਦਾ ਜਿਹਨੇ ਸਲਾਹ ਦਿੱਤੀ ਉਹ ਰਹੀ ਜਾਂਦਾ ਮਤਲਬ ਗਿਆਨ ਦੇਣ ਵਾਲੇ ਕਈ ਕਿਸੇ ਨੂੰ ਐਕਸਰਸਾਈਜ਼ ਦੀ ਸਲਾਹ ਦੇ ਦਿਓ ਸਾਈਕਲ ਚਲਾਇਆ ਕਰ ਵੀ ਮਿਹਨਤ ਕਰਿਆ ਕਰ ਆਪਾਂ ਦੋ ਚਾਰ ਦਿਨ ਚਲਾਇਆ ਅਗਲਾ ਚਾਰ ਸਾਲ ਹੋ ਗਏ ਛੱਡ ਦੇਈ ਅਗਲਾ ਫਿੱਟ ਹੋ ਗਿਆ ਸਲਾਹ ਦੇਣ ਵਾਲਾ ਉੱਥੇ ਰਹਿ ਗਿਆ ਜਿਹਨੇ ਸਲਾਹ ਦਿੱਤੀ ਉਹ ਉਵੇਂ ਰਹਿ ਗਿਆ ਜਿਹਨੇ ਜਿਹਨੇ ਮੰਨ ਲਈ ਜਿਹਨੇ ਛੱਡੀ ਨਹੀਂ ਜਿਹਦੇ ਲਗਾਤਾਰਤਾ ਜਿਹਦੇ ਵਿੱਚ ਉਹ ਕਿੰਨਾ ਵਧੀਆ ਹੋ ਗਿਆ ਮਤਲਬ ਸਲਾਹ ਤੇ ਫਿਰ ਲਗਾਤਾਰ ਕਰਨਾ ਮਿਹਨਤ ਤੇ ਆਪ ਕਰਨੀ ਪੈਂਦੀ ਹੈ ਨਾ ਹੁਣ ਅਗਲਾ ਕਹੇ ਕੋਈ ਅਰਦਾਸ ਪਹਿਲੀ ਇੱਥੇ ਹੱਸਦੇ ਸੀ ਗੱਲ ਆਪਣਾ ਹੀ ਬੰਦਾ ਕਹਿੰਦੇ ਅਰਦਾਸ ਕਰੋ ਮੇਰੇ ਵਾਸਤੇ ਕੀ ਵੀ ਮੈਂ ਵੀ ਐਕਸਰਸਾਈਜ਼ ਕਰਨ ਲੱਗ ਜਾ ਮੈਂ ਵੀ ਮਾੜਾ ਮੋਟਾ ਤੁਰਿਆ ਫੇਰਾ ਕਰਨ ਲੋ ਦੱਸੋ ਮਤਲਬ ਵੀ ਅਰਦਾਸ ਕਰੀਏ ਵੀ ਮਹਾਰਾਜ ਤੈਨੂੰ ਫੜ ਕੇ ਤੋਰਨ ਹੁਣ ਵੀ ਖਿੱਚਣ ਤੈਨੂੰ ਵੀ ਆ ਜਾ ਤੁਰ ਪਾ ਮਾੜਾ ਮੋਟਾ ਇਹਦੇ ਲਈ ਵੀ ਲੋਕੀ ਹੈਗੇ ਏਦਾਂ ਜਿਹੜੇ ਕੰਮ ਆਪ ਕਰਨੇ ਨੇ ਉਹ ਕਰਨੇ ਪੈਣੇ ਨੇ ਤਾਂ ਕਰਕੇ ਸੁਣਨ ਵਾਲਿਆਂ ਨਾਲੋਂ ਸੁਣਾਉਣ ਵਾਲੇ ਅੱਗੇ ਸੁਣਾਉਣ ਵਾਲਿਆਂ ਨਾਲੋਂ ਸਮਝਾਉਣ ਵਾਲਿਆਂ ਨਾਲੋਂ ਸਮਝਣ ਵਾਲੇ ਕਈ ਵਾਰੀ ਬਹੁਤ ਅੱਗੇ ਲੰਘ ਜਾਂਦੇ ਹਨ ਉਹ ਅੱਗੇ ਚਲੇ ਜਾਂਦੇ ਤੇ ਕਈ ਜਿਹੜੇ ਹੈ ਉਹ ਪਿੱਛੇ ਹੀ ਰਹਿ ਜਾਂਦੇ ਜਿਨ੍ਹਾਂ ਨੇ ਲਗਾਤਾਰਤਾ ਨਹੀਂ ਰੱਖੀ ਹੁੰਦੀ ਆਪਣੇ ਕੰਮ ਵਿੱਚ ਉਹ ਫਿਰ ਪਿੱਛੇ ਰਹਿ ਜਾਂਦੇ ਤਾਂ ਕਰਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਥੋੜਾ ਸੁਣ ਲਈਏ ਪਰ ਉਹਨੂੰ ਲਾਗੂ ਕਰੀਏ ਤੇ ਕਈ ਹੈਗੇ ਆ ਬੰਦੇ ਸਮਝਦੇ ਆ ਮੈਂ ਪਰਸੋਂ ਚੌਥੇ ਸੰਗਰੂਰ ਗਿਆ ਸੀ ਨਾ ਆਪਾਂ ਗਏ ਸੀ ਦੁਪਹਿਰੇ ਉੱਥੇ ਉਹ ਸਿੰਘ ਆਏ ਸੀ ਮਿਲਣ ਵਾਸਤੇ ਨੇੜੇ ਪਿੰਡ ਹੈ ਤੇ ਉਹ ਕਈ ਵਾਰੀ ਅੱਗੇ ਵੀ ਇੱਥੇ ਪਰਮੇਸ਼ਰ ਦੁਆਰਾ ਆਉਂਦੇ ਜਾਂਦੇ ਆ ਤੇ ਮੈਨੂੰ ਮਿਲੇ ਉਹ ਬੈਠੇ ਕਹਿੰਦੇ ਜੀ ਜੇ ਸੁਣਦੇ ਨਾ ਤੇ ਅਸੀਂ ਤੇ ਰੋਲ ਰਲ ਜਾਂਦੇ ਅਸੀਂ 10-12 ਬੰਦੇ ਹਾਂ ਅਸੀਂ ਤੇ ਪਤਾ ਨਹੀਂ ਕਿੱਥੇ ਜਾਂਦੇ ਮਤਲਬ ਆਪਣੇ ਆਪ ਨੂੰ ਏਦਾਂ ਘਰ ਵਾਲੀ ਨਾਲ ਹੈ ਗੱਲਬਾਤ ਲੱਗ ਕੇ ਕਰਨ ਤੇ ਮੈਨੂੰ ਗੱਲ ਕਰਦਿਆਂ ਕਰਦਿਆਂ ਦੱਸਿਆ ਕਹਿੰਦੇ ਜੀ ਹੁਣ ਅਸੀਂ ਸਬਜ਼ੀ ਬੀਜਦੇ ਹਾਂ 2.5 ਕਿੱਲੇ ਖੇਤ ਹੈ ਤੇ 2.5 ਦੇ 2.5 ਕਿੱਲੇ ਕਹਿੰਦੇ ਫਿਰ ਅਸੀਂ ਹੁਣ ਸਬਜ਼ੀਆਂ ਬੀਜਦੇ ਹਾਂ ਮੈਂ ਕਿਹਾ ਠੀਕ ਹੈ ਕਹਿੰਦੇ ਬੜੇ ਚਾਅ ਨਾਲ ਸਵਖਤੇ ਉੱਠ ਕੇ ਹੁਣ 5-6 ਵਜੇ ਉੱਥੇ ਪਹੁੰਚ ਜਾਈਦਾ ਵੀ ਵੇਖੀਏ ਚੱਲ ਕੇ ਦਿਨੇ ਵੇਖੀਓ ਸ਼ਾਮ ਤੱਕ ਫਿਰ ਹਨਾ ਮੈਂ ਇਹਦਾ ਗੱਲ ਕਰਦਾ ਮੈਂ ਪੁੱਛਦਾ ਅੱਛਾ ਵਧੀਆ ਸਬਜ਼ੀ ਵਗੈਰਾ ਕਹਿੰਦੇ ਜੀ ਕਮਾਲ ਫਿਰ ਮੈਂ ਪੁੱਛਿਆ ਵੀ ਸਾਰੀਆਂ ਸਬਜ਼ੀਆਂ ਹੁੰਦੀਆਂ ਕਹਿੰਦੇ ਜਿਹੜੀ ਕਿਤੇ ਨਹੀਂ ਹੁੰਦੀ ਉੱਥੇ ਹੁੰਦੀ ਹੈ ਜਿਹੜੀ ਕਹਿਣਗੇ ਵੀ ਸਾਡੇ ਪੰਜਾਬ 'ਚ ਨਹੀਂ ਹੁੰਦੀ ਉਹ ਸਬਜ਼ੀ ਸਾਡੇ 'ਤੇ ਉਹ ਵੀ ਹੋਈ ਜਾਂਦੀ ਹੈ ਮਤਲਬ ਇੱਕ ਚਮਕ ਹੈ ਇੱਕ ਉਤਸ਼ਾਹ ਹੈ ਗੱਲ ਕਰਨ ਵਿੱਚ ਕਹਿੰਦੇ ਇੱਕ ਗੱਲ ਮੇਰੇ ਪੈਂਦਾ ਪੱਲੇ ਪੈ ਗਈ ਬੰਦਾ ਕਹਿੰਦਾ ਮੈਨੂੰ ਇੱਕ ਗੱਲ ਮੇਰੇ ਪੱਲੇ ਪੈ ਗਈ ਧੰਨਵਾਦ ਤੁਹਾਡਾ ਇਸ ਗੱਲ ਲਈ ਮੈਂ ਕਿਹਾ ਕੀ ਭਲਾ ਕਹਿੰਦਾ ਤੁਸੀਂ ਕਿਹਾ ਸੀ ਕੰਮ ਤੇ ਐ ਜਾਇਆ ਕਰੋ ਜਿਵੇਂ ਗੁਰਦੁਆਰੇ ਜਾਈਦਾ ਜਿਵੇਂ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਈਦਾ ਇੰਨੇ ਸ਼ੌਂਕ ਨਾਲ ਸ਼ਰਧਾ ਨਾਲ ਕੰਮ ਤੇ ਜਾਇਆ ਕਰੋ ਲਗਨ ਨਾਲ ਜਾਇਆ ਕਰੋ ਕਹਿੰਦਾ ਉਹ ਮੇਰੇ ਪੱਲੇ ਮੈਂ ਮੰਨ ਲਈ ਗੱਲ ਤੇ ਇੰਨੇ ਸ਼ੌਂਕ ਨਾਲ ਜਾਈਦਾ ਤੇ ਸੱਚ ਇਹ ਹੈ ਵੀ ਇੰਨਾ ਚਾਅ ਚੜਿਆ ਰਹਿੰਦਾ ਤੇ ਘਾਟਾ ਹੀ ਨਹੀਂ ਕਿਸੇ ਗੱਲ ਦਾ 2.5 ਕਿੱਲਿਆਂ ਨੇ ਰੌਣਕਾਂ ਲਾ ਰੱਖੀਆਂ ਮੌਜਾਂ ਲਾਈਆਂ ਬਾਲੀਆਂ ਖਾਦਾਂ ਖੁਦਾਂ ਪਾਈ ਦੀਆਂ ਨਹੀਂ ਤੇ ਪੱਕੇ ਗਾਹਕ ਹੈ ਕਹਿੰਦੇ ਇੰਨਾ ਨਹੀਂ ਪੱਕੇ ਗਾਹਕ ਹੈ ਸਬਜ਼ੀਆਂ ਅਗਲੇ ਆਪੇ ਹੀ ਜਾ ਕੇ ਲੈ ਆਉਂਦੇ ਜਾਂ ਅਸੀਂ ਪਹੁੰਚਾਉ ਪਹੁੰਚਦੀ ਕਰ ਦਿੰਦੇ ਅਗਲੇ ਦੇ ਘਰੋਂ ਘਰੀ ਪੱਕੇ ਗਾਹਕ ਹੈ ਮਤਲਬ ਚਮਕ ਹੈ ਇੱਕ ਵੀ ਅਸੀਂ ਕੰਮ ਤੇ ਐਂ ਜਾਂਦੇ ਹਾਂ ਜਿਵੇਂ ਗੁਰਦੁਆਰੇ ਜਾਈਏ, ਜਿਵੇਂ ਧਾਰਮਿਕ ਸਥਾਨ ਤੇ ਜਾਈਏ। ਹੁਣ ਇੰਨਾ ਨੁਕਤਾ ਹੈ, ਮੈਂ ਤੇ ਮੰਨ ਜਾ ਬੋਲਤਾ ਗੱਲ ਕਰ ਲਈ, ਹੁਣ ਮੇਰੇ ਤਾਂ ਨਹੀਂ ਨਾ ਤਜਰਬਾ ਆਇਆ ਆਪਣੇ, ਹੁਣ ਆਪਣੇ ਵੀ ਉਧਰ ਤੇ ਚਲੋ ਬਾਹਰ ਸਬਜ਼ੀਆਂ ਲਾਈਆਂ ਹੀ ਹੈ, ਆਪਣੇ ਹੁਣ ਏਦਾਂ ਸੁਣ ਕੇ ਆਪਣੇ ਬੰਦੇ ਵੀ ਲਾਈਏ, ਉਹ ਪਿਛਲੇ ਪਾਸੇ ਖਜੂਰਾਂ ਖਜੂਰਾਂ ਦੇ ਥੱਲੇ ਲਾਈਆਂ, ਕੱਦੂ ਵੀ ਲਾਏ, ਤੋਰੀਆਂ ਵੀ ਲਾਈਆਂ, ਮੈਂ ਵੀ ਰੋਜ਼ ਵੇਖਿਆ ਕਰਾਂ ਵੀ ਹੋਈਆਂ ਨੀ, ਬਾਅਦ ਚ ਪਤਾ ਲੱਗੇ ਵੀ ਛਾਂ ਚ ਲਾਤੀਆਂ, ਇਹਨਾਂ ਨੇ ਨੀ ਹੋਣਾ, ਉਹ ਇੱਕ ਹੀ ਧੁੱਪ ਚ ਲੱਗੀ ਉਹਨੂੰ ਹੀ ਲੱਗੀਆਂ ਅੱਲਾਂ, ਬਾਕੀ ਨੀ ਲੱਗੀਆਂ। ਪਰ ਇੱਕ ਦੁਖਤਾ ਅਗਲੇ ਦੇ ਪਕੜ ਚ ਆ ਗਿਆ, ਸਮਝ ਲਿਆ ਨਿਜਮ ਹੈ। ਹੁਣ ਅਸੀਂ ਗੁਰਦੁਆਰੇ ਚ ਰਹਿਣ ਵਾਲੇ, ਸੁਣ ਕੇ ਵੇਖਿਓ, ਨਿਯਮ ਦੀ ਰਿਕੁਆਇਰਮੈਂਟ ਸ਼ਰਤ ਤੇ ਪੂਰੀ ਕਰਨੀ ਪੈਂਦੀ ਨਾ, ਅਸੀਂ ਗੁਰਦੁਆਰੇ ਰਹਿਣ ਵਾਲੇ ਹਾਂ, ਸਾਡੇ ਅੱਲਾਂ ਲੱਗੀਆਂ ਨੇ, ਹੈ ਕਿ ਨਹੀਂ। ਬਾਹਰ ਬੰਦਾ ਰੱਬ ਨੂੰ ਨਹੀਂ ਮੰਨਦਾ, ਧਰਮ ਨੂੰ ਨਹੀਂ ਮੰਨਦਾ, ਗੁਰਦੁਆਰੇ ਜਾਂਦਾ ਨਹੀਂ, ਨਾ ਅਗਲੇ ਨੇ ਝੋਲਾ ਪਾਇਆ, ਨਾ ਅਮਰ ਛਕਿਆ, ਨਾ ਦਾੜੀ ਰੱਖੀ, ਪਰ ਅਗਲੇ ਦੀ ਅੱਲਾਂ ਐਡੀਆਂ ਐਡੀਆਂ ਲੱਗੀਆਂ। ਕਾਰਨ ਕੀ ਹੈ? ਹੁਣ ਅਰਦਾਸਾਂ ਕਰਾਈਏ, ਖੰਡ ਪਾਠ ਸੁਖੀਏ, ਕਿੱਥੇ ਨਹਾ ਕੇ ਆਈਏ, ਜੋ ਮਰਜ਼ੀ ਕਰ ਲੈ, ਕੁਦਰਤ ਦਾ ਨਿਯਮ ਹੈ ਨਾ ਵੀ ਧੁੱਪ ਦੇ ਵਿੱਚ ਪ੍ਰੋਪਰ ਧੁੱਪ ਵੀ ਹੋਵੇ, ਸ਼ਾਮ ਵੀ ਹੋਵੇ, ਥਾਂ ਹੋਵੇ, ਉਹਦੇ ਲਈ ਇੱਕ ਸਿਸਟਮ ਹੈ, ਉਵੇਂ ਕਰਨਾ ਪੈਣਾ। ਬੋੜਾਂ ਦੇ ਥੱਲੇ, ਦਰਖਤਾਂ ਥੱਲੇ ਲਾਏਗਾ ਤੇ ਉਹ ਤੇ ਸੁੱਕਣੀਆਂ ਹੀ ਨੇ, ਕੱਖ ਨਹੀਂ ਲੱਗਣਾ, ਤੂੰ ਧਰਮੀ ਬਣਿਆ। ਫਿਰ ਨਿਯਮ ਹੈ, ਉਹਦੀ ਸ਼ਰਤ ਤੇ ਪੂਰੀ ਕਰਨੀ ਪੈਣੀ ਹੋਈ ਹੈ, ਉਹਦੇ ਲਈ ਸਾਰੇ ਇੱਕੋ ਜਿਹੇ ਹੈ। ਉਹਨੇ ਚੋਲਾ ਵੇਖਣਾ ਵੀ ਚੱਲ ਕੋਈ ਨੀ, ਤੈਨੂੰ ਛਾਂ ਜੀ ਲਾ ਦਿੰਦੇ ਆ, ਗੁਰਦੁਆਰੇ ਵਾਲਿਆਂ ਨੂੰ ਤੇ ਛਾਂ ਜੀ ਲਾ ਦਿਓ ਵੀ ਇਹ ਤੇ ਚੱਲ ਖਾਸ ਬੰਦੇ ਨੇ ਆਪਣੇ, ਕੋਈ ਰੱਬ ਕੋਈ ਬੰਦਾ, ਉਹਦੇ ਨਿਯਮ ਹੈ, ਇੱਕ ਲਾਅ ਹੈ, ਲਾਅ ਆਫ ਨੇਚਰ। ਉਹਦੀ ਸ਼ਰਤ ਜਿਹੜੀ ਫਤਿਹਪੁਰ ਦੇ ਬੰਦਿਆਂ ਲਈ ਹੈ, ਮੇਰੇ ਢੱਡਰੀਆਂ ਪਿੰਡ ਦੇ ਬੰਦਿਆਂ ਲਈ ਹੈ, ਸ਼ੇਖੂਪੁਰ ਦੇ ਬੰਦਿਆਂ ਲਈ ਹੈ, ਜਿਹੜੀ ਪਟਿਆਲੇ 'ਚ ਰਹਿੰਦਿਆਂ ਲਈ ਹੈ, ਅਮਰੀਕਾ 'ਚ ਰਹਿੰਦਿਆਂ ਲਈ ਹੈ, ਉਹੀ ਨਿਯਮ ਪਰਮੇਸ਼ਰ ਦੁਆਰ 'ਚ ਰਹਿੰਦਿਆਂ ਲਈ ਹੈ, ਤੇ ਉਹੀ ਨਿਯਮ ਅਕਾਲ ਤਖਤਾਂ ਦੇ ਜਥੇਦਾਰਾਂ ਲਈ ਹੈ, ਤੇ ਉਹੀ ਨਿਯਮ ਵੱਡੇ ਵੱਡੇ ਬ੍ਰਹਮ ਗਿਆਨੀਆਂ ਲਈ ਹੈ। ਨਹੀਂ ਤੇ ਕੋਈ ਜੰਮੇ ਮਰੇ ਨਾ, ਨਿਯਮ ਕੁਦਰਤ ਦਾ ਸਾਰਿਆਂ ਤੇ ਇੱਕੋ ਜਿਹਾ ਲੱਗਦਾ ਹੈ। ਨਿਯਮ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ, ਅਸੀਂ ਸਮਝ ਕੇ ਅੱਲਾਂ ਬੇਲਾਂ ਲਾੜੀਆਂ ਸੀ, ਇਹ ਰੱਬ ਨੂੰ ਸਮਝਣਾ, ਨਿਯਮ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ, ਇਹ ਨੁਕਤਾ ਸਮਝਣ ਵਾਲਾ। ਕੱਲ ਇਸ ਵਿਸ਼ੇ ਤੇ ਹੋਰ ਗੱਲ ਕਰਾਂਗੇ ਖੁੱਲ ਕੇ, ਮੈਂ ਗੱਲ ਜਿਹੜੀ ਜਿੰਨੀ ਕੁ ਕਰ ਰਿਹਾ ਉਹ ਇਹ ਕਿ ਸੁਣਿਆ ਅਗਲਾ ਲਾ ਕੇ ਬਹਿ ਗਿਆ, ਮਿਹਨਤ ਕੀਤੀ ਹੈ ਤੇ ਚਾਹ ਚੜਿਆ, ਤੇ ਇੱਕ ਗਰੀਬੀ 2.5 ਕਿੱਲਿਆਂ ਨੇ ਵੀ ਰੌਣਕਾਂ ਲਾਤੀਆਂ, ਥੋੜੀ ਜਿਹੀ ਜ਼ਮੀਨ ਨੇ ਵੀ ਰੌਣਕਾਂ ਲਾਤੀਆਂ। ਇੱਕ ਵੇਖੋ ਕ੍ਰੀਏਟਰ ਜਦੋਂ ਬੰਦਾ, ਹੁਣ ਜੀਰੀ ਲਾਈ ਹੋਵੇ, ਹੁਣ ਕੱਦੂ ਲਾਏ ਹੈ, ਤੋਰੀਆਂ ਲਾਈਆਂ ਹੋਣਗੀਆਂ, ਸ਼ਿਮਲਾ ਮਿਰਚ ਹੋਣਗੀਆਂ, ਕਿੰਨਾ ਕੁਝ ਹੋਣਾ, ਤਰਾਂ ਲਾਈਆਂ ਹੋਣਗੀਆਂ, ਬਹਾਨੇ ਨਾਲ ਨਵੀਆਂ ਨਵੀਆਂ ਸਬਜ਼ੀਆਂ, ਨਵੇਂ ਨਵੇਂ ਬੰਦਿਆਂ ਨਾਲ ਸੰਪਰਕ ਵੀ ਹੋਣਾ, ਆਟੋਮੈਟਿਕ ਹੈ ਨਾ, ਅਗਲੇ ਨੇ ਸਬਜ਼ੀ ਲੈਣ ਆਉਣਾ, ਕਦੇ ਕੋਈ ਮਿਲਣ ਆ ਗਿਆ, ਕਦੇ ਕੋਈ ਆ ਗਿਆ, ਕਦੇ ਕੋਈ ਗੱਡੀ ਲੈ ਕੇ, ਕੋਈ ਮੋਟਰਸਾਈਕਲ ਲੈ ਕੇ ਆਇਆ, ਆਪਾਂ ਕਿਸੇ ਦੇ ਘਰੇ ਜਾਣਾ, ਕਦੇ ਕਿਤੇ ਕਦੇ, ਕਿੱਡਾ ਵੱਡਾ ਦਾਇਰਾ, ਕਿੱਡਾ ਵੱਡਾ ਹੋ ਗਿਆ। ਹੁਣ ਜੇ ਕੱਲੀ ਉੱਥੇ ਜੀਰੀ ਲਾ ਕੇ ਬੈਠਾ ਹੁੰਦਾ, ਰੋਜ਼ ਉਹਦੇ ਖੇਤ ਕੌਣ ਜੀਰੀ ਵੇਖਣ ਕੌਣ ਜਾਂਦਾ, ਅਗਲਾ ਸਬਜ਼ੀ ਵੇਖਣ ਹੀ ਚਲੇ ਜਾਂਦਾ ਬਹਾਨੇ ਨਾਲ, ਵੀ ਚੱਲ ਵੇਖ ਕੇ ਆਈਏ, ਕਿਹੜਾ ਮਾਰੇ, ਵੀ ਖਰਬੂਜੇ ਲਾਏ, ਦੁਆਣੇ ਲਾਏ, ਨਾ ਮਤਲਬ ਤਰਬੂਜ ਲਾਏ, ਅਗਲਾ ਵੇਖਣ ਹੀ ਚਲੇ ਜਾਂਦਾ। ਹੁਣ ਜੇ ਤੁਸੀਂ ਨਵਾਂ ਕਰੋਗੇ, ਕੁਛ ਨਾ ਕੁਛ ਨਵਾਂ ਕਰਾਂਗੇ। ਅੱਛਾ ਇੱਕ ਗੱਲ ਹੋਰ ਹੈ, ਜੀਰੀ ਇੱਕ ਵਾਰੀ ਲਾਤੀ, ਮੁੜ ਕੇ ਗੇੜਾ ਗੂੜਾ ਮਾਰਿਆ, ਪਾਣੀ ਪੂਣੀ ਲਾਇਆ, ਪਰ ਮੁੜ ਕੇ ਤਾਸ਼ ਬੁੱਟੀ ਚੱਲੋ ਸਾਰਾ ਦਿਨ, ਪਰ ਜੇ ਟਮਾਟਰ ਲੱਗੇ ਆ ਤੇ ਤਰਾਂ ਲੱਗੀਆਂ ਤੇ ਖੀਰੇ ਲੱਗੇ ਆ ਤੇ ਕੱਦੂ ਲੱਗੇ ਆ ਤੇ ਤੋਰੀਆਂ ਲੱਗੀਆਂ ਤੇ ਭਿੰਡੀਆਂ ਲੱਗੀਆਂ ਤੇ ਸ਼ਿਮਲਾ ਮਿਰਚਾਂ ਲੱਗੀਆਂ, ਤੇ ਫਿਰ ਰਾਖੀ ਵੀ ਰੱਖਣੀ ਪੈਣੀ ਹੈ, ਥੋੜੀਆਂ ਥੋੜੀਆਂ ਰੋਜ਼ ਤੋੜਨੀਆਂ ਵੀ ਪੈਣੀਆਂ, ਧੁੱਪ 'ਚ ਸੜਨਾ ਵੀ ਪੈਣਾ, ਮਿਹਨਤ ਵੀ ਕਰਨੀ ਪੈਣੀ ਹੈ, ਤਾਸ਼ਾਂ ਦਾ ਚਸਕਾ ਛੱਡਣਾ ਪੈਣਾ, ਰਾਖੀਆਂ ਵੀ ਰੱਖਣੀਆਂ ਪੈਣਗੀਆਂ, 2.5 ਕਿੱਲੇ 10 ਕਿੱਲਿਆਂ ਜਿੰਨਾ ਪੈਸਾ ਵੀ ਦੇ ਦੇਣਗੀਆਂ, ਖੁਸ਼ੀਆਂ ਵੀ ਦੇਣਗੀਆਂ, ਰੌਣਕ ਵੀ ਲੱਗੀ ਰਹੇਗੀ। ਤੇ ਜੇ ਅਗਲਾ ਆਖੇ ਵੀ ਯਾਰ ਮੇਰੀ ਤੇ ਤਾਸ਼ ਗਈ, ਮੇਰੀ ਤੇ ਗੇਮ ਗਈ, ਮੇਰੇ ਤੇ ਟਾਈਮ ਹੀ ਨਹੀਂ ਲੱਗਦਾ, ਫਿਰ ਕਰੀ ਜਾ, ਫਿਰ ਬੈਠੇ ਰਹੋ। ਪਰ ਜਿਹੜੇ ਬੰਦਿਆਂ ਨੂੰ ਸਮਝ ਆ ਗਈ, ਚੱਜ ਆ ਗਿਆ, ਜਿਹਨੇ ਕਰਮ ਨੂੰ ਧਰਮ ਬਣਾ ਲਿਆ, ਜਿਹਨੇ ਕੰਮ ਨੂੰ ਧਰਮ ਸਥਾਨ ਬਣਾ ਲਿਆ, ਖੇਤ ਨੂੰ ਹੀ ਸਮਝ ਲਿਆ ਗੁਰਦੁਆਰਾ ਹੀ ਹੈ ਸਾਡਾ, ਇੱਥੇ ਚਾਹ ਨਾਲ ਕਰ ਲਓ, ਮਨੋ ਕਰ ਲਓ। ਜਿੰਨੇ ਚਾਹ ਨਾਲ ਲੋਕੀ ਗੁਰਦੁਆਰੇ ਜੋੜੇ ਝਾੜਦੇ ਨੇ, ਇੰਨੇ ਘਰਾਂ 'ਚ ਕਿੱਥੇ ਝਾੜਦੇ, ਪਤਾ ਨੀ ਕਿੰਨੀਆਂ ਕੁ ਬੀਬੀਆਂ ਦੇ ਜੋੜੇ ਨੂੰ ਝਾੜ ਜਾਂਦੀ ਘਰ, ਕਦੇ ਸੱਸ ਦੇ ਝਾੜ ਕੇ ਵੇਖ ਲਵੇ, ਸੱਸ ਨੇ ਕਹਿਣਾ ਮੇਰੀ ਧੀ ਤੂੰ, ਤੇ ਜਿਹੜੀ ਸੱਸ ਲੋਕਾਂ ਦੇ ਜੋੜੇ ਜਾ ਕੇ ਝਾੜਦੀ, ਉਹ ਕਿਤੇ ਨੂੰਹ ਦੇ ਜੋੜੇ ਇੱਦਾਂ ਹੀ ਘਰੇ ਝਾੜਦਾ, ਵੀ ਲਿਆ ਚ ਮੈਂ ਪਾਲਿਸ਼ ਕਰ ਦੇਣੀ ਹੈ, ਜਿੱਦ ਜੁੱਤੀ ਫੜੂ ਨੂੰਹ ਦੀ, ਵੀ ਲਿਆ ਮੈਂ ਸਾਫ਼ ਸੂਫ਼ ਕਰਕੇ ਰੱਖਾਂ, ਤੇ ਉਹ ਸਾਨੂੰ ਕਿਵੇਂ ਨਾ ਪੈਰੀ ਹੱਥ ਲਾਵੇ, ਹੈ ਕਿ ਨਹੀਂ? ਜੇ ਦੋਨੇ ਇੱਕੋ ਜਿਹੀ ਹੋਣ ਗੁਰਦੁਆਰੇ ਕਰਾ ਲਓ ਜਿੰਨੀ ਮਰਜ਼ੀ ਸੇਵਾ, ਸਾਰਾ ਦਿਨ ਜੋੜੇ ਹੀ ਝਾੜ ਦਿੰਦੇ ਆ, ਹਾ ਹਾ ਜੋੜੇ ਹੀ ਝਾੜੀ ਚੱਲੋ। ਜਿੰਨਾ ਝਾੜੂ ਇੱਥੇ ਆ ਕੇ, ਜਿਹੜੀ ਮਾਤਾ ਕਹਿੰਦੀ ਮੇਰੇ ਤੋਂ ਮੰਜੀ ਤੋਂ ਉੱਠਿਆ ਨਹੀਂ ਜਾਂਦਾ, ਉਹ ਇੱਥੇ ਆ ਕੇ ਜਦੋਂ ਅਗਲਾ ਕਹਿੰਦਾ ਗੁਰਦੁਆਰੇ ਜਾਂਦੀ ਹੈ, ਉੱਥੇ ਲੈ ਕੇ ਝਾੜੂ ਭਾਵੇਂ ਸਾਰਾ ਦਿਨ ਲਵਾਈ ਰੱਖੋ, ਇਹੀ ਝਾੜੂ ਘਰ ਲਾਉਣ ਲੱਗ ਜਾਏ, ਨੂੰ ਕਹਿਣਾ ਮੇਰੀ ਸੱਸ ਵਰਗੀ ਸਾਸੀ ਕੋਈ। ਤੇ ਜਿਹੜੀ ਨੂੰ ਗੁਰਦੁਆਰੇ ਜਾ ਕੇ ਕੰਮ ਕਰਦੀ ਹੈ, ਪ੍ਰਸ਼ਾਦੇ ਪਕਾਉਂਦੀ ਹੈ, ਰੋਟੀਆਂ ਪਕਾਉਣ ਜਾ ਤੇ ਘਰੇ ਕਿਤੇ ਐ ਚਾਅ ਨਾਲ ਕੰਮ ਕਰ ਲਵੇ, ਮੌਜਾਂ ਲੱਗ ਜਾਣ। ਪਰ ਕਰੇ ਕਿਹੜਾ, ਦਿਮਾਗ 'ਚ ਫਿੱਟ ਇਹ ਕੀਤਾ ਹੈ ਵੀ ਆਹ ਸੇਵਾ ਹੈ, ਘਰ ਤੇ ਦੁਨਿਆਵੀ ਕੰਮ, ਉਹ ਦੁਨਿਆਵੀ ਕੰਮ ਹੈ, ਇੱਥੇ ਰੋਟੀਆਂ ਪਕਾਵੇ ਫਿਰ ਧਰਮ ਹੈ, ਅਸਲੀ ਤੇ ਇਹ ਹੈ, ਘਰ ਪਕਾਉਂਦੀ ਉੱਥੇ ਵੀ ਰੋਟੀਆਂ ਪਕਾਉਣੀਆਂ, ਇੱਥੇ ਵੀ ਰੋਟੀਆਂ, ਉਹ ਦੁਨਿਆਵੀ ਹੈ, ਆਹ ਫਰਿਸ਼ਤਿਆਂ ਨੇ ਖਾਣੀਆਂ ਨੇ ਨਾ, ਇਹ ਦੁਨੀਆਂ 'ਚ ਆਉਂਦੇ ਨਹੀਂ ਬੰਦੇ ਜਿਹੜੇ ਇੱਥੇ ਬੈਠੇ ਢਿੱਡਣ, ਆਹੋ ਵੀ ਇਹ ਤਾਂ ਕਿਹੜਾ ਦੁਨੀਆਂ 'ਚ ਆਉਂਦੇ ਨੇ, ਇਹ ਤਾਂ ਉੱਤੋਂ ਡਿੱਗੇ ਕਿਤੋਂ ਵੱਖਰੇ ਰਾਹ ਆਏ ਆ। ਯਾਰ ਉਹੀ ਕਿਤੇ ਸਫਾਈਆਂ ਬੰਦਾ ਘਰ ਸ਼ੌਂਕ ਨਾਲ ਲਿਸ਼ਕਾ ਕੇ ਰੱਖੇ, ਗੁਰਦੁਆਰੇ ਮੈਂ ਕਹਿੰਦਾ ਤੁਸੀਂ ਇੱਥੇ 10 ਮਾਈਆਂ ਨੂੰ ਸੱਦ ਲਓ, ਆਪਾਂ ਹੀ ਸੁਨੇਹਾ ਦੇ ਕੇ ਵੇਖ ਲਓ ਵੀ ਮਾਤਾ ਜੀ ਪੀਣਾ ਕਰਨਾ, ਤੇ ਮੈਂ ਕਹਿੰਦਾ ਤੁਸੀਂ 50 ਕੁਇੰਟਲ ਕਣਕ ਰੱਖ ਦਿਓ ਭਾਵੇਂ, ਵੇਖਿਓ ਕਿਵੇਂ ਪੀਣਾ ਕਰਕੇ 10 ਦਿਨਾਂ ਦੇ ਵਿੱਚ ਪਾ ਦੇਣੀ ਹੈ ਢੋਲਾ 'ਚ। ਪਰ ਜੇ ਕੋ ਵੀ ਘਰ ਕਰਨਾ ਹੈ, ਘਰ ਕਿੱਥੇ, ਉਹ ਜਿਹੜੀ ਆਈ ਹੈ, ਉਹ ਜਿਹੜੀ ਆਈ ਹੈ ਘਰੇ ਅਗਲੀ, ਮੈਂ ਕਿਉਂ ਕਰਾਂ, ਉਹ ਇੱਕ ਨੂੰ ਫਸਾਈ ਰੱਖੋ, ਦੂਜਾ ਡੱਕਾ ਨਹੀਂ ਤੋੜਦਾ ਘਰੇ, ਅਗਲਾ ਕਹਿੰਦਾ ਉਹ ਕਰੇ, ਮੈਨੂੰ ਕੀ ਲੋੜ ਪਈ ਹੈ, ਆਪੇ ਭਰੋ ਡਰੰਮ। ਬਸ ਇਹ ਚੀਜ਼ ਦਾ ਬੜਾ ਫਰਕ ਹੈ, ਬੜਾ ਫਰਕ ਹੈ। ਜੇ ਕਿਤੇ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਚੱਕ ਲਵੇ, ਨੂੰਹ ਆਪਣੀ ਚੱਕ ਲਵੇ, ਸੱਸ ਉਹ ਕਵੇ ਮੈਂ ਕਰਨਾ, ਉਹ ਕਵੇ ਮੈਂ ਕਰਨਾ, ਅੱਜ ਘਰ 'ਚ ਕਲੇਸ਼ ਪੈ ਗਿਆ, ਮੂੰਹ ਸੁੱਜਿਆ ਹੋਇਆ, ਕਿਉਂ ਲੈ ਇਹਨੇ ਆਪੇ ਭਾਂਡੇ ਮਾਂਜਲੇ, ਮੈਨੂੰ ਮਾਂਜਣ ਨਹੀਂ ਦਿੱਤੇ, ਦੂਜੀ ਕਹਿੰਦੀ ਇਹਨੇ ਮਾਂਜਲੇ, ਮਤਲਬ ਵੇਖਿਓ ਰੌਣਕ ਲੱਗਦੀ। ਗੱਲਾਂ ਤੇ ਭਾਂਡਿਆਂ ਦੀਆਂ, ਘਰਾਂ ਦੀਆਂ ਕਰਨੀਆਂ ਪੈਣੀਆਂ, ਸਾਡੇ ਵਾਲੇ ਕਹਿਣਗੇ ਇਹ ਕਥਾ ਨਹੀਂ ਕਰਦੇ, ਘਰਾਂ ਦੀਆਂ ਗੱਲਾਂ ਕਰੀ ਜਾਂਦੇ, ਹੋਰ ਕਿਹਦੀਆਂ ਗੱਲਾਂ ਕਰੀਏ, ਜਿਹੜਾ ਸਵਰਗ ਕਦੇ ਵੇਖਿਆ ਨਹੀਂ ਉਹਦੀਆਂ ਕਰੀਏ, ਜਿਹੜਾ ਸੱਚਖੰਡ ਵੇਖਿਆ ਨਹੀਂ ਉਹਦੀਆਂ ਕਰੀਏ, ਅਣਹੋਈਆਂ ਗੱਲਾਂ ਕਰੀ ਜਾਈਏ ਵੀ ਕਿਤੇ ਬੈਠਾ ਜੀ ਇੱਦਾਂ ਜੀ ਇੱਦਾਂ ਜੀ ਲੱਗਦਾ, ਇਹ ਇਹ ਜਿਹੜੀਆਂ ਗੱਲਾਂ ਕੰਮ ਆਉਣੀਆਂ ਨੇ ਉਹ ਕਰੀਏ, ਜ਼ਿੰਦਗੀ 'ਚ ਕੰਮ ਆਉਣੀ, ਜਿਹੜੀਆਂ ਮੁਸ਼ਕਲ ਹੈ ਸਾਡੇ ਘਰ ਦੀ, ਕੰਮ ਤੇ ਜਾਣ ਨੂੰ ਜੀ ਨਹੀਂ ਕਰਦਾ, ਸਵਰਗ 'ਚ ਜਾਣ ਨੂੰ ਗਾਲਾਂ ਪਿਆ, ਮਰ ਜਾ ਤੂੰ ਕੰਮ ਕਰ ਲੈ, ਕੰਮ ਤੇ ਜਾਇਆ ਕਰ, ਮਿਹਨਤ ਕਰ ਲੈ, ਸੱਚਖੰਡ ਜਾਣਾ ਹੈ ਜੀ ਮੈਂ, ਤੂੰ ਖੇਤ ਜਾ ਮਰ ਪਹਿਲਾਂ ਕੰਮ ਕਰ ਲੈ, ਆਪੇ ਹੀ ਰੌਣਕ ਲੱਗੇ, ਆਪੇ ਹੀ ਜੀ ਲੱਗੂ ਕਿ ਨਹੀਂ ਲੱਗੂ, ਆਪਣੇ ਆਪ ਨੂੰ ਕਿੰਨਾ ਚੰਗਾ ਲੱਗੂ, ਸਿਹਤ ਦਾ ਕਿੰਨਾ, ਅੱਜ ਕੱਲ੍ਹ ਤੇ ਯਾਰ 500 ਦਿਹਾੜੀ ਹੋਈ ਪਈ, ਬੰਦਿਆਂ ਨੇ ਕਮਾਉਣ ਵਾਲਿਆਂ ਨੇ 700 ਵੀ ਕਮਾਇਆ ਮਹੀਨੇ, ਕਈ ਬੰਦਿਆਂ ਨੇ ਮਹੀਨੇ ਦਾ ਨੀ ਮਤਲਬ ਦਿਹਾੜੀ 700 ਤੇ 12-12 ਘੰਟੇ ਕੰਮ ਕਰਕੇ 12 ਘੰਟਿਆਂ ਦਾ 700 ਰੁਪਈਆ ਕਮਾ ਕੇ, ਤੇ ਹੁਣ ਜਿਹਨੇ ਬੰਦੇ ਨੇ ਮਹੀਨਾ ਲਾਇਆ ਕਿੰਨਾ ਬਣਿਆ, 7000 ਬਣ ਗਿਆ 10 ਦਿਨ ਦਾ, ਹੈ ਕਿ ਨਹੀਂ, 21000 ਬਣ ਗਿਆ ਸਾਲ ਮਹੀਨੇ ਦਾ, 21000 ਦੋ ਮਹੀਨੇ ਲੱਗ ਗਏ 42000 ਬਣ ਗਿਆ, ਦੋ ਤਿੰਨ ਮਹੀਨੇ ਕੰਮ ਕੀਤੇ ਆ ਬੰਦਿਆਂ ਨੇ, ਮਿਹਨਤ ਕੀਤੀ ਹੈ, ਆਪੇ 60-70000 ਰੁਪਈਆ 3-4 ਮਹੀਨਿਆਂ ਦਾ ਕਮਾ ਕੇ ਬਹਿ ਗਿਆ, 70 ਅਗਲੇ ਸੀਜ਼ਨ ਦੇ ਕਮਾ ਲੂ, ਤੇ ਕਾਹਦਾ ਘਾਟਾ, ਫਿਰ ਆਪੇ ਹੀ ਮਨ ਲੱਗਦਾ, ਨਾਲੇ ਮਨ ਕਾਇਮ ਹੈ, ਜੇਬ 'ਚ 4 ਪੈਸੇ ਹੈਗੇ ਆ, ਆਪੇ ਟੈਨਸ਼ਨ ਫ੍ਰੀ ਹੋ ਗਿਆ, ਮਰ ਚੱਲੇ ਨੇ ਲੈ ਲੈ ਕੇ ਟੈਨਸ਼ਨਾਂ, ਮਰ ਗਏ ਆ ਜੀ, ਐਂ ਹੋ ਗਏ ਆ ਜੀ, ਐਂ ਹੋ ਗਏ ਆ, ਆਪਣੇ ਆਪ ਨੂੰ ਕਿਤੇ ਨਾ ਕਿਤੇ ਕਾਇਮ ਕਰਨਾ ਪੈਣਾ, ਬੰਨਣਾ ਪੈਣਾ, ਲਾਉਣਾ ਪੈਣਾ, ਸ਼ੌਂਕ ਪੈਦਾ ਕਰਨਾ ਪੈਣਾ, ਥੋੜਾ ਹੀ ਭਾਵੇਂ ਸੁਣੀਏ ਗੁਰਬਾਣੀ ਨੂੰ, ਸੁਣੀਏ ਸਮਝੀਏ, ਸੰਤੋ ਸਾਗਰ ਪਾਰ ਉਤਰੀਏ, ਸਾਗਰ ਪਾਰ ਉਤਰੀਏ, 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 ਸੰਤੋ ਸਾਗਰ ਪਾਰ ਉਤਰੀਏ, ਪਾਰ ਉਤਰੀਏ, ਸੰਤੋ ਪਾਰ, ਗੱਜ ਕੇ ਸੰਗੋ ਨਾ, ਏਕੋ ਸਚਨ ਕਮਾਵੇ ਸੰਤਨ ਕਾ, ਸਚਨ ਕਮਾਵੇ ਸੰਤਨ ਕਾ, ਸਚਨ ਕਮਾਵੇ ਸੰਤਨ ਕਾ, ਸਚਨ ਕਮਾਵੇ ਸੰਤਨ ਕਾ।
ਧਰੀਏ ਗੁਰ ਪ੍ਰਸਾਦੀ ਧਰੀਏ
ਗੁਰ ਪ੍ਰਸਾਦੀ ਧਰੀਏ
ਗੁਰ ਪ੍ਰਸਾਦੀ ਧਰੀਏ ਗੁਰ ਪ੍ਰਸਾਦੀ ਧਰੀਏ
ਗੁਰ ਪ੍ਰਸਾਦੀ
ਧਰੀਏ
ਭਜਨ ਕਮਾਵੇ ਸੰਤਨ ਕਾ
ਭਜਨ ਕਮਾਵੇ ਸੰਤਨ ਕਾ
ਭਜਨ ਕਮਾਵੇ ਸੰਤਨ
ਪੜੋ
ਭਜਨ
ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ
ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਗਰ ਪਾਰ ਉਤਰੀਏ
ਪਾਰ ਉਤਰੀਏ
ਸੰਤੋ
ਸਾਗਰ ਪਾਰ ਉਤਰੀਏ
ਸੰਤ ਹੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਬਸ ਬੰਦਾ ਨਾ ਲਗਾਤਾਰਤਾ ਆਪਣੇ ਕੰਮ ਚ ਰੱਖੇ ਲਗਾਤਾਰਤਾ ਨਾ ਛੱਡੋ ਨਾ ਛੱਡੋ ਨਾ ਛੱਡੋ ਮੈਂ ਵੇਖਿਆ ਆ ਘੱਗੇ ਦੇ ਕੋਲ ਔਰਗੈਨਿਕ ਸਬਜ਼ੀਆਂ ਬੀਜਦੇ ਆ ਥੋੜੀ ਜਗ੍ਹਾ ਹੀ ਹੈ ਪਰ ਬ੍ਰੈਂਡ ਬਣਾ ਲਿਆ ਗਿਆ ਔਰਗੈਨਿਕ ਬੀਜਦੇ ਆ ਸਬਜ਼ੀਆਂ ਆਪਣੇ ਵੀ ਲੈ ਕੇ ਆਉਂਦੇ ਕਈ ਵਾਰੀ ਕਮਾਲ ਦੀ ਗੱਲ ਇਹ ਹੈ ਬਈ ਲੈਣਾ ਲੱਗਦੀਆਂ ਅਗਲੇ ਆਉਂਦੇ ਆ ਵੇਚਣੀ ਨਹੀਂ ਪੈਂਦੀ ਅਗਲੇ ਕਹਿੰਦੇ ਜਿੱਥੇ ਸਹੀ ਹੋਵੇ ਸ਼ੁੱਧ ਹੋਵੇ ਅਗਲਾ ਕਹਿੰਦਾ ਆਪੇ ਆਉਂਦਾ ਚੱਲ ਕੇ ਦੁਨੀਆ ਆਉਂਦੀ ਹੈ ਜਦੋਂ ਠੀਕ ਹੋਵੇਗਾ ਕੰਮ 'ਚ ਲਗਨ ਹੁੰਦੀ ਹੈ ਮੈਂ ਅੱਗੇ ਵੀ ਗੱਲ ਕੀਤੀ ਹੈ ਵੀ ਕੰਮ ਹੈ ਨਾ ਜਿਹੜਾ ਭਾਵੇਂ ਕੋਈ ਕਰੇ ਜਿਹਨੂੰ ਹੱਥ ਪਾਓ ਉਹਨੂੰ ਪੂਰਾ ਕਰੋ ਵਧੀਆ ਕਰੋ ਭਾਵੇਂ ਛੋਟੇ ਤੋਂ ਛੋਟਾ ਕੰਮ ਭਾਵੇਂ ਸਫਾਈ ਦਾ ਵੀ ਕਿਉਂ ਨਾ ਹੋਵੇ ਹੁਣ ਸਬਜ਼ੀ ਬੀਜਣੀ ਕੰਮ ਤੇ ਛੋਟਾ ਜਿਹਾ ਲੱਗਦਾ ਪਰ ਆਪਾਂ ਮੈਂ ਅੱਗੇ ਵੀ ਮਲੇਰਕੋਟਲੇ ਬੰਦਿਆਂ ਦੀ ਗੱਲ ਕਰਦਾ ਵੀ ਮਲੇਰਕੋਟਲੇ ਵਾਲੇ ਕਈ ਬੰਦੇ ਕਿੱਲੇ ਦੇ ਵਿੱਚੋਂ 10-10 ਕਿੱਲਿਆਂ ਜਿੰਨੀ ਇਨਕਮ ਹੈ ਉਹਨਾਂ ਦੀ ਉਹਨਾਂ ਨੂੰ ਤਰੀਕਾ ਆ ਗਿਆ ਸਬਜ਼ੀਆਂ ਬੀਜਣ ਦਾ ਢੰਗ ਆ ਗਿਆ ਇਹਦੇ ਨਾਲ ਆ ਬੀਜਦੇ ਨੇ ਇਹਦੇ ਨਾਲ ਆ ਇਹ ਦੋ ਦੋ ਮਹੀਨੇ 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 ਦੋ ਦੋ ਮਹੀਨੇ ਦੀ ਫਸਲ ਵੀ ਹੁੰਦੀ ਦੋ ਮਹੀਨੇ ਚ ਫਸਲ ਖਤਮ ਫਿਰ ਨਵੀਂ ਮਤਲਬ ਛੇ ਛੇ ਫਸਲਾਂ ਪੰਜ ਛੇ ਫਸਲਾਂ ਇੱਕ ਸਾਲ ਚ ਤਰੀਕਾ ਅੰਦਰ ਕੁਝ ਹੋਰ ਬੀਜਿਆ ਵੱਟਾਂ ਤੇ ਕੁਝ ਹੋਰ ਬੀਜ ਦਿੰਦੇ ਨੇ ਤੇ ਬੰਦੇ ਕਿੱਲੇ ਜ਼ਮੀਨ ਦੇ ਵਿੱਚੋਂ 5 ਕਿੱਲਿਆਂ ਜਿੰਨੀ ਇਨਕਮ ਲੈ ਰਿਹਾ 10 ਕਿੱਲਿਆਂ ਜਿੰਨੀ ਇਨਕਮ ਲੈ ਰਿਹਾ ਮਿਹਨਤੀ ਹੈ ਜਿਹੜੇ ਬੰਦੇ ਜਿਨ੍ਹਾਂ ਨੇ ਕਰਨਾ ਤਾਂ ਕਰਕੇ ਜਿੰਨਾ ਕੁ ਬੰਦਾ ਕੰਮ ਕਰਦਾ ਨਾ ਮੈਂ ਕਹਿੰਦਾ ਭਾਵੇਂ ਨਾ ਸਫਾਈ ਕਰਨ ਦਾ ਹੀ ਕੰਮ ਕਰੇ ਉਹ ਵੀ ਦਿਲ ਲਾ ਕੇ ਅਗਲਾ ਨਾ ਬਾਅਦ ਚ ਉਹਨੂੰ ਯਾਦ ਕਰੇ ਵੀ ਯਾਰ ਉਹ ਜਦੋਂ ਕਰਦਾ ਨਾ ਲਿਸ਼ਕਾ ਦਿੰਦਾ ਆਪਾਂ ਨੂੰ ਪਤਾ ਨੀ ਹੁਣ ਰਿਸ਼ਤੇਦਾਰੀਆਂ ਚ ਸਾਰਿਆਂ ਚ ਧਿਆਨ ਮਾਰ ਕੇ ਵੇਖ ਲਓ ਜਿਸ ਘਰ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਬਾਥਰੂਮ ਚ ਵੜ ਜਾਓ ਕਮਰੇ ਚ ਚਲੇ ਜਾਓ ਬੈੱਡ ਚ ਚਲੇ ਜਾਓ ਕਿਚਨ ਚ ਚਲੇ ਜਾਓ ਚੇਤਾ ਕਰ ਲਓ ਰਿਸ਼ਤੇਦਾਰੀਆਂ ਸਾਰੀਆਂ ਨਾਲ ਦੀ ਨਾਲ ਤੁਹਾਨੂੰ ਚੇਤਾ ਆ ਜਾਣਾ ਵੀ ਹਾਂ ਉਹਦੇ ਘਰ ਐ ਚਮਕਦਾ ਸੀ ਕੋਈ ਮਾਮੇ ਦਾ ਕੋਈ ਭੂਆ ਦਾ ਘਰ ਕੋਈ ਕਿਸੇ ਚਾਚੇ ਚਾਚੀ ਦਾ ਕੋਈ ਕਿਤੇ ਨਾ ਕਿਤੇ ਹੋਣਾ ਯਾਰ ਕਿੰਨੀ ਸਫਾਈ ਹੁੰਦੀ ਸੀ ਛੋਟਾ ਜਿਹਾ ਘਰ ਨਾ ਲਿਸ਼ਕਾ ਕੇ ਅੱਜ ਅਸੀਂ ਚੇਤਾ ਐ ਸਾਨੂੰ ਜਿਹੜਾ ਬੰਦਾ ਥੋੜਾ ਜਿਹਾ ਕੰਮ ਵੀ ਭਾਵੇਂ ਕਰੇ ਪਰ ਆਪਣੀ ਪੂਰੀ ਦੀ ਪੂਰੀ ਲਗਨ ਨਾਲ ਬੱਧਾ ਚੱਟੀ ਨਾ ਕਰੇ ਟਾਈਮ ਪਾਸ ਨਾ ਕਰੇ ਮਿਹਨਤ ਕਰੇ ਤੇ ਲਗਾਤਾਰਤਾ ਜਿਹੜੀ ਹੈ ਨਾ ਉਹ ਫਿਰ ਅਸਰ ਕਰਦੀ ਹੈ ਜਦੋਂ ਜਿਹੜੇ ਕੰਮ ਦੇ ਵਿੱਚ ਤੁਸੀਂ ਲਗਾਤਾਰ ਲੱਗੇ ਰਹਿੰਦੇ ਲੱਗੇ ਰਹਿੰਦੇ ਲੱਗੇ ਰਹਿੰਦੇ ਲੱਗੇ ਰਹਿੰਦੇ ਤੇ ਅਗਲੇ ਸਿਆਣੇ ਕਹਿੰਦੇ ਆ ਵੀ ਫਸਲਾਂ ਵਰ ਦਿੰਦੀਆਂ ਜੇ ਜ਼ਿਮੀਂਦਾਰ ਗੇੜਾ ਮਾਰਦਾ ਰਹੇ ਵਰ ਤੇ ਚਲੋ ਉਹਨਾਂ ਨੇ ਕੀ ਦੇਣਾ ਜਿਹੜਾ ਗੇੜਾ ਮਾਰੂ ਉਹਨੂੰ ਪਾਣੀ ਹੈਗਾ ਕਿ ਨਹੀਂ ਹੈਗਾ ਨਿਗਾਹ ਵੱਜ ਜਾਣੀ ਹੈ ਗੇੜਾ ਮਾਰਨ ਦਾ ਮਤਲਬ ਹੀ ਇਹ ਹੈ ਵੀ ਰੋਜ਼ ਗੇੜਾ ਮਾਰਦਾ ਜਿਹੜਾ ਜ਼ਿਮੀਂਦਾਰ ਗੇੜਾ ਮਾਰਦਾ ਫਸਲ ਉਹਨੂੰ ਵਰ ਦਿੰਦੀ ਹੈ ਫਸਲ ਵਰ ਤਾਂ ਦਿੰਦੀ ਹੈ ਗੇੜਾ ਮਾਰਦਾ ਉਹਨੂੰ ਪਤਾ ਲੱਗ ਜਾਂਦਾ ਵੀ ਪਾਣੀ ਲੱਗਣ ਵਾਲਾ ਆਹ ਕੰਮ ਖਰਾਬ ਹੋ ਗਿਆ ਨਦੀਨ ਹੋ ਗਿਆ ਇਹਦੀ ਸਫਾਈ ਕਰਨ ਵਾਲੀ ਹੈ ਰੇ ਸਪਰੇ ਦੀ ਲੋੜ ਹੈ ਗੇੜਾ ਵੱਜਿਆ ਹੀ ਨਹੀਂ ਦਸ ਦਿਨ ਗਿਆ ਹੀ ਨਹੀਂ ਪਾਣੀ ਲੱਗਣ ਵਾਲਾ ਸੀ ਦਸ ਦਿਨ ਗੇੜਾ ਹੀ ਨਹੀਂ ਮਾਰਿਆ ਗਿਆ ਕੰਮ ਮਤਲਬ ਜਦੋਂ ਅਸੀਂ ਕੰਮ ਕਰੀਏ ਫਿਰ ਲਗਾਤਾਰ ਕਰੀਏ ਤੇ ਹਰ ਕੰਮ 'ਚ ਲਗਾਤਾਰਤਾ ਭਾਵੇਂ ਕੋਈ ਮਿਸ਼ਨ ਹੋਵੇ ਭਾਵੇਂ ਕੋਈ ਵੱਡਾ ਕੰਮ ਹੈ ਭਾਵੇਂ ਕੋਈ ਛੋਟਾ ਕੰਮ ਹੈ ਹੁਣ ਕਿਤੇ ਗੁਰੂ ਨਾਨਕ ਦਾ ਕੰਮ ਬੜਾ ਵੱਡਾ ਉਹ ਇੱਕ ਮਿਸ਼ਨ ਲੈ ਕੇ ਤੁਰਦੇ ਹੈ ਪਰ ਲਗਾਤਾਰ ਆਪਣੇ ਕੰਮ 'ਚ ਲਗਾਤਾਰ ਕਈ ਬੰਦੇ ਵੇਖਿਆ ਤੁਸੀਂ ਇੰਟਰਨੈਟ ਤੇ ਪੋਸਟਾਂ ਲਿਖਦੇ ਆ ਮਤਲਬ ਇੱਕ ਪੋਸਟ ਲਿਖਣ ਤੇ 10 ਮਿੰਟ ਲੱਗਦੇ ਆ ਸੋਹਣੀ ਦੀ ਗੱਲ ਬਕਵਾਸ ਨਹੀਂ ਕੋਈ ਇਹ ਨਹੀਂ ਕੋਈ ਵੀ ਗਾਲਾਂ ਕੱਢਣ ਵਾਲੇ ਬੰਦੇ ਹੈਗੇ ਨੇ ਕਮਲੇ ਗਾਲਾਂ ਕੱਢਣ ਵਾਲੇ ਵੀ ਹੁੰਦੇ ਨੇ ਪਰ ਇੱਕ ਪੋਸਟ ਲਿਖਦਾ ਉਹਨੂੰ ਨਾ ਲਿਖਣ ਦੇ ਉੱਤੇ ਇੱਕ ਪੋਸਟ ਲਿਖਣ ਤੇ 10 ਮਿੰਟ ਲੱਗ ਜਾਂਦੇ ਆ 10 ਮਿੰਟ 15 ਮਿੰਟ ਇੱਕ ਪੋਸਟ ਲਿਖਣ ਤੇ ਲੱਗਦੇ ਆ ਤੇ ਬੰਦਾ ਦਿਨ ਵਿੱਚ 5-5 7-7 ਪੋਸਟਾਂ ਪਾ ਦਿੰਦਾ ਮਤਲਬ ਸਵਾ ਘੰਟਾ ਲਾ ਦਿੰਦਾ ਤੇ ਇੱਕ ਇੰਨਾ ਹਿੰਮਤੀ ਹੁੰਦਾ ਦੂਜੇ ਬੰਦੇ ਨੇ ਇੱਕ ਸ਼ੇਅਰ ਵਾਲਾ ਬਟਨ ਨੱਪਣਾ ਹੁੰਦਾ ਉਹਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੁੰਦੀ ਉਹਨੂੰ ਜੇ ਕਹੋ ਨਾ ਵੀ 4 ਪੋਸਟਾਂ ਦਿਨ 'ਚ ਸ਼ੇਅਰ ਕਰਨੀਆਂ ਜਿਹੜਾ ਕਰੇ ਯਾਰ ਉਹ ਵੀ ਨਹੀਂ ਕਰ ਸਕਦਾ ਇੱਕ ਬੰਦਾ ਲਿਖਦਾ ਇੱਕ ਬੰਦਾ ਟਾਈਮ 'ਚੋਂ ਟਾਈਮ ਕੱਢ ਕੇ ਇੰਨਾ ਉਹਦੇ ਕੰਮ 'ਚ ਲਗਾਤਾਰਤਾ 1 ਸਾਲ 2 ਸਾਲ 4 ਸਾਲ 10 ਸਾਲ 15 ਸਾਲ ਲਗਾਤਾਰਤਾ ਰੱਖੇ ਤੇ ਅੜੀ ਰੱਖੇ ਵੀ ਕਰਨਾ 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 ਸਮਾਜ ਵਿਗਿਆਨ ਇਹ ਕਹਿੰਦਾ ਹੈ ਅੱਜ ਤੱਕ ਜਦੋਂ ਵੀ ਕੋਈ ਇਨਕਲਾਬ ਆਉਂਦਾ ਹੈ ਉਹ ਕਹਿੰਦੇ ਆ ਬੰਦਾ ਜੇ ਅੜਿਆ ਰਵੇ ਹਨੇਰੀਆਂ ਜਿੰਨੀਆਂ ਮਰਜ਼ੀ ਆ ਜਾਣ ਤਕਲੀਫਾਂ ਜਿੰਨੀਆਂ ਮਰਜ਼ੀ ਆ ਜਾਣ ਮੁਸੀਬਤਾਂ ਜਿੰਨੀਆਂ ਮਰਜ਼ੀ ਆ ਜਾਣ ਬੰਦਾ ਖੜਾ ਰਹਿ ਖੜਾ ਰਹਿ ਖੜਾ ਰਹਿ ਸਮਾਜ ਇੱਕ ਦਿਨ ਫਿਰ ਉਹਦੇ ਕੰਨੀ ਮੂੰਹ ਕਰਕੇ ਵੇਖਣ ਹੀ ਲੱਗ ਪੈਂਦਾ ਵੀ ਯਾਰ ਕੀ ਗੱਲ ਹੈ ਇਹ ਖੜਾ ਕਿਵੇਂ ਰਹਿ ਗਿਆ ਸਮਾਜ ਇੱਕ ਦਿਨ ਵੇਖਣ ਲੱਗ ਪੈਂਦਾ ਵੀ ਇਹ ਇੰਨੇ ਸਾਲ ਦਾ ਮਤਲਬ 10 ਸਾਲ ਹੋ ਗਏ ਇਹਨੂੰ 20 ਸਾਲ ਹੋ ਗਏ ਇਹਦੇ ਨਾਲ ਆ ਵੀ ਧੱਕਾ ਹੋਇਆ ਆ ਵੀ ਹੋਇਆ ਆ ਵੀ ਹੋਇਆ ਆ ਵੀ ਹੋਇਆ ਅੱਕ ਕੇ ਦੁਨੀਆ ਫਿਰ ਉਹਦੇ ਬਾਰੇ ਸੋਚਣ ਲੱਗ ਪੈਂਦੀ ਹੈ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਉਹਦੀ ਤੜ ਉਹਦਾ ਸਟੈਂਡ ਸੋਚਣ ਤੇ ਮਜਬੂਰ ਕਰ ਦਿੰਦਾ ਸਮਾਜ ਸਮਾਜ ਇਹ ਨਹੀਂ ਸੋਚਦਾ ਸਟੈਂਡ ਜੇ ਸਟੈਂਡ ਰੱਖੇ ਲੋਕ ਧੱਕਾ ਕਰੀ ਜਾਣ ਫਿਰ ਸਟੈਂਡ ਰੱਖੇ ਫਿਰ ਧੱਕਾ ਝੱਲੀ ਜਾਵੇ ਝੱਲੀ ਜਾਵੇ ਝੱਲੀ ਜਾਵੇ ਇੱਕ ਦਿਨ ਫਿਰ ਦੁਨੀਆ ਉਹਦੇ ਬਾਰੇ ਸੋਚਣ ਲੱਗ ਜਾਂਦੀ ਵੀ ਯਾਰ ਕੁਛ ਤੇ ਹੈਗੀ ਹੈ ਬਸ ਜਿੱਦਣ ਲੋਕਾਂ ਨੇ ਵੇਖ ਲਿਆ ਉਹਦੇ ਸਟੈਂਡ ਵੱਲ ਉਦਣ ਹੀ ਸਮਾਜ ਬਦਲ ਜਾਂਦਾ ਸਮਾਜ ਵਿਗਿਆਨ ਇਹ ਕਹਿੰਦਾ ਸਮਾਜ ਬਦਲਣ ਦਾ ਨੁਕਤਾ ਇਹ ਕਹਿੰਦਾ ਵੀ ਸਟੈਂਡ ਤੇ ਖੜੇ ਰਹੇ ਗੁਰੂ ਗੋਬਿੰਦ ਸਿੰਘ ਦਾ ਵੇਖੋ ਤਾਂ ਸਹੀ ਤੁਸੀਂ ਕਿਵੇਂ ਇਨਕਲਾਬ ਆਇਆ ਮਤਲਬ ਖੜੇ ਰਹੇ ਇੰਨੀਆਂ ਤਕਲੀਫਾਂ ਦੇ ਦਿੱਤੀਆਂ ਇੱਕ ਦਿਨ ਫਿਰ ਲੋਕਾਂ ਨੇ ਕਿਹਾ ਜਾ ਰਿਹਾ ਆਹ ਤੇ ਧੱਕਾ ਆਹ ਤੇ ਕੁਛ ਤੇ ਹੈ ਆਪੇ ਹੀ ਫਿਰ ਅਗਲਾ ਦੇ ਆਟੋਮੈਟਿਕ ਖਿੱਚ ਲਿਆ ਧਿਆਨ ਵੇਖਣ ਤੇ ਮਜਬੂਰ ਕਰਦਾ ਧੱਕੇ ਨਾਲ ਪਰ ਖੜਾ ਰਵੇ ਅਗਲਾ ਜੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਬਣ ਗਿਆ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਫਿਰ ਨਹੀਂ ਨਾ ਗੱਲ ਬਣਦੀ ਸਟੈਂਡ ਰੱਖਣਾ ਪੈਣਾ ਖੜਨਾ ਪੈਣਾ ਲੋਕੀ ਜੋ ਮਰਜ਼ੀ ਕਹਿੰਦੇ ਨੇ ਕਹਿਣ ਦੋ ਯਾਰ ਜੋ ਕਹਿਣਗੇ ਕਹਿਣ ਵਾਲੇ ਜੋ ਮਰਜ਼ੀ ਕਹੀ ਜਾਣ ਪਰ ਬੰਦਾ ਆਪਣਾ ਰਾਹ ਨਾ ਛੱਡੇ ਆਪਣੇ ਰਾਹ ਤੇ ਤੁਰਿਆ ਤੇ ਤੁਰਦਾ ਰਹੇ ਜਿਹੜਾ ਸ਼ਬਦ ਆਪਾਂ ਪੜ੍ਹਿਆ ਨਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਆਪਣਾ ਗੁਣ ਨਾ ਛੱਡ ਦੇ ਮੰਨ ਲਓ ਤੂੰ ਢੋਲਕ ਵਜਾਉਣਾ ਅਗਲਾ ਕਹਿੰਦੇ ਕੀ ਯਾਰ ਢੋਲਕੀ ਤੋਂ ਫਲਾਣਾ ਬੰਦਾ ਵਜਾਉਂਦਾ ਸੀ ਉਹ ਅਗਲਾ ਕਹੇ ਅੱਛਾ ਲੈ ਆਪਣਾ ਗੁਣ ਗਵਾ ਲਿਆ ਮਤਲਬ ਕਿਸੇ ਬੰਦੇ ਨੇ ਹਲਾਤਾ ਅਗਲਾ ਮਿਹਨਤ ਕਰਨੀ ਛੱਡ ਦਿੱਤੀ ਅੱਛਾ ਮਤਲਬ ਕੰਫੀਡੈਂਸ ਹੀ ਮਾਰ ਲਿਆ ਇੰਨੀ ਕਹਿਣ ਦੀ ਦੇਰ ਸੀ ਜੋੜੀ ਵਜਾਉਣ ਵਾਲੇ ਨੂੰ ਕਹਿ ਦੋ ਜੋੜੀ ਤੇ ਉਹਨੇ ਉਹ ਕਿਆ ਬਾਤ ਹੈ ਤੇਰੀ ਕਿੱਥੇ ਯਾਰ ਉਹ ਤੇਜ਼ੀ ਨੀ ਹੱਥਾਂ 'ਚ ਪਕੜੀ ਅਗਲਾ ਕਹਿੰਦਾ ਬਸ ਆਪਣਾ ਗੁਣ ਗਵਾ ਲਿਆ ਕਿਸੇ ਨੇ ਭੰਡਤਾ ਮਾੜਾ ਜਿਹਾ ਕਹਿਤਾ ਕੁਛ ਛੱਡ ਪਰੇ ਹੁਣ ਸਾਨੂੰ ਕੀ ਲੋੜ ਹੈ ਆਪਣਾ ਕੰਮ ਛੱਡਤਾ ਹੁਣ ਜਦੋਂ ਕੰਮ ਛੱਡਤਾ ਦਿਮਾਗ ਤੇ ਅਸਰ ਪੈ ਗਿਆ ਦਿਮਾਗ ਤੇ ਲੋੜ ਪੈ ਗਿਆ ਕਿਸੇ ਨੇ ਮਾੜੀ ਜੀ ਸਿੱਧੀ ਭਾਸ਼ਾ 'ਚ ਆਪਣੇ ਕਹਿੰਦੇ ਵੀ ਕਿਸੇ ਨੇ ਉਂਗਲੀ ਲਾਤੀ ਏਦਾਂ ਹੀ ਕਹਿੰਦੇ ਨਾ ਕਿਸੇ ਬੰਦੇ ਨੇ ਲੁੱਤੀ ਲਾਤੀ ਕਹਿਤਾ ਉਹ ਜਿਹੜਾ ਕਿਹਾ ਉਹਦੇ ਕਰਕੇ ਆਪਣਾ ਕੰਮ ਛੱਡਤਾ ਤੇ ਕੰਮ ਚੈੱਕ ਕਰਨ ਵਾਲੇ ਨੇ ਕੰਮ ਚੈੱਕ ਕਰਨਾ, ਉਹਨੇ ਕਹਿਣਾ ਕੀ ਗੱਲ ਵੀ ਹੁਣ ਤੇਰਾ ਫਰਕ ਪੈ ਗਿਆ। ਬਸ ਉਹ ਇੱਕ ਇੱਕ ਗੱਲ ਜਿਹੜੀ ਸੀ ਉਹਦਾ ਸੱਤਿਆਨਾਸ ਮਰਦਾ, ਉਹਦੀ ਮਿਹਨਤ ਗਈ ਬਸ। ਇਹ ਸੁਭਾਅ ਆਇਆ ਤੇ ਜਿਹੜੇ ਬੰਦੇ ਨੂੰ ਪਤਾ ਹੈ, ਆਪਣੇ ਇੱਥੇ ਵੀ ਨੋਟ ਕਰਕੇ ਵੇਖ ਲਿਓ, ਜਿਹੜੇ ਬੰਦੇ ਨੂੰ ਪਤਾ ਹੈ ਵੀ ਇਹ ਬੰਦੇ ਦਾ ਸੱਤਿਆਨਾਸ ਮਾਰਨਾ, ਉਹਨੂੰ ਏਦਾਂ ਦੀ ਕੋਈ ਗੱਲ ਕਹਿ ਦਿਓ, ਉਹ ਆਪਣੇ ਕੰਮ ਵੱਲ ਉਹਦਾ ਧਿਆਨ ਹਟ ਜਾਂਦਾ ਹੈ ਤੇ ਕੰਮ ਚੈੱਕ ਕਰਨ, ਜਦੋਂ ਚੈੱਕ ਕਰਨ ਆਉਣਾ ਉਹਨੇ ਕਹਿਣਾ ਤੂੰ ਕੰਮ ਨਹੀਂ ਕੀਤਾ, ਉਹ ਉਹ ਹੌਲੀ 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 ਬਾਹਰ ਹੋ ਜਾਂਦਾ, ਆਪਣੇ ਆਪ ਬਾਹਰ ਹੋ ਜਾਂਦਾ ਆਟੋਮੈਟਿਕ ਏਦਾਂ, ਕਿਉਂਕਿ ਉਹ ਇੱਕ ਸਿਸਟਮ ਹੈ। ਤੇ ਜਿਹੜਾ ਬੰਦਾ ਆਪਣੇ ਰਾਹ ਤੇ ਤੁਰਿਆ, ਕੋਈ ਕੁਛ ਕਹੀ ਜਾਵੇ, ਅਗਲਾ ਕਵੇ ਨਹੀਂ ਆਉਂਦਾ ਯਾਰ, ਪਰ ਮੈਂ ਤੇ ਲਗਾਤਾਰ ਤਾਂ ਕਰਨਾ ਹੈ, ਮੈਂ ਕਰਨਾ, ਮੈਂ ਕਰਨਾ, ਮੇਰਾ ਕੰਮ ਹੈ ਨਾ, ਮੇਰੀ ਡਿਊਟੀ ਹੈ ਨਾ, ਮੈਨੂੰ ਭਾਵੇਂ ਇੱਥੇ ਕੁੱਤਾ ਕਹਿਣ ਮੈਂ ਤੇ ਕਰੂੰਗਾ। ਉਹ ਕਰੀ ਜਾਵੇ ਲਗਾਤਾਰਤਾ ਜਿਹੜੀ ਹੈ ਆਟੋਮੈਟਿਕ ਉਹਦਾ ਧਿਆਨ ਖਿੱਚ ਲੈਂਦੀ ਵੀ ਨਹੀਂ ਉਹ ਬੰਦਾ ਫਲਾਣਾ ਬੰਦਾ ਬਹੁਤ ਸੋਹਣਾ ਕੰਮ ਕਰਦਾ, ਆਪਣੇ ਆਪ ਦਿਮਾਗ ਚ ਆਉਣ ਲੱਗ ਜਾਂਦੀ ਹੈ, ਆਪਣੇ ਆਪ ਆਉਂਦਾ। ਲੰਮਾ ਟਾਈਮ ਨਹੀਂ ਤੁਸੀਂ ਏਦਾਂ ਕਰ ਸਕਦੇ, ਆਪਣੇ ਆਪ ਸਮਝ ਆਉਣ ਲੱਗ ਜਾਂਦੀ, ਪਰ ਕੰਮ ਚ ਲਗਾਤਾਰਤਾ ਰੱਖੇ। ਤੇ ਜੇ ਬੰਦਾ ਇਸ ਰਾਹ ਤੇ ਤੁਰਿਆ, ਆਪਣੇ ਵਾਲੀ ਜਿਹੜੀ ਗੱਲ ਆਪਾਂ ਕਹਿੰਦੇ ਹਾਂ, ਜੇ ਇਸ ਰਾਹ ਤੇ ਤੁਰੇ ਹਾਂ ਆਪਾਂ, ਫਿਰ ਵੀ ਲਗਾਤਾਰ ਇਹ ਨਾ ਵੇਖੇ ਵੀ ਕੌਣ ਕੀ ਕਹਿੰਦਾ, ਅਗਲਾ ਮਾੜਾ ਕਹਿੰਦਾ ਇਹ ਤੇ ਐਵੇਂ ਕੀ ਹੈ ਇਹ ਗੱਲ ਹੈ ਕੋਈ, ਪਰ ਅਗਲਾ ਮਾੜਾ ਕਹਿੰਦਾ ਕਹਿ ਲੈਣ ਦਿਓ, ਪਰ ਵੇਖਾਂਗੇ ਤੇਰਾ ਕੀ ਬਣੂ, ਵੇਖਾਂਗੇ ਕਿੱਥੇ ਕਿਤੇ ਕੁ, ਵੇਖਾਂਗੇ ਜਦੋਂ ਤੂੰ ਚੇਂਜ ਕਰ ਦੇਗਾ, ਵੇਖਾਂਗੇ ਕਿੱਡਾ ਕੁ ਵੱਡਾ ਕੰਮ ਤੁਸੀਂ ਮਾਰਕਾ ਮਾਰ ਲਓਗੇ। ਏਦਾਂ ਨਿੰਦਿਆ ਹੀ ਹੈ, ਸਹੀ ਨੂੰ ਗਲਤ ਕਹਿਣਾ ਨਿੰਦਿਆ ਹੁੰਦੀ ਹੈ, ਠੀਕ ਰਾਹ ਤੁਸੀਂ ਚੱਲ ਰਹੇ ਹੋ ਤੁਹਾਨੂੰ ਗਲਤ ਕਹਿ ਰਿਹਾ ਕੋਈ ਬੰਦਾ, ਪਰ ਤੁਸੀਂ ਨਾ ਇਹਦੇ ਕਰਕੇ ਆਪਣੀ ਆਦਤ ਨਾ ਛੱਡ ਦਿਓ ਵੀ ਲੋਕੀ ਕੀ ਕਹਿੰਦੇ ਆ, ਵੀ ਛੱਡ ਪਰੇ ਹੁਣ ਰਹਿ ਨਹੀਂ ਦਿਓ ਯਾਰ, ਕਦਰ ਤੇ ਕੋਈ ਹੈ ਨਹੀਂ, ਦੁਨੀਆ ਤੇ ਐਂ ਬੋਲਦੀ ਹੈ, ਲੋਕ ਤੇ ਐਂ ਬੋਲਦੇ ਆ, ਫਲਾਣਾ ਤੇ ਐਂ ਬੋਲਦਾ, ਇਹ ਨਾ ਕਰੋ ਲੋਕੀ ਨਹੀਂ ਤੇ ਨਾ ਸਹੀ। ਕੱਲ ਨੂੰ ਮੰਨ ਲਓ ਆਪਾਂ ਨੂੰ ਪੰਥ ਚੋਂ ਕੱਢ ਦੇਣ ਵੀ ਇਹ ਸਿੱਖ ਨਹੀਂ ਜੀ, ਇਹ ਪੰਥ ਚੋਂ ਕੱਢਿਆ, ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਕਰੋ, ਨਾ ਆਵੇ ਕੋਈ ਰੋਟੀ ਬੇਟੀ ਨਾ ਸਾਂਝ ਕਰੇ ਕੋਈ ਜਿੰਨੇ ਨਹੀਂ ਕਰਨੀ, ਤੇ ਆਪਾਂ ਫਿਰ ਕੀ ਮਤਲਬ ਵੀ ਆਪਾਂ ਕਹੀ ਵੀ ਹੁਣ ਬਾ ਛੱਡੋ ਜੀ ਅਸੀਂ ਹੁਣ ਫਿਰ ਕੀ ਲੈਣਾ, ਇਹ ਨਹੀਂ, ਆਪਣੇ ਕੰਮ 'ਚ ਫਿਰ ਵੀ ਲਗਾਤਾਰਤਾ ਰੱਖੋ, ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ, ਆਪਣੇ ਆਪ ਸਮਾਂ ਆਉਂਦਾ ਫਿਰ। ਇਹ ਪਾਤਸ਼ਾਹ ਦਾ ਜਿਹੜਾ ਬਚਨ ਹੈ ਚੌਥੇ ਪਾਤਸ਼ਾਹ ਦਾ ਸੁਣੋ ਇੱਕ,
ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਸਿੱਧਾ ਸ਼ਬਦ ਦਾ ਅਰਥ ਆ ਗਿਆ ਵੀ ਹਰੀ ਜਨ, ਹਰੀ ਦਾ ਜਨ ਹੈ ਜਿਹੜਾ, ਹਰ ਜਨ ਹੈ ਜਿਹੜਾ, ਉਹਦੇ ਉਹਦੇ ਗੁਣ ਗਾਉਂਦਾ ਰਹੇ, ਉਹਦੇ ਨਿਯਮਾਂ ਚ ਚੱਲਦਾ ਰਹੇ। ਗੁਣ ਗਾਉਣ ਦਾ ਮਤਲਬ ਹੁੰਦਾ ਅੰਡਰ ਚੱਲਣਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੀ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤਰ, ਹੁਣ ਨਾ ਹਵਾ ਦਾ, ਹਵਾ ਕਿੱਦਾਂ ਗਾਉਂਦੀ ਹੈ, ਉਹ ਕਿਹੜਾ ਸਾਜਾਂ ਨਾਲ ਗਾਉਂਦੀ ਹੈ, ਪਾਣੀ ਨੇ ਕਿਹੜਾ ਟੱਲੀਆਂ ਫੜ ਕੇ ਗਾਉਣਾ, ਪਵਨ ਪਾਣੀ ਬੈ ਸੰਤਰ ਅੱਗ ਵੀ ਗਾਉਂਦੀ ਹੈ। ਇਹਨਾਂ ਦਾ ਗਾਉਣ ਦਾ ਮਤਲਬ ਹੈ ਅੰਡਰ ਚੱਲਦੇ ਨੇ, ਕੁਦਰਤ ਦੇ ਨਿਯਮਾਂ ਦੇ ਅੰਡਰ ਚੱਲਦੇ ਨੇ, ਬਸ ਆਪਾਂ ਉਹਦੇ ਅੰਡਰ ਚੱਲਦੇ ਰਹੀਏ, ਇਹੀ ਸਾਡਾ ਗਾਉਣਾ, ਕੁਦਰਤ ਦੇ ਨਿਯਮਾਂ ਦੇ ਵਿੱਚ ਰਹਿਣਾ, ਇਹੀ ਸਾਡਾ ਗਾਉਣਾ। ਦਿਨ ਰਾਤ ਗਾਓ ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ
ਵਿਸਰ ਨਾਹੀ ਦਾ ਤਾਰ, ਵਿਸਰ ਨਾਹੀ ਦਾ ਤਾਰ, ਵਿਸਰ ਨਾਹੀ ਦਾ ਤਾਰ, ਵਿਸਰ ਨਾਹੀ ਦਾ ਤਾਰ, ਵਿਸਰ ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ ਦੇ ਹੋ, ਆਪਣਾ ਨਾਮ ਹੋ।
नानक चाहो रे हो नानक चाहो रे हो
नानक मन विच चाओ है गुण गावां ते
बोलो बोलो गज के
मन
गुण गावा
दिन रात
नानक चाओ दिन रात गाइए लगा रवे गुण जेड़ा ना गुण गाउण दा मतलब है हर जन राम नाम गुण गावे
गुण गावे मतलब एक कीर्तनिया वास्ते नहीं शब्द गुरु रामदास पातशाह दा वी गुण गाया करो भाई तुसी ਜਿਹੜੇ ਕੀਰਤਨੀ ਹੈ ਛੱਡਿਓ ਨਾ ਲੋਕੀ ਮਾੜਾ ਕਹੀ ਜਾਣ ਮਤਲਬ ਗੁਣ ਗਾਉਣਾ ਸਾਜਾਂ ਨਾਲ ਨਹੀਂ ਉਹਦੇ ਨਿਜਮਾਂ 'ਚ ਚੱਲੋ ਕੁਦਰਤ ਦੇ ਨਿਜਮਾਂ ਵਿੱਚ ਰਹਿ ਕੇ ਜ਼ਿੰਦਗੀ ਜੀਵੋ ਉਹਦੇ ਅੰਡਰ ਚੱਲੋ ਉਹਦੇ ਵਿਧਾਨ ਦੇ ਵਿੱਚ ਚੱਲੋ ਬਾਹਰ ਨਾ ਚੱਲੋ ਇਹ ਹੈ ਅਸਲ 'ਚ ਗੁਣ ਗਾਉਣਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਆਪਣੀ ਆਦਤ ਨਾ ਛੱਡੇ ਆਪਣਾ ਸੁਭਾਅ ਨਾ ਛੱਡੇ ਜੋ ਮਰਜ਼ੀ ਹੋ ਜਾਵੇ ਜਿਹੜੇ ਰਾਹ ਤੇ ਤੁਰਿਆ ਨਹੀਂ ਕਹਿੰਦੇ ਜੇ ਪਿਆਰ ਪੈ ਗਿਆ ਇਸ ਰਸਤੇ ਨਾਲ ਇੱਕ ਏਮ ਹੈ ਇੱਕ ਆਦਰਸ਼ ਹੈ ਉਦੇਸ਼ ਹੈ ਜ਼ਿੰਦਗੀ ਦਾ ਫਿਰ ਬੰਦਾ ਆਪਣਾ ਰਾਹ ਨਾ ਛੱਡੇ ਜਿਵੇਂ ਕਹਿੰਦੇ ਮੱਛੀ ਦਾ ਪਾਣੀ ਨਾਲ ਪਿਆਰ ਹੈ ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਦ ਕੀਓ ਬਹੁ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਬਿਸਰਿਓ ਪਾਣੀ ਕਹਿੰਦੇ ਮੱਛੀ ਫੜਨ ਵਾਲਿਆਂ ਨੇ ਮੱਛੀ ਨੂੰ ਫੜਿਆ ਮੱਛੀ ਦਾ ਪਾਣੀ ਨਾਲ ਪਿਆਰ ਹੈ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਿਆ ਫਿਰ ਉਹ ਤੜਫ ਤੜਫ ਕੇ ਮਰ ਗਈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਮੱਛੀ ਨੂੰ ਬਾਹਰ ਕੱਢਿਆ ਤੇ ਮਰ ਗਈ ਉਹਨੂੰ ਫਿਰ ਕੱਟਣ ਵਾਲਿਆਂ ਨੇ ਉਹਦੇ ਪੀਸ ਬਣਾਏ ਪੀਸ ਬਣਾ ਕੇ ਉਹਨੂੰ ਪਹਿਲਾਂ ਉਹਨੂੰ ਛਿੱਲਿਆ ਮੀਨ ਪਕੜ ਫਾਂਕਿਓ ਏਦਾਂ ਉਹਨੂੰ ਛਿੱਲਿਆ ਫਿਰ ਕੱਟਿਆ ਫਿਰ ਰਿੰਨ ਲਈ ਟੁਕੜੇ ਪੀਸ ਬਣਾ ਕੇ ਰਿੰਨਿਆ ਰਾਂਦ ਕੀਓ ਬਹੁ ਬਾਣੀ ਫਿਰ ਨਿੱਕੇ ਨਿੱਕੇ ਟੁਕੜੇ ਕਰਕੇ ਉਹਨੂੰ ਇੱਕ ਇੱਕ ਨਵਾਲਾ ਮੂੰਹ ਚ ਪਾਇਆ ਖੰਡ ਖੰਡ ਕਰ ਭੋਜਨ ਕੀ ਲੋ ਪਰ ਤੋ ਨਾ ਵਿਸਰਿਓ ਪਾਣੀ ਕਹਿੰਦੇ ਨਿੱਕੇ ਨਿੱਕੇ ਟੁਕੜੇ ਕਰਕੇ ਢਿੱਡ 'ਚ ਚਲੇ ਗਈ ਫਿਰ ਵੀ ਪਾਣੀ ਪਾਣੀ ਕਰਦੀ ਹੈ। ਕਹਿੰਦੇ ਜਿਹੜੇ ਬੰਦੇ ਮੱਛੀ ਖਾਣ ਵਾਲੇ ਆ ਉਹ ਘਰ ਵਾਲੇ ਨੂੰ ਕਹਿਣਗੇ ਮੇਰੇ ਸਰਾਣੇ 'ਚ ਪਾਣੀ ਰੱਖਦੀ ਮੱਛੀ ਖਾਧੀ ਹੈ ਤੇ ਮੈਨੂੰ ਪਾਣੀ ਦੀ ਪਿਆਸ ਜ਼ਿਆਦਾ ਲੱਗੂ। ਮਤਲਬ ਮੱਛੀ ਖਾਣ ਵਾਲਿਆਂ ਨੂੰ ਪਾਣੀ ਦੀ ਪਿਆਸ ਲੱਗਦੀ, ਜ਼ਿਆਦਾ ਪਾਣੀ ਪੀਂਦੇ ਆ, ਢਿੱਡ ਵਿੱਚ ਗਈ ਵੀ ਕਹਿੰਦੇ ਪਾਣੀ ਪਾਣੀ ਕੂਕਦੀ। ਇੱਕ ਐਗਜ਼ੈਂਪਲ ਹੈ, ਮਤਲਬ ਇੱਕ ਸਮਝਾਉਣ ਵਾਸਤੇ ਹੈ। ਉਹਦੀ ਬੋਡੀ ਇੱਦਾਂ ਦੀ ਬਣੀ ਹੁੰਦੀ, ਤੁਸੀਂ ਕਰੇਲੇ 5-6 ਖਾ ਲਓ ਤੁਹਾਨੂੰ ਰਾਤ ਨੂੰ ਫਿਰ ਵੀ ਪਿਆਸ ਲੱਗਦੀ ਹੈ, ਖੁਸ਼ਕ ਹੁੰਦੇ ਨਾ ਕਰੇਲੇ। ਹੁਣ ਅੱਜ ਕੱਲ੍ਹ ਗਰਮੀ ਦੇ ਵਿੱਚ ਤੁਸੀਂ ਕੋਈ ਗਰਮ ਚੀਜ਼ ਖਾਓਗੇ, ਖੁਸ਼ਕ ਚੀਜ਼ ਖਾਓਗੇ ਤੇ ਕੁਦਰਤੀ ਗੱਲ ਜ਼ਿਆਦਾ ਪਿਆਸ ਲੱਗ। ਹੁਣ ਅੰਬ ਅੱਜ ਕੱਲ੍ਹ ਆ ਗਏ ਤੇ ਇਕੱਠੇ ਹੀ ਬੰਦਾ 5-6 ਚੂਪ ਜੇ ਸਵਾਦ ਬੜੇ ਲੱਗਣ। ਅੱਜ ਕੱਲ੍ਹ ਸਵਾਦ ਲੱਗਦੇ ਹੀ ਆ, ਅੰਬ ਚੰਗੇ ਵਧੀਆ ਟੇਸਟੀ ਹੁੰਦੇ ਆ ਤੇ ਬੰਦਾ 6-7 ਅੰਬ ਚੂਪ ਜਾਏਗਾ ਤੇ ਫਿਰ ਪਿਆਸ ਲੱਗੇ, ਜ਼ਿਆਦਾ ਗਰਮੈਸ਼ ਵੱਧ ਜਾਂਦੀ ਬੋਡੀ ਦੇ ਵਿੱਚ। ਚਲੋ ਮਤਲਬ ਕਹਿਣ ਦਾ ਉਹ ਗਰਮ ਹੈ ਨਾ, ਗਰਮ ਹੋਣ ਕਰਕੇ ਤੇ ਉਹ ਫਿਰ ਤੁਹਾਨੂੰ ਪਿਆਸ ਬਾਰ ਬਾਰ ਲੱਗਦੀ ਹੈ, ਫਿਰ ਵੀ ਕਹਿੰਦੇ ਉਹ ਪਿਆਰ ਨਹੀਂ ਆਪਣੀ ਪ੍ਰੀਤ ਨਹੀਂ ਛੱਡਦੀ। ਮਾਰ ਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਸੁਭਾਅ ਆਦਤ ਪਿਆਰ ਪੈ ਗਿਆ। ਕਹਿੰਦੇ ਚੋਰ ਜਿਹੜੇ ਜਿਹੜੇ ਹੱਡੀ ਰੱਜ ਜਾਏ ਚੋਰੀ, ਜਿਹਦੇ ਹੱਡੀ ਰੱਜ ਜਾਏ ਚੋਰੀ, ਉਹ ਚੋਰੀ ਨਹੀਂ ਛੁਡਾ ਸਕਦੇ ਤੁਸੀਂ। ਬੇਈਮਾਨੀ ਜਿਨ੍ਹਾਂ ਦੇ ਹੱਡੀ ਰੱਜ ਜਾਂਦੀ ਹੈ ਤੁਸੀਂ ਬੇਈਮਾਨੀ ਨਹੀਂ ਛੁਡਾ ਸਕਦੇ। ਸਵਾਰਥ ਪੁਣਾ ਜਿਨ੍ਹਾਂ ਦੇ ਹੱਡੀ ਰੱਜ ਜਾਂਦਾ ਤੁਸੀਂ ਛੁਡਾ ਨਹੀਂ ਸਕਦੇ। ਅੱਛਾ, ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਬੇਸ਼ਵਾ ਰਤ ਵਿਰਥਾ ਭਾਏ ਮਨ ਮੇ ਨਾ ਸ਼ੰਕਾ ਮਨ ਹੈ। ਜਿਹਨੂੰ ਬੇਸ਼ਵਾ ਗਾਮੀ ਬਣ ਜਾਏ, ਜਿਹਨੂੰ ਆਦਤ ਪੈ ਜਾਏ ਬਾਹਰ ਧੱਕੇ ਖਾਣ ਦੀ, ਜੋ ਮਰਜ਼ੀ ਕਰ ਲਓ ਉਹ ਨਹੀਂ ਸੁਧਰ ਸਕਦਾ। ਬੇਸ਼ਵਾ ਰਤ ਵਿਰਥਾ ਭਾਏ ਮਨ ਮੇ ਨਾ ਸ਼ੰਕਾ ਮਨ ਹੈ। ਲੋਕੀ ਕਹਿੰਦੇ ਬਿਮਾਰੀ ਲੱਗ ਜੂ, ਕੋਈ ਤੈਨੂੰ ਰੋਗ ਲੱਗ ਜੂ, ਤੇਰਾ ਟੱਬਰ ਰੁੱਲ ਜਾਂਦਾ, ਅਗਲਾ ਸੁਣਦਾ ਹੀ ਨਹੀਂ। ਅਗਲਾ ਕਹਿੰਦਾ ਤੂੰ ਮਾਰੀ ਜਾ ਜਿੰਨੀਆਂ ਮਰਜ਼ੀ, ਮੈਂ ਤੇ ਇੱਦਾਂ ਹੀ ਕਰੂੰਗਾ। ਬੇਸ਼ਵਾ ਰਤ ਬਿਰਥਾ ਭਾਏ ਮਨ ਮੈਂ ਨਾ ਸ਼ੰਕਾ ਮਨ ਹੈ, ਜੁਆਰੀ ਨਾ ਸਰਬੰਸ ਹਾਰੈ ਸੈ ਤਖਤ ਹੈ। ਕਹਿੰਦੇ ਜੁਆਰੀ ਜਿਹੜਾ ਹੈ ਉਹ ਆਪਣਾ ਸਾਰਾ ਕੁਝ ਵੀ ਲੁਟਾ ਦੇਵੇ ਨਾ, ਤਾਂ ਵੀ ਉਹ ਥੱਕਦਾ ਨਹੀਂ, ਜੂਆ ਖੇਡਣ ਤੋਂ ਪਿੱਛੇ ਨਹੀਂ ਹਟਦਾ, ਉਹਦੀ ਆਦਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ। ਮਤਲਬ ਮਾੜੇ ਬੰਦੇ ਮਾੜੀਆਂ ਆਦਤਾਂ ਨਹੀਂ ਛੱਡਦੇ, ਮਾੜਾ ਸੁਭਾਅ ਨਹੀਂ ਛੱਡਦੇ, ਪੁੱਠੇ ਸਿੱਧੇ ਕੰਮ ਕਰਨ ਵਾਲੇ ਆਪਣੀ ਆਦਤ ਨਹੀਂ ਛੱਡਦੇ। ਤੇ ਭਾਈ ਗੁਰਦਾਸ ਜੀ ਦੀ ਲਾਸਟ ਪੰਕਤੀ, ਉਹ ਕਹਿੰਦੇ ਜਦੋਂ ਮਾੜੇ ਬੰਦੇ ਮਾੜੇ ਕੰਮ ਨਹੀਂ ਛੱਡਦੇ ਤੇ ਚੰਗਾ ਬੰਦਾ ਚੰਗੇ ਕੰਮ ਕਿਵੇਂ ਛੱਡ ਦੇਵੇ, ਸਹੀ ਰਾਹ ਕਿਵੇਂ ਛੱਡ ਦੇਵੇ। ਜੇ ਬੰਦਾ ਕਵੇ ਵੀ ਮੈਂ ਆਹ ਕੰਮ ਛੱਡ ਦਿੱਤਾ ਜੀ, ਅਮਲੀ ਨਾ ਅਮਲ ਤਜਤ ਜਿਉ ਧਕਾਰ ਕੀਏ, ਦੋਖ ਦੁੱਖ ਲੋਕ ਵੈਦ ਸੁਨਤ ਸ਼ਕਤ ਹੈ। ਅਮਲੀ ਕਹਿੰਦੇ ਅਮਲ ਨਹੀਂ ਛੱਡਦਾ, ਚੋਰ ਚੋਰੀ ਨਹੀਂ ਛੱਡਦਾ, ਬੇਸ਼ਵਾ ਗਾਮੀ ਆਪਣਾ ਸੁਭਾਅ ਨਹੀਂ ਛੱਡਦਾ, ਆਪਣੀਆਂ ਆਪਣੀਆਂ ਆਦਤਾਂ ਨਹੀਂ ਛੱਡਦੇ। ਅਦਮ ਅਸਾਧ ਸੰਗ ਛੱਡਤ ਨਾ ਅੰਗੀਕਾਰ, ਅਸਾਧ ਰੋਗ ਹੈ ਬੰਦਾ ਛੱਡਦਾ ਨਹੀਂ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਕਹਿੰਦੇ ਜੇ ਸਹੀ ਰਾਹ ਤੇ ਬੰਦਾ ਤੁਰਿਆ, ਗੁਰਸਿੱਖੀ ਦੇ ਰਾਹ ਤੇ ਤੁਰਿਆ, ਤੇ ਬੰਦਾ ਆਪਣੀ ਹੈਬਿਟ ਕਿਵੇਂ ਛੱਡ ਦੇਵੇ, ਆਦਤ ਕਿਵੇਂ ਛੱਡ ਦੇਵੇ। ਹੁਣ ਅਗਲੇ ਨੂੰ ਕਵੇ ਤੂੰ ਬੜਾ ਕਰੇਗਾ, ਵੇਖਾਂਗੇ ਜਦੋਂ ਤੂੰ ਰੰਗ ਲਾ ਦੇਗਾ, ਵੇਖਾਂਗੇ ਜਦੋਂ ਤੈਨੂੰ, ਆਪਣੇ ਵੀ ਕਈ ਵਾਰੀ ਕਹਿੰਦੇ ਵੇਖਾਂਗੇ ਮਿਲਦਾ ਤੈਨੂੰ ਕੱਪ, ਕਹਿੰਦੇ ਨੀ ਕਹਿੰਦੇ ਦਿੰਦਾ ਹਾਸੇ। ਮਤਲਬ ਇੰਨੀ ਗੱਲ ਸੁਣ ਲਈ ਅਗਲਾ ਕਹਿੰਦਾ ਛੱਡ ਫਿਰ ਲੈ ਲਓ ਕੱਪ, ਸਾਨੂੰ ਨੀ ਲੋੜ, ਏਦਾਂ ਕਹਿੰਦਾ ਬੰਦਾ। ਪਰ ਜਿਹੜਾ ਬੰਦਾ ਆਪਣੀ ਆਦਤ ਪਕਾਈ ਰੱਖੇ, ਲੱਗਿਆ ਰਵੇ ਲੱਗਿਆ ਰਵੇ ਲੱਗਿਆ ਰਵੇ, ਉਹ ਫਿਰ ਕਹਿੰਦੇ ਆਪਣਾ ਸੁਭਾਅ ਨਾ ਛੱਡੇ। ਜੇ ਮੰਨ ਲਓ ਕੱਲ ਨੂੰ ਕੱਢਿਆ ਵੀ ਜਾਵੇ, ਪਰ ਉਹਨੂੰ ਲਗਾਤਾਰਤਾ ਤਾਂ ਉਹਦੇ ਵਿੱਚ ਆ ਗਈ ਨਾ, ਕੰਮ ਕਰਨ ਦੀ ਜਾਚ ਤੇ ਸਿੱਖ ਗਿਆ, ਉਹ ਕਿਤੇ ਵੀ ਫਿੱਟ ਹੋ ਜਾਣਾ ਉਹਨੇ ਜਾ ਕੇ, ਕੰਮੇ ਬੰਦੇ ਦੀ ਕਿਹਨੂੰ ਲੋੜ ਨਹੀਂ, ਸਿੱਖ ਤਾਂ ਗਿਆ, ਕਲਾ ਤੇ ਆ ਗਈ, ਬੰਦਾ ਮਿਹਨਤੀ ਤੇ ਬਣ ਗਿਆ ਨਾ, ਮਿਹਨਤੀ ਬਣ ਗਿਆ, ਕਿਤੇ ਮਰਜ਼ੀ ਫਿੱਟ ਹੋ ਸਕਦਾ ਫਿਰ ਜਾ ਕੇ, ਜੇ ਲਗਾਤਾਰਤਾ ਉਹਦੇ ਵਿੱਚ ਹੈ ਕੰਮ ਕਰਨ ਦੀ ਲਗਾਤਾਰਤਾ। ਛੱਡੇ ਨਾ ਆਪਣੀ ਆਦਤ, ਸੁਭਾਅ ਨਾ ਛੱਡੇ, ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਫਿਰ ਇਹ ਆਦਤ ਨਾ ਛੱਡੇ। ਤੇ ਜੇ ਇੱਧਰ ਨੂੰ ਪਿਆਰ ਪਿਆ, ਇੱਧਰ ਨੂੰ ਜੇ ਇਸ ਰਾਹ ਤੇ ਹੈ, ਫਿਰ ਤੇ ਜੋ ਤੁਮ ਦੀਵਰਾ ਤੋ ਹਮ ਬਾਤੀ, ਕਹਿੰਦੇ ਮੈਂ ਤੇ ਬੱਤੀ ਹੈ ਨਾ ਜਿਹੜੀ ਉਹ ਮੱਚ ਜਾਂਦੀ ਹੈ, ਮਤਲਬ ਮੈਂ ਤੇ ਮੱਚਣ ਵਾਸਤੇ ਵੀ ਤਿਆਰ ਹਾਂ, ਮੇਰਾ ਤੇਰੇ ਨਾਲ ਪਿਆਰ ਹੈ, ਇਹ ਇੱਕ ਭਾਵਨਾ। ਤੇ ਜਦੋਂ ਬੰਦਾ ਕਿਸੇ ਕਿਸੇ ਏਮ ਨੂੰ ਪਿਆਰ ਕਰਦਾ, ਕਿਸੇ ਬੰਦੇ ਨੂੰ ਨਹੀਂ ਕਿਸੇ ਏਮ ਨੂੰ, ਸਰੀਰ ਨਾਲ ਪਿਆਰ ਨਹੀਂ। ਕਈ ਸਿੱਖ ਉਹ ਨੇ ਜਿਨ੍ਹਾਂ ਦਾ ਗੁਰੂ ਨਾਨਕ ਕੋਲ ਆਏ ਹੈ ਤੇ ਗੁਰੂ ਨਾਨਕ ਚਲੇ ਗਏ, ਗੁਰੂ ਅੰਗਦ ਸਾਹਿਬ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਹੁਣ ਤਾਂ ਛੱਡੋ ਪਰੇ, ਕਹਿੰਦੇ ਨਹੀਂ ਏਮ ਸਾਡਾ ਹੁਣ ਕੋਈ ਗੱਲ ਨਹੀਂ। ਕਈ ਸਿੱਖ ਇੱਦਾਂ ਦੇ ਵੀ ਹੋਏ ਹੈ ਜਿਹੜੇ ਪੰਚਮ ਪਾਤਸ਼ਾਹ ਵੇਲੇ ਵੀ ਰਹੇ ਹੈ, ਛੇਵੇਂ ਪਾਤਸ਼ਾਹ ਵੇਲੇ ਵੀ ਰਹੇ ਹੈ ਤੇ ਨੌਵਿਆਂ ਤੱਕ ਵੀ ਰਹੇ ਹੈ, ਮਤਲਬ ਉਮਰ ਇੰਨੀ ਭੋਗੀ ਹੈ। ਸਾਡੇ ਪਾਤਸ਼ਾਹਾਂ ਦੇ ਵਿੱਚੋਂ ਤੇ ਉਮਰ ਬਹੁਤੀ ਗੁਰੂ ਅਮਰਦਾਸ ਜੀ ਦੀ ਤੇ ਜਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੀ 70 ਸਾਲ ਉਮਰ ਵੱਡੀ ਹੋਈ ਹੈ, ਬਾਕੀ ਤੇ ਉਮਰ ਸਾਰਿਆਂ ਦੀ ਛੋਟੀ ਰਹੀ ਹੈ, ਬਹੁਤੀ ਵੱਡੀ ਉਮਰ ਨਹੀਂ ਹੋਈ ਕਿਸੇ ਦੀ। ਕਲਗੀਆਂ ਵਾਲੇ ਤੇ 42 ਸਾਲ ਚ ਸਾਰਿਆਂ ਦੀ ਹੋਈ। ਬੜੇ ਸ਼ੰਕੇ ਨੇ ਦਿਮਾਗ ਵਿੱਚ ਕੀ ਹੋਇਆ ਹੋਣਾ, ਆਪਾਂ ਨੂੰ ਰਿਐਲਿਟੀ ਥੋੜਾ ਪਤਾ ਲੱਗਦੀ ਹੈ। ਦੱਸਣ ਵਾਲਿਆਂ ਨੇ ਭਗਤਾਂ ਦੇ ਜੀਵਨ ਤੱਕ ਵੀ ਬਹੁਤ ਕੁਝ ਦੱਸਿਆ ਵੀ ਦੱਸਿਆ ਕੁਝ ਹੋਰ ਗਿਆ ਪਰ ਹੋਇਆ ਕੁਝ ਹੋਰ ਹੈ। ਜੇ ਗੁਰੂ ਅਰਜਨ ਦੇਵ ਜੀ ਨਾਲ ਕੁਝ ਹੋਰ ਹੋ ਸਕਦਾ ਤੇ ਬਾਕੀਆਂ ਨਾਲ ਵੀ ਕੀ ਪਤਾ ਕਿੱਦਾਂ ਕਿੱਦਾਂ ਹੋਇਆ। ਜੋ ਇਤਿਹਾਸ ਲਿਖਿਆ ਉਹਦੇ ਲਿਖਵਾਇਆ ਭੇਜਿਆ ਸਾਡੇ ਤੱਕ, ਸੱਚਾਈ ਕੀ ਹੈ ਰਿਐਲਿਟੀ ਕੀ ਹੈ ਉਹ ਨਹੀਂ ਨਾ ਪਤਾ ਲੱਗਦਾ, ਹੋ ਸਕਦਾ ਬਹੁਤ ਕੁਝ ਹੋਇਆ ਹੋਵੇ। ਚਲੋ ਗੱਲ ਇੰਨੀ ਹੈ ਵੀ ਹੁਣ ਕਈ ਸਿੱਖ ਇਹੋ ਜਿਹੇ ਵੀ ਹੋਣਗੇ ਜਿਹੜੇ ਬੱਚੇ ਆਏ ਗੁਰੂ ਹਰਗੋਬਿੰਦ ਸਾਹਿਬ ਕੋਲ, ਉਹਨਾਂ ਦੇ ਨਾਲ ਰਹੇ ਗੁਰੂ ਹਰਿ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਮਾਂ ਵੀ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਰਹੇ ਨਾਲ ਰਹੇ, ਪਰ ਉਹਨਾਂ ਦੇ ਵਾਸਤੇ ਸਰੀਰ ਬਦਲਦੇ ਰਹੇ ਪਰ ਏਮ ਉਹੀ ਰੱਖਿਆ ਉਹਨਾਂ ਨੇ ਵੀ ਸਾਡਾ ਇੱਕ ਟਾਰਗੇਟ ਹੈ ਉਹਦੇ ਲਈ ਚੱਲੇ ਆ। ਮਿਸ਼ਨ ਨਾਲ ਪਿਆਰ ਕਰੇ ਬੰਦਾ, ਸਰੀਰ ਨਾਲ ਨਾ ਕਰੇ, ਦੇਹ ਨਾਲ ਨਾ ਕਰੇ। ਇੱਕ ਮਿਸ਼ਨ ਹੈ ਸਾਡਾ ਆਹ ਕੰਮ ਕਰਨਾ, ਜਦੋਂ ਮਿਸ਼ਨ ਨਾਲ ਬੰਦਾ ਪਿਆਰ ਕਰਦਾ, ਏਮ ਨਾਲ ਪਿਆਰ ਕਰਦਾ, ਫਿਰ ਪਰਸਨੈਲਿਟੀ ਬੰਦਾ ਇੱਕ ਆਇਆ ਉਹ ਮਰ ਗਿਆ, ਅੱਛਾ ਹੁਣ ਇਸੇ ਮਿਸ਼ਨ ਤੇ ਦੂਜਾ ਬੰਦਾ ਕੰਮ ਕਰਦਾ ਉਹਦੇ ਨਾਲ ਤੁਰ ਖੜਦੇ ਆ, ਉਹਦੇ ਨਾਲ ਉਹ ਤੀਜਾ ਕਰਦਾ ਚੌਥਾ ਕਰਦਾ ਉਹਦੇ ਨਾਲ, ਮਿਸ਼ਨ ਨਾਲ ਪਿਆਰ ਕਰਦਾ, ਇੱਕ ਏਮ ਹੈ ਉਹਦੇ ਨਾਲ ਪਿਆਰ ਕਰਦਾ। ਜਿੰਨੋਂ ਬੰਦਾ ਪਰਸਨਲ ਕਰਨ ਲੱਗ ਜਾਂਦਾ ਵੀ ਮੇਰਾ ਤੇ ਇਹਦੇ ਨਾਲ ਹੀ ਪਿਆਰ ਹੈ ਬਸ, ਇਹ ਮਰ ਗਿਆ ਤੇ ਮਿਸ਼ਨ ਮਰ ਗਿਆ, ਮਿਸ਼ਨ ਨਹੀਂ ਮਰਦਾ, ਏਮ ਨਹੀਂ ਮਰਦਾ। ਇੱਕ ਇੱਕ ਵਿਚਾਰਧਾਰਾ ਆ ਉਹਦੇ ਨਾਲ ਪਿਆਰ ਕਰਨਾ ਚਾਹੀਦਾ, ਉਹ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ, ਉਹ ਅੱਗੇ ਲਿਜਾਣ ਵਾਸਤੇ ਭਾਵੇਂ ਕੋਈ ਹੋਵੇ ਆਹ ਵੀ ਬੰਦਾ ਅੱਗੇ ਲਿਜਾ ਸਕਦਾ, ਆਹ ਵੀ ਅੱਗੇ ਲਿਜਾ ਸਕਦਾ। ਇੱਕ ਵਿਚਾਰਧਾਰਾ ਨਾਲ ਪਿਆਰ ਕਰਨਾ, ਵਿਆਹ ਇੱਕ ਸੋਚ ਹੈ ਇੱਕ ਵਿਚਾਰਧਾਰਾ ਹੈ, ਇਹ ਅੱਗੇ ਜਾਣੀ ਚਾਹੀਦੀ ਹੈ। ਤੇ ਵਿਚਾਰਧਾਰਾ ਅੱਗੇ ਜਾਏਗੀ ਸਾਡੇ ਪੁੱਤ ਪੋਤੇ ਅੱਗੇ ਜਾਣਗੇ, ਸਾਡੇ ਬੱਚੇ ਅੱਗੇ ਤਰੱਕੀ ਕਰਨਗੇ, ਮਤਲਬ ਉਹ ਆਪਣੇ ਆਪ ਖੁੱਲਣਗੇ, ਉਹਨਾਂ ਦਾ ਜੀਵਨ ਵਧੀਆ ਬਣੇਗਾ। ਵਿਚਾਰਧਾਰਾ ਨਾਲ ਪਿਆਰ ਕਰਨਾ ਚਾਹੀਦਾ, ਤਾਂ ਕਰਕੇ ਹਰ ਜਨ ਰਾਮ ਨਾਮ ਗੁਣ ਗਾਵੇ ਉਧਰ ਨੂੰ ਤੁਰੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਆਪਣਾ ਰਾਹ ਨਾ ਛੱਡੇ। ਜੇ ਤੁਰਿਆ ਤੇ ਉਹਦੇ ਉਹਦੀ ਉਹਦੀ ਭਰੀ ਹਿੰਮਤ ਕਰਕੇ ਉਹਦੇ ਇੱਕ ਸਿਸਟਮ ਨੇ ਇਹ ਤੈਨੂੰ ਤੋਰਿਆ, ਅਗਲੀਆਂ ਪੰਕਤੀਆਂ ਵਿੱਚ ਹੁੰਦਾ। ਹਾਂਜੀ,
ਜੋ ਕਿਛ ਕਰੇ ਸੋ ਆਪੇ ਸਵਾਮੀ ਹਰਿ ਆਪੇ ਕਾਰ ਕਮਾਵੇ।
ਜੋ ਕੁਛ ਕਰ ਰਿਹਾ ਪ੍ਰਮਾਤਮਾ, ਮਤਲਬ ਉਹ ਕੁਦਰਤੀ ਨਿਯਮ ਦੇ ਵਿੱਚ ਹੀ ਹੋ ਰਿਹਾ, ਹਰ ਆਪੇ ਕਾਰ ਕਮਾਵੇ। ਹੁਣ ਜੇ ਆਪਾਂ ਪੰਕਤੀਆਂ ਨੂੰ ਜੇ ਸਮਝੀਏ, ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ, ਜੇ ਤੇ ਆਪਾਂ ਇਹ ਕਈ ਵਾਰੀ ਦੂਜੇ ਪਾਸੇ ਵੀ ਅਰਥ ਲਾਇਆ ਜਾਂਦਾ ਵੀ ਅਗਲਾ ਜੋ ਕਰ ਰਿਹਾ ਪਰਮਾਤਮਾ ਕਰ ਰਿਹਾ, ਮਤਲਬ ਜਿਹੜਾ ਵਿਰੁੱਧ ਬੋਲਣ ਵਾਲਾ ਉਹ ਵੀ ਪਰਮਾਤਮਾ ਦੇ ਹੁਕਮ 'ਚ ਹੀ ਬੋਲ ਰਿਹਾ, ਹਨਾ, ਇੱਦਾਂ ਵੀ ਸਮਝ ਸਕਦੇ, ਉਹ ਵੀ ਉਹਦੇ ਹੁਕਮ 'ਚ ਹੀ ਬੋਲ ਰਿਹਾ, ਜਿਹੜਾ ਮਾੜਾ ਬੋਲ ਰਿਹਾ ਉਹ ਵੀ ਉਹਦੇ ਹੁਕਮ 'ਚ, ਉਹ ਵੀ ਕਰਾ ਰਿਹਾ, ਕਾਰ ਹੀ ਉਹ ਕਰਾਉਂਦਾ ਸਾਰੀ। ਪਰ ਇਹਦਾ ਮਤਲਬ ਇਹ ਨਹੀਂ, ਇਹਦਾ ਮਤਲਬ ਇਹ ਹੈ ਜੇ ਥੋੜ੍ਹਾ ਜਿਹਾ ਸੋਚ ਕੇ ਵੇਖੀਏ ਬਈ, ਤੂੰ ਗੁਲਾਬ ਲੈ ਲਿਆ ਨਾ, ਗੁਲਾਬ ਨਾਲ ਤੇਰਾ ਪਿਆਰ ਪੈ ਗਿਆ, ਠੀਕ ਹੈ। ਗੁਲਾਬ ਫੁੱਲ ਆਪਣੇ ਵਿੱਚੋਂ ਹੀ ਕੱਢਦਾ ਨਾ, ਆਪਣੇ ਵਿੱਚੋਂ ਹੀ ਫੁੱਲ ਕੱਢਦਾ, ਤੇ ਕੰਡੇ ਉਹ ਵੀ ਆਪਣੇ ਆਪ ਤੋਂ ਕੱਢਦਾ। ਮਤਲਬ ਜੇ ਤੂੰ ਇੱਕ ਨੂੰ ਪ੍ਰਵਾਨ ਕਰ ਲਿਆ, ਇੱਕ ਓੰਕਾਰ ਨੂੰ ਸਮਝ ਲਿਆ, ਫਿਰ ਫੁੱਲਾਂ ਨੂੰ ਵੀ ਸਮਝ ਤੇ ਕੰਡਿਆਂ ਨੂੰ ਵੀ ਸਮਝ। ਜੇ ਤੂੰ ਇੱਕ ਓੰਕਾਰ ਨੂੰ ਪਿਆਰ ਕਰਦਾ ਹੈ ਹੁਣ ਤੁਸੀਂ ਕਹੋ ਵੀ ਇੱਕ ਮੈਂ ਬੂਟੇ ਨੂੰ ਪਿਆਰ ਕਰਦਾ ਆਹ ਹੈ ਮੇਰਾ ਮੈਂ ਗੁਲਾਬ ਦੇ ਫੁੱਲ ਨੂੰ ਮੈਂ ਆ ਗੁਲਾਬ ਦੇ ਛੋਟੇ ਜਿਹੇ ਪੌਦੇ ਨੂੰ ਮੈਂ ਪਿਆਰ ਕਰਦਾ ਜੇ ਇੱਕ ਨੂੰ ਪਿਆਰ ਕਰਦਾ ਫਿਰ ਉਹਦੇ ਪੱਤੇ ਵੀ ਵਿੱਚ ਹੋਣਗੇ ਕੰਡੇ ਵੀ ਹੋਣਗੇ ਤੇ ਫੁੱਲ ਵੀ ਹੋਣਗੇ ਪੈਕੇਜ ਪੂਰਾ ਲੈਣਾ ਪੈਣਾ ਇੱਕ ਓੰਕਾਰ ਦਾ ਕੰਸੈਪਟ ਇਹ ਹੈ ਵੀ ਇਹ ਪੂਰੇ ਦਾ ਪੂਰਾ ਪੈਕੇਜ ਲਓ ਇਹਦੇ ਵਿੱਚ ਹੀ ਉਹ ਵੀ ਆਉਣੇ ਨੇ ਵਿਰੋਧ ਕਰਨ ਵਾਲੇ ਇਹਦੇ ਵਿੱਚ ਹੀ ਪਿਆਰ ਕਰਨ ਵਾਲੇ ਆਉਣੇ ਨੇ ਇਹ ਤੁਹਾਨੂੰ ਸਾਰੇ ਦਾ ਸਾਰਾ ਹੀ ਪ੍ਰਵਾਨ ਕਰਨਾ ਪੈਣਾ ਫਿਰ ਤੂੰ ਐ ਨਾ ਕਹੀਂ ਐ ਕਿਉਂ ਕਹਿੰਦੇ ਨੇ ਐ ਕਿਉਂ ਕਰਦੀ ਨੇ ਲੋਕ ਆਹ ਕਿਉਂ ਕਰਦੇ ਨੇ ਫਿਰ ਕੰਡੇ ਕਿਉਂ ਨੇ ਇਹ ਤੂੰ ਕਹਿ ਨਹੀਂ ਸਕਦਾ ਫਿਰ ਤੈਨੂੰ ਪਤਾ ਹੈ ਵੀ ਕੰਡੇ ਹੋਣਗੇ ਹੁਣ ਤੂੰ ਡੀਲ ਕਰਨੀ ਸਿੱਖ ਇਹਨਾਂ ਨਾਲ ਇਹ ਵਿੱਚ ਹੀ ਇੱਕ ਓੰਕਾਰ ਦਾ ਕੰਸੈਪਟ ਇਹ ਹੈ ਜੇ ਤੁਸੀਂ ਪੂਰੇ ਦਰਖਤ ਨੂੰ ਪਿਆਰ ਕਰਦੇ ਹੋ ਨਾ ਜੇ ਤੁਸੀਂ ਪੂਰਾ ਘਰ ਲੈ ਲਓ ਇੱਕ ਵੀ ਮੈਂ ਘਰ ਲੈ ਲਿਆ ਪੂਰਾ ਘਰ ਦੇ ਵਿੱਚ ਫਿਰ ਬਿਜਲੀ ਦੇ ਬਿੱਲ ਵੀ ਆਉਣੇ ਹੀ ਨੇ ਰੰਗ ਪੇਂਟ ਵੀ ਲੈਣਾ ਹੀ ਨਹੀਂ ਉਹ ਸਾਰਾ ਕੁਝ ਵਿੱਚ ਹੀ ਰਹਿਣਾ ਇਹ ਨਹੀਂ ਹੈਗਾ ਵੀ ਚੂਜ ਕਰ ਲਓਗੇ ਵੀ ਸਹੂਲਤ ਮੇਰੀ ਏਸੀ ਚੱਲੂਗਾ ਪਰ ਬਿੱਲ ਨਹੀਂ ਆਊਗਾ ਏਦਾਂ ਨਹੀਂ ਸਾਰਾ ਇਕੱਠਾ ਹੀ ਹੈ ਏਦਾਂ ਹੀ ਹੈ ਨਾ ਮਤਲਬ ਸਰੀਰ ਨੂੰ ਤੁਸੀਂ ਲੈ ਲਿਆ ਖਾਣਾ ਵੀ ਇਹਦੇ ਵਿੱਚ ਹੀ ਹੈ ਗੰਦਗੀ ਵੀ ਇਹਦੇ ਵਿੱਚ ਹੀ ਹੈ ਤੁਹਾਨੂੰ ਸਾਫ਼ ਵੀ ਆਪਣੇ ਆਪ ਨੂੰ ਰੱਖਣਾ ਪੈਣਾ ਨਹਾਉਣਾ ਵੀ ਪੈਣਾ ਸੌਣਾ ਵੀ ਪੈਣਾ ਜਾਗਣਾ ਵੀ ਪੈਣਾ ਤੈਨੂੰ ਪੂਰਾ ਪੈਕੇਜ ਲੈਣਾ ਪੈਣਾ ਇੱਕ ਚੀਜ਼ ਨਹੀਂ ਲੈ ਸਕਦਾ ਏਦਾਂ ਹੀ ਹੈ ਹੁਣ ਬੱਚੇ ਨਾਲ ਬੱਚਾ ਲੈ ਲਓ ਵੀ ਬੱਚਾ ਹੈ ਪਿਆਰ ਕਰ ਲਓ ਫਿਰ ਉਹਨੂੰ ਰੋਟੀ ਖਵਾਉਣੀ ਹੈ ਉਹਨੂੰ ਗੋਦੀ ਵੀ ਚੱਕਣਾ ਹੈ ਫਿਰ ਉਹਨੂੰ ਸਾਫ਼ ਵੀ ਰੱਖਣਾ ਉਹਨੇ ਕੱਪੜੇ ਗਿੱਲੇ ਵੀ ਕਰਨੇ ਨੇ ਫਿਰ ਇਕੱਠਾ ਹੀ ਹੈ ਸਾਰਾ ਫਿਰ ਅਗਲਾ ਕਹੇ ਨਹੀਂ ਇੰਨਾ ਅੱਧਾ ਅੱਧਾ ਨਹੀਂ ਇਹ ਨਹੀਂ ਹੋਣਾ ਪੂਰਾ ਇੱਕ ਓੰਕਾਰ ਦਾ ਮਤਲਬ ਹੈ ਪੂਰੇ ਨਾਲ ਪਿਆਰ ਹਾਂ ਡੀਲ ਕਰਨਾ ਮੈਂ ਸਿੱਖਣਾ ਪਰ ਆਪੇ ਦੇ ਵਿੱਚ ਹੀ ਹੈ ਸਾਰਾ ਕੁਛ ਉਹਦੇ ਵਿੱਚ ਹੀ ਕੰਡੇ ਵੀ ਨੇ ਉਹਦੇ ਵਿੱਚ ਹੀ ਫੁੱਲ ਵੀ ਨੇ ਉਹਦੇ ਵਿੱਚ ਹੀ ਵਿਰੋਧੀ ਵੀ ਨੇ ਨਿੰਦਕ ਵੀ ਨੇ ਰੋਕਣ ਵਾਲੇ ਵੀ ਨੇ ਤੇ ਸਪੋਰਟਰ ਵੀ ਨੇ ਆਪੇ ਚ ਹੀ ਆ ਜਾਂਦੇ ਨੇ ਸਾਰੇ ਇੱਕ ਓੰਕਾਰ ਦਾ ਅਰਥ ਹੈ ਇੱਕ ਆਪੇ ਹੁਣ ਇੱਦਾਂ ਆਪਾਂ ਜੇ ਹੁਣ ਜਿਹਦੇ ਅਰਥ ਇੱਦਾਂ ਕਰਨ ਲੱਗੀਏ ਵੀ ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੈ ਵੀ ਹਰੀ ਨੇ ਉਹਨਾਂ ਨੂੰ ਮਤ ਦਿੱਤੀ ਹੈ ਆਪੇ ਹੀ ਪਰਮਾਤਮਾ ਬੁਲਾ ਰਿਹਾ ਜਾਂ ਸਾਨੂੰ ਮਤ ਪਰਮਾਤਮਾ ਦਿੱਤੀ ਆਪੇ ਹੀ ਉਹ ਬੋਲ ਬੁਲਾ ਰਿਹਾ ਜੇ ਅਰਥ ਇੱਦਾਂ ਕਰਾਂਗੇ ਫਿਰ ਤੇ ਉਲਝਣ ਤਾਂ ਨਹੀਂ ਹੋ ਜਾਣੀ ਮੈਂ ਗਾਲਾਂ ਕੱਢਾਂ ਮੈਂ ਕਹੂੰ ਉਹੀ ਬੁਲਾ ਰਿਹਾ ਮੈਂ ਥੋੜ੍ਹਾ ਬੋਲਦਾ ਅਗਲਾ ਗਾਲਾਂ ਕੱਢੇਗਾ ਆਪਾਂ ਕਹਾਂਗੇ ਪਰਮਾਤਮਾ ਹੀ ਬੁਲਾ ਰਿਹਾ ਗਾਲਾਂ ਇੱਥੋਂ ਇਹ ਕਿਹੜਾ ਆਪ ਬੋਲਦਾ ਇਹਨੂੰ ਤੇ ਕੋਈ ਬੁਲਾਉਂਦਾ ਇਹਦੀ ਨਾ ਗੱਲ ਸਮਝ ਜਾਣੀ ਮਤਲਬ ਜੇ ਤੂੰ ਹਰੀ ਨਾਲ ਪਿਆਰ ਕਰਦਾ ਉਹਦੇ ਵਿੱਚ ਸਾਰਾ ਕੁਝ ਹੈ ਉਹਨੂੰ ਸਾਰੇ ਨੂੰ ਸਮਝ ਨਹੀਂ ਵੀ ਹਾਂ ਵਿਰੋਧ ਕਰਨ ਵਾਲੇ ਵੀ ਆਉਣਗੇ ਨਿੰਦਕ ਵੀ ਆਉਣਗੇ ਗਾਲਾਂ ਕੱਢਣ ਵਾਲੇ ਵੀ ਆਉਣਗੇ ਮੇਰਾ ਸਾਰੇ ਸਿਸਟਮ ਨਾਲ ਪਿਆਰ ਹੈ ਮੈਂ ਸਮਝਦਾ ਸਾਰਾ ਇਹ ਹੈ ਇੱਕ ਓੰਕਾਰ ਦੇ ਲੜ ਲੱਗਣਾ ਇੱਕ ਓੰਕਾਰ ਨੂੰ ਸਮਝਣਾ ਇੱਕ ਓੰਕਾਰ ਨਾਲ ਪਿਆਰ ਕਰਨਾ ਇਹ ਹੈ ਇਹਦੇ ਵਿੱਚ ਹੀ ਹੈ ਸਾਰਾ ਕੁਝ ਲੋਕ ਇਕੱਠਾ ਪੜੋ ਜੋ ਕੁਛ ਕਰੇ
ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ
ਹਾਂਜੀ
ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ
ਚਾਹੇ ਮੈਂ ਆ ਪੰਜਾਂ ਤੱਤਾਂ ਦਾ ਵਿਸਥਾਰ ਮੈਂ ਆ ਤੇ ਜਿਹੜੇ ਵਿਰੋਧੀ ਨੇ ਉਹ ਵੀ ਪੰਜਾਂ ਤੱਤਾਂ ਦਾ ਵਿਸਥਾਰ ਹੀ ਨੇ ਗੁਲਾਬ ਦਾ ਪੌਦਾ ਫੁੱਲ ਦੇ ਵਿੱਚ ਵੀ ਹੈ ਤੇ ਕੰਡੇ ਦੇ ਵਿੱਚ ਵੀ ਹੈ ਤੱਤ ਤੇ ਦੋਨਾਂ ਜੀ ਨੇ ਜੇ ਤੂੰ ਕਹਿੰਦਾ ਵੀ ਮੈਂ ਇੱਕ ਨੂੰ ਸਮਝਦਾ ਫਿਰ ਇਹ ਵਿੱਚ ਆਉਣੇ ਸੀ ਇਹ ਆਉਣੇ ਸੀ ਵਿੱਚ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਆਪ ਪੰਚ ਪਾਵਾ ਇਹ ਵਿੱਚ ਹੀ ਹੈ ਵਿੱਚ ਧਾਤੂ ਪੰਚ ਆਪ ਜੇ ਵਕਾਰ ਨੇ ਉਹ ਵੀ ਇਹਦੇ ਵਿੱਚ ਹੀ ਹੁੰਦੇ ਨੇ ਸਾਰਾ ਕੁਛ ਵਿੱਚ ਹੀ ਹੈ ਫਿਰ ਤੂੰ ਸਾਰਾ ਇਕੱਠਾ ਲੈ ਚਾਹੇ ਅਸੀਂ ਆ ਚਾਹੇ ਸਾਡੇ ਵਿਰੋਧੀ ਇਕੱਠਾ ਲੈ ਹਾਂਜੀ ਇਕੱਠਾ ਦੋਨੇ ਪਲੇ ਪਲੇ
ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਚਗਲ ਚੁਕਾਵੇ
ਆਪਣੇ ਆਪ ਕਹਿੰਦੇ ਉਹ ਸੱਚਾ ਗਿਆਨ ਵੀ ਮਿਲਦਾ ਸਤਿਗੁਰੂ ਵੀ ਮਿਲਦਾ ਤੇ ਆਪਣੇ ਆਪ ਹੀ ਜਿਹੜੀ ਖਿੱਚੋ ਤਾਣ ਹੈ ਅੰਦਰ ਦੀ ਖਤਮ ਹੋ ਜਾਂਦੀ ਹੈ ਇਹ ਸਾਰਾ ਕੁਛ ਇਕੱਠਾ ਹੀ ਆਉਂਦਾ ਮੈਂ ਫਿਰ ਗੱਲ ਕਹਿ ਦਿਆ ਮਤਲਬ ਵੱਲ ਲੱਗੀ ਵੇਲ ਲੱਗੀ ਉਹਦੇ ਵਿੱਚ ਪਹਿਲਾਂ ਕੰਡੇ ਵੀ ਆਏ ਆ ਆਪੇ ਤੇ ਇੱਕ ਨਾ ਇੱਕ ਦਿਨ ਫੁੱਲ ਵੀ ਆਉਣੇ ਆ ਵੇਲਾਂ ਲੱਗੀਆਂ ਕੱਦੂਆਂ ਦੀਆਂ ਅਜੇ ਫੁੱਲ ਲੱਗੇ ਆ ਪਾਣੀ ਪਾ ਰਹੇ ਆ ਕੰਡੇ ਜੇ ਚੁੱਭਦੇ ਆ ਉਹਦੇ ਵਿੱਚ ਕਸੀਰ ਕਸੀਰ ਜੇ ਹੁੰਦੇ ਆ ਨਾ ਮੁੜ ਕੇ ਫਿਰ ਭਾਈ ਕਦੇ ਨਾ ਕਦੇ ਕੱਦੂ ਵੀ ਲੱਗਣੇ ਤੋਰੀਆਂ ਵੀ ਲੱਗਣੀਆਂ ਸਭ ਕੁਝ ਵਿੱਚ ਹੀ ਆ ਉਹਦੇ ਮਤਲਬ ਤੁਸੀਂ ਇੱਕ ਓਅੰਕਾਰ ਨੂੰ ਸਮਝੋ ਉਹਦੇ ਵਿੱਚ ਹੀ ਹੈ ਸਾਰਾ ਕੁਝ ਸੱਚਾ ਗਿਆਨ ਲੈਣਾ ਉਹ ਵੀ ਸਤਿਗੁਰੂ ਵੀ ਰਾਹ ਵੀ ਮਿਲਣਾ ਜੇ ਅਸੀਂ ਚਾਹੁੰਦੇ ਹਾਂ ਵੀ ਅਕਲ ਲੈ ਕੇ ਮੈਂ ਆਪਣੀ ਜ਼ਿੰਦਗੀ ਨੂੰ ਬਦਲਣਾ ਸਮਝ ਲੈ ਕੇ ਮੈਂ ਇਹਦਾ ਮੁਕਾਬਲਾ ਕਰਨਾ ਤੇ ਸੱਚਾ ਗਿਆਨ ਮਿਲੇਗਾ ਕਾਮਨ ਸੈਂਸ ਡਿਵੈਲਪ ਹੋਏਗੀ ਅਕਲ ਆਏਗੀ ਬੰਦਾ ਤੁਰਦਾ ਤੇ ਤੁਰਦਾ ਰਵੇ ਫਿਰ ਪਿੱਛੇ ਨਾ ਹਟੇ ਇੱਕ ਵਾਰੀ ਚੱਲਿਆ ਫਿਰ ਚੱਲਦਾ ਰਹੇ ਫਿਰ ਬੰਦਾ ਇੰਨੀ ਹਿੰਮਤ ਕਰੇ ਨਾ ਆਪਣੇ ਜਿਹੜੇ ਵੀ ਰਾਹ ਤੇ ਤੁਰੇ ਅਗਲਾ ਕਵੇ ਵੀ ਯਾਰ ਇਹਦੇ ਵਿੱਚੋਂ ਤੇ ਨਾ ਗੁਰੂ ਨਾਨਕ ਬੋਲਦਾ ਇਹ ਤੇ ਉਵੇਂ ਕੰਮ ਕਰਦਾ ਏਦਾਂ ਨਹੀਂ ਕਈ ਵਾਰੀ ਕਈ ਬੰਦੇ ਏਦਾਂ ਦੇ ਹੁੰਦੇ ਆ ਪਰਸੋਂ ਚੌਥੇ ਮੈਂ ਜਦੋਂ ਸੰਗਰੂਰ ਹੀ ਗਿਆ ਜਿੱਦਣ ਇੱਕ ਤੇ ਮੈਂ ਉਹ ਦੱਸਿਆ ਭਰੂਰ ਤੋਂ ਜਿਹੜੇ ਸਬਜ਼ੀ ਵਾਲੇ ਮੈਨੂੰ ਮਿਲੇ ਇੱਕ ਹੋਰ ਪਰਿਵਾਰ ਮਿਲਿਆ ਮੈਨੂੰ ਉਹ ਬਹਾਦਰਪੁਰ ਤੋਂ ਨਾਲ ਹੀ ਪਿੰਡ ਹੈ ਪਰੇ ਬਡਰੁੱਖਾਂ ਮੇਰੇ ਖਿਆਲ ਰਹਿੰਦੇ ਉਹ ਗੱਲ ਕਰਨ ਕਹਿੰਦੇ ਜੀ ਅਸੀਂ ਬੜਾ ਕਈ ਵਾਰੀ ਏਦਾਂ ਸਟੈਂਡ ਲਈਦਾ ਗੱਲ ਕਰੀਦੀ ਹੈ ਤੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੇਰੇ 'ਚ ਬਾਬਾ ਢੱਡੀ ਨਾਲ ਆ ਗਿਆ ਏਦਾਂ ਮੈਨੂੰ ਕਿਹਾ ਉਹਨੇ ਚਲੋ ਉਹਨੇ ਤੇ ਆਪਣੀ ਗੱਲ ਕੀਤੀ ਪਰ ਮੇਰੇ ਦਿਮਾਗ 'ਚ ਇੱਕਦਮ ਮੈਂ ਸੋਚ ਰਿਹਾ ਸੀ ਮੈਂ ਕਿਹਾ ਕਿੰਨੀ ਸੋਹਣੀ ਗੱਲ ਹੈ ਵੀ ਬੰਦਾ ਜਿਹੜਾ ਆ ਉਹ ਕਹਿੰਦੇ ਜੀ ਆਹ ਤੇ ਪਖੰਡ ਹੈ ਨਾ ਵੀ ਇਹਦੇ 'ਚ ਤੇ ਬਾਬਾ ਦੀਪ ਸਿੰਘ ਆ ਗਿਆ ਇਹਦੇ 'ਚ ਜੀ ਫਲਾਣਾ ਆ ਗਿਆ ਇਹਦੇ 'ਚ ਫਲਾਣਾ ਆ ਗਿਆ ਪਰ ਐ ਨਹੀਂ ਲੱਗਦਾ ਵੀ ਜਦੋਂ ਸਾਹਿਬਜ਼ਾਦੇ ਖੜੇ ਹੋਣਗੇ ਵਜੀਦੇ ਦੇ ਸਾਹਮਣੇ ਤੇ ਬੜਕ ਨਾਲ ਐ ਗੱਲ ਕਰਦੇ ਹੋਣਗੇ ਉਦੋਂ ਕਹਿੰਦੇ ਨਹੀਂ ਹੋਣਗੇ ਸਾਰੇ ਖੜੇ ਵੀ ਇਹਨਾਂ 'ਚ ਤੇ ਗੁਰੂ ਗੋਬਿੰਦ ਸਿੰਘ ਹੀ ਆ ਗਿਆ ਆਹ ਤੇ ਯਾਰ ਗੁਰੂ ਗੋਬਿੰਦ ਸਿੰਘ ਹੀ ਆ ਗਿਆ ਇਹਨਾਂ 'ਚ ਲੱਗਦਾ ਵੀ ਆਹ ਤੇ ਯਾਰ ਕਮਾਲ ਕਰਤੀ ਇੱਥੇ ਹੁਣ ਗੁਰੂ ਅੰਗਦ ਸਾਹਿਬ ਹੋਣਗੇ ਉਹਨਾਂ ਦੇ ਨਾਲ ਦੇ ਜਿੱਥੇ ਗਏ ਆ ਕਿਤੇ ਗੱਲਬਾਤ ਕਰਨ ਗਏ ਆ ਹਿੰਮਤ ਨਾਲ ਕਰ ਰਹੇ ਆ ਐ ਬੜਕ ਨਾਲ ਕਰਦੇ ਆ ਤੇ ਵੇਖਦੇ ਹੋਣਗੇ ਵੀ ਇਹਨਾਂ 'ਚ ਤੇ ਨਾਨਕ ਆ ਗਿਆ ਇਹਦੇ 'ਚ ਕਿੱਥੋਂ ਗੁਰੂ ਨਾਨਕ ਬੋਲਣ ਲੱਗ ਪਿਆ ਮਤਲਬ ਸਿੱਖ ਹੈ ਨਾ ਜਿਹੜਾ ਸਿੱਖਾਂ ਅੰਦਰ ਸਤਿਗੁਰ ਵਰਤਦਾ ਕਹਿੰਦੇ ਵਰਤੇ ਵਿੱਚ ਅਸੀਂ ਇਹ ਗੱਲ ਮੰਨਦੇ ਆ ਵੀ ਬਾਬਾ ਦੀਪ ਸਿੰਘ ਨਹੀਂ ਆਉਂਦਾ ਇੱਦਾਂ ਕੋਈ ਸ਼ਹੀਦ ਕਿਸੇ 'ਚ ਆਉਂਦੇ ਨਹੀਂ ਪਰ ਮੇਰਾ ਮੰਨਣਾ ਇਹ ਹੈ ਕਈਆਂ ਦੇ ਸਿਰ ਚੜ ਕੇ ਗਾਉਣ ਵਾਲੇ ਬੋਲਦੇ ਆ ਤੇ ਕਈਆਂ ਦੇ ਸਿਰ ਚੜ ਕੇ ਕੋਈ ਬੋਲਦਾ ਐਕਟਰ ਬੋਲਦੇ ਆ ਪਰ ਸਾਡੇ ਸਿਰ ਚੜ ਕੇ ਗੁਰੂ ਨਾਨਕ ਬੋਲਣਾ ਚਾਹੀਦਾ ਏਦਾਂ ਅਗਲੇ ਨੂੰ ਲੱਗੇ ਵੀ ਗੁਰੂ ਨਾਨਕ ਆ ਗਿਆ ਯਾਰ ਇਹਦੇ ਮਤਲਬ ਪੜਕ ਕਿੰਨੀ ਹਿੰਮਤ ਕਿੰਨੀ ਹੈ ਸਾਡੇ ਵਿੱਚ ਇਹ ਦਲੇਰੀ ਹੋਵੇ ਗੁਰਬਾਣੀ ਨੂੰ ਪੜ ਪੜ ਕੇ ਆ 35 ਸਾਡੇ ਸਿਰ ਚੜ ਕੇ ਬੋਲਣ ਹੁਣ ਬੋਲਦੇ ਸਾਡੇ ਸਿਰ ਚੜ ਕੇ ਪਤਾ ਨਹੀਂ ਕਿਹੜੇ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ ਵੀ ਮੀਣੇ ਜੇ ਬੰਦੇ ਬਣ ਕੇ ਹੈ ਚਾਪਲੂਸੀਆਂ ਕਰਦੇ ਫਿਰਦੇ ਆ ਇਹਨਾਂ ਚੋਂ ਤੇ ਪਤਾ ਨਹੀਂ ਕੌਣ ਬੋਲਦਾ ਕਦੇ ਗੰਗੂ ਬੋਲਦਾ ਕਦੇ ਚੰਦੂ ਬੋਲਦਾ ਕਦੇ ਪਿਰਥੀਆ ਬੋਲਦਾ ਇਹਨਾਂ ਚੋਂ ਗੁਰੂ ਅਰਜਨ ਦੇਵ ਕਿੱਥੇ ਬੋਲਦਾ ਗੁਰਬਾਣੀ ਪੜ ਪੜ ਕੇ ਤੇ ਫਿਰ ਉਹ ਸਾਡੇ ਸਿਰ ਚੜ ਕੇ ਬੋਲਣੇ ਚਾਹੀਦੇ ਸੀ ਵੀ ਅਸਰ ਹੀ ਇੰਨਾ ਹੋ ਗਿਆ ਇੰਨਾ ਸੱਚਿਆਂ ਨੂੰ ਪੜ ਪੜ ਕੇ ਬੰਦਾ ਸੱਚਾ ਹੋ ਗਿਆ ਹਿੰਮਤੀਆਂ ਨੂੰ ਪੜ ਪੜ ਕੇ ਹਿੰਮਤੀ ਹੋ ਗਿਆ ਦਲੇਰਾਂ ਨੂੰ ਪੜ ਪੜ ਕੇ ਦਲੇਰ ਹੋ ਗਿਆ ਮਤਲਬ ਉਹਨਾਂ ਨੂੰ ਸਮਝ ਕੇ ਯਾਰ ਕਮਾਲ ਦਾ ਹੋ ਗਿਆ ਇਹ ਸੀ ਗੁਰਬਾਣੀ ਦਾ ਮਤਲਬ ਇਹ ਸੀ ਅਰਥ ਪੜ ਪੜ ਕੇ ਕਿਸੇ ਨੂੰ ਪੜ ਪੜ ਕੇ ਬੰਦਾ ਨਸ਼ਾ ਉਹਦੇ ਵਰਗਾ ਹੋਣ ਲੱਗ ਜਾਂਦਾ ਹੈ ਕਿ ਨਹੀਂ ਏਦਾਂ ਹੀ ਹੈ ਜੇ ਹੁਣ ਮੰਨ ਲਓ ਹਿੰਮਤ ਆਵੇ ਨਾ ਵਿੱਚ ਯਾਰ ਮੈਨੂੰ ਵੀ ਹੁਣ ਡਰ ਡੁਰ ਨਿਕਲ ਗਿਆ ਮੇਰਾ ਵੀ ਨਿਕਲ ਗਿਆ ਮੈਂ ਗੁਰਬਾਣੀ ਨੂੰ ਪੜ ਪੜ ਕੇ ਮੇਰਾ ਵੀ ਡਰ ਨਿਕਲ ਗਿਆ ਐ ਹੋਵੇ ਬੰਦਾ ਮੈਂ ਕਬੀਰ ਜੀ ਵਾਂਗੂ ਹੁਣ ਜਦੋਂ ਗੁਰੂ ਨਾਨਕ ਨੇ ਬਾਬਰ ਸਾਹਮਣੇ ਖੜ ਕੇ ਕਿਹਾ ਸੀ ਸਾਰਿਆਂ ਨੇ ਆਪਣੇ ਆਪਣੇ ਟਾਈਮ ਤੇ ਬੜਕ ਵਿਖਾਈ ਸੀ ਅੱਜ ਮੇਰੇ ਚ ਮੈਂ ਵੀ ਸਰਪੰਚ ਨੂੰ ਕਹਿਣਾ ਛੱਡ ਤੂੰ ਗਲਤ ਕਰਦਾ ਤੇ ਗਲਤ ਤੇ ਗਲਤ ਹੈ ਮੈਂ ਵੀ ਕਹਿਣਾ ਏਦਾਂ ਹੋਣਾ ਚਾਹੀਦਾ ਅਗਲਾ ਵੇਖਦਾ ਹੀ ਰਹਿ ਜਾਏਗਾ ਹੈਰਾਨ ਹੋ ਜਾਵੇ ਵੀ ਆਹ ਤੇ ਕਮਾਲ ਕਰਦਾ ਆ ਮੁੰਡਾ ਉਹ ਜਿਹੜਾ ਐਕਟਰ ਨੀ ਸੁਸ਼ਾਂਤ ਜਿਹੜਾ ਜਿਹਦੀ ਡੈਥ ਸੁਸ਼ਾਂਤ ਸਿੰਘ ਰਾਜਪੂਤ ਆਪਾਂ ਗੱਲ ਕੀਤੀ ਵੀ ਸੀ ਉਹਦੇ ਵਿਸ਼ੇ ਤੇ ਮੈਂ ਵੇਖਿਆ ਦੋ ਤਿੰਨ ਬੰਦਿਆਂ ਨੇ ਇੱਕ ਲੜਕੀ ਨੇ ਐ ਸਟੈਂਡ ਲੈ ਲਿਆ ਕਹਿੰਦੀ ਕੇਸ ਦਰਜ ਕਰਾਉਣੇ ਨੇ ਇੰਡਸਟਰੀ ਦੇ ਵਿੱਚ ਧੱਕਾ ਕਰਦੇ ਨੇ ਕਹਿੰਦੇ ਬਾਕੀ ਵਾਲੇ ਕਹਿੰਦੇ ਹੀਰੋ ਨੇ ਜਿਹੜੇ ਧੱਕਾ ਕਰਦੇ ਨੇ ਇਹ ਆਪਣੇ ਪਿਓ ਦਾ ਸਮਝਦੇ ਨੇ ਸਾਰਾ ਕੁਝ ਆਪਣੇ ਆਪਣੇ ਟੱਬਰਾਂ ਨੂੰ ਪ੍ਰਮੋਟ ਕਰਦੇ ਨੇ ਪੰਜ ਚਾਰ ਫੈਮਿਲੀ ਕਹਿੰਦੇ ਛਾਈਆਂ ਪਈਆਂ ਸਾਰੇ ਪਾਸੇ ਬਾਕੀ ਬੰਦੇ ਨੂੰ ਵੜਨ ਨਹੀਂ ਦਿੰਦੇ ਇੱਥੇ ਉਹ ਕੱਲੂ ਹੀ ਐ ਬੋਲ ਰਹੀ ਹੈ ਉਹਦੇ ਵਿੱਚ ਇਹਦੇ ਉੱਤੇ ਚੈਨਲਾਂ ਤੇ ਤੇ ਮੀਡੀਏ ਨੂੰ ਵੀ ਕਿਸੇ ਨੂੰ ਨਹੀਂ ਬਖਸ਼ਦੀ ਤੇ ਮੈਂ ਵੇਖ ਰਿਹਾ ਸੀ ਮੈਂ ਕਿਹਾ ਇਹਦੇ 'ਚ ਕੌਣ ਆ ਗਿਆ ਇੰਨਾ ਸਿੱਧਾ ਹੀ ਮਤਲਬ ਇੱਕ ਜਿਹੜਾ ਤੁਸੀਂ ਉਹ ਜਜ਼ਬਾ ਹੈ ਜਿਹੜਾ ਉਹ ਹੋਣਾ ਚਾਹੀਦਾ ਅਗਲਾ ਕਵੇ ਵੀ ਹਾਂ ਤਾਂ ਮੈਂ ਕਿਹਾ ਵੀ ਸਾਹਿਬਜ਼ਾਦਿਆਂ ਨੂੰ ਵੇਖ ਕੇ ਕਿਹਾ ਹੋਣਾ ਉਹ ਇਹਦੇ 'ਚ ਤੇ ਗੁਰੂ ਗੋਬਿੰਦ ਸਿੰਘ ਆ ਗਿਆ ਵਜੀਦਾ ਗੁਰੂ ਗੋਬਿੰਦ ਸਿੰਘ ਨੂੰ ਤੇ ਨਹੀਂ ਮਿਲਿਆ ਨਹੀਂ ਪਰ ਸਾਹਿਬਜ਼ਾਦਿਆਂ ਨੂੰ ਮਿਲ ਲਿਆ ਇਹਨੇ ਨਾਲ ਹੀ ਦਿਖਾਤਾ ਹੋਣਾ ਵੀ ਜੇ ਅਸੀਂ ਇਹ ਜਿਹੇ ਤੇ ਉਹ ਕਿਹੋ ਜਿਹਾ ਹੋਣਾ ਅਸੀਂ ਜੇ ਇੰਨੇ ਏਦਾਂ ਦੇ ਹਾਂ ਤੇ ਸਾਡਾ ਪਿਓ ਕਿੱਦਾਂ ਦਾ ਹੋਣਾ ਤੂੰ ਕਿਹੜੀਆਂ ਗੱਲਾਂ ਕਰਦਾ ਏਦਾਂ ਹੋਣਾ ਚਾਹੀਦਾ ਉਹ ਡਰ ਉਹ ਖੌਫ ਉਹ ਭੈ ਸਭ ਕੱਢ ਕੇ ਬੰਦਾ ਆਜ਼ਾਦ ਹੋ ਕੇ ਜ਼ਿੰਦਗੀ ਜਿਉਵੇ ਅੱਜ ਤੇ ਨਾਲੇ ਕੰਮ ਬੜਾ ਸੌਖਾ ਅਗਲਾ ਕਿਹੜਾ ਚੈਨਲਾਂ ਵਾਲੇ ਨਹੀਂ ਸੁਣਦੇ ਅਗਲਾ ਆਪਣੇ ਘਰ ਬਹਿ ਕੇ ਗੱਲ ਕਰ ਦਿੰਦਾ ਫੇਸਬੁੱਕ ਤੇ ਬਹਿ ਕੇ ਗੱਲ ਕਰ ਦਿੰਦਾ ਆਪਣੇ ਅਗਲਾ ਵੱਡੀ ਲੈ ਰਿਹਾ ਹੁੰਦਾ ਵੀਡੀਓ ਬਣਾ ਲੈਂਦਾ ਚੱਕ ਆ ਵੇਖ ਪੈਸੇ ਮੰਗਦਾ ਆ ਵੇਖ ਕਿਵੇਂ ਪੈਸੇ ਫੜ ਲਏ ਨੰਬਰ ਨੋਟ ਕਰਕੇ ਦੇ ਦਿੰਦੇ ਨੇ ਅਗਲੇ ਰਿਸ਼ਵਤਾਂ ਮੁੜ ਕੇ ਉਹਦੀ ਚੱਕਰ ਪੈ ਜਾਂਦਾ ਵੀ ਇੰਨੇ ਨੰਬਰ ਆ ਇੰਨੇ ਨੰਬਰ ਨੋਟ ਇਹਦੀ ਜੇਬ 'ਚ ਮੈਂ ਨੰਬਰ ਨੋਟ ਕੀਤਾ ਹੋਇਆ ਕਿੰਨਾ ਸਿਸਟਮ ਕਮਾਲ ਦਾ ਹੋ ਗਿਆ ਪਰ ਲੋਕਾਂ ਦੇ ਵਿੱਚ ਅੱਜ ਵੀ ਹਿੰਮਤ ਨਹੀਂ ਖੂਨ ਪਾਣੀ ਬਣਿਆ ਹੋਇਆ ਹੈ ਬੰਦਿਆਂ ਦੇ ਹੱਡੀ ਰਚ ਗਈਆਂ ਬੇਈਮਾਨੀਆਂ ਹੱਡਾਂ 'ਚ ਰਚ ਗਈਆਂ ਬੇਈਮਾਨੀਆਂ ਮਾੜੇ ਲੀਡਰ ਉੱਤੇ ਤੋਂ ਲੈ ਕੇ ਥੱਲੇ ਤੱਕ ਕਰਪਟ ਨੇ ਤੇ ਕਰਪਟ ਲੀਡਰਾਂ ਨੂੰ ਸੁਣਦੇ ਆ ਕਰਪਟਾਂ ਨੂੰ ਪੜ੍ਹਦੇ ਆ ਉਹਨਾਂ ਦੇ ਚਿਹਰੇ ਮੂਹਰੇ ਟੀਵੀਆਂ 'ਚ ਵੇਖਦੇ ਆ ਤੇ ਵੇਖ ਵੇਖ ਕੇ ਬੰਦੇ ਕਰਪਟ ਹੀ ਹੋ ਗਏ ਸਾਨੂੰ ਨਹੀਂ ਪਤਾ ਜਿਹੜੇ ਲੀਡਰ ਆ ਕੇ ਆਪਣੇ ਕੋਲ ਭਾਸ਼ਣ ਦਿੰਦੇ ਨੇ ਇਲੈਕਸ਼ਨ ਹੁੰਦੀ ਜਦੋਂ ਏਦਾਂ ਕਰਦਿਆਂਗੇ ਐ ਕਰਦਿਆਂਗੇ ਆਪਾਂ ਨੂੰ ਪਤਾ ਹੀ ਹੁੰਦਾ ਵੀ ਯਾਰ ਕਿਵੇਂ ਭੁੱਕੀ ਖਵਾ ਕੇ ਤੇ ਪਾਏ ਬੰਦੇ ਨਸ਼ਾ ਮੁਕਤ ਪੰਜਾਬ ਕਰਦਿਆਂਗੇ ਪਤਾ ਹੀ ਹੈ ਆਪਾਂ ਸੁਣ ਸੁਣ ਕੇ ਆਪਾਂ ਸੱਚੀ ਸੁਣ ਸੁਣ ਆਪਾਂ ਮੈਂ ਆਪਣੀ ਗੱਲ ਕਰਦਾ ਆਪਾਂ ਇਹਨਾਂ ਨੂੰ ਵੇਖ ਵੇਖ ਕੇ ਸੁਣ ਸੁਣ ਕੇ ਐ ਲੱਗਦਾ ਜਿਵੇਂ ਆਪਾਂ ਸਾਰੇ ਬੇਈਮਾਨ ਹੋ ਗਏ ਆਪਾਂ ਨੂੰ ਸਾਰਿਆਂ ਨੂੰ ਵਧੀਆ ਹੀ ਇਹ ਲੱਗਦਾ ਕਰਪਟੀਆਂ 'ਚ ਰਹਿ ਰਹਿ ਕੇ ਬੰਦਾ ਕਰਪਟੀ ਹੋ ਗਿਆ ਬੇਈਮਾਨਾਂ 'ਚ ਰਹਿ ਰਹਿ ਕੇ ਬੇਈਮਾਨ ਆ ਹੁਣ ਆਪਾਂ ਥੋੜਾ ਜਿਹਾ ਚਲੋ ਗੱਲ ਕਰਦੇ ਆ ਜਿੰਨਾ ਚਿਰ ਸੰਤ ਸਮਾਜਾਂ ਦੀਆਂ ਮੀਟਿੰਗਾਂ 'ਚ ਜਾਂਦੇ ਰਹੇ ਆਪਾਂ ਵੀ ਉਹੀ ਦੀ ਸੀ ਐਂ ਬਿਆਨ ਦੇ ਦਿੰਦੇ ਕਿਤੇ ਹੁਣ 20 ਬਾਬਿਆਂ ਦੇ ਫੋਨ ਆਏ ਹੁੰਦੇ ਹੁਣ ਤੇ ਮਗਰੋਂ ਲੈ ਕੇ ਮਰ ਗਏ ਸਾਰੇ ਸਾਡੇ ਲਈ ਤੇ ਮਰੇ ਹੀ ਹੈ ਜੇ ਉਹਨਾਂ ਲਈ ਮੈਂ ਮਰਿਆ ਤੇ ਉਹ ਮੇਰੇ ਲਈ ਉਹ ਮਰੇ ਏਦਾਂ ਹੀ ਹੈ ਤੇ ਹੁਣ ਤਾਂ 20 ਫੋਨ ਆਏ ਹੁੰਦੇ ਭਾਈ ਸਾਹਿਬ ਤੁਸੀਂ ਬਾਬਾ ਜੀ ਤੁਸੀਂ ਮਹਾਰਾਜ ਉਹ ਤਾਂ ਮਹਾਰਾਜ ਕਹਿੰਦੇ ਬਾਬਾ ਜੀ ਵੀ ਗੱਲ ਕਹਿੰਦੇ ਵੀ ਮਹਾਰਾਜ ਤੁਸੀਂ ਆਹ ਬਚਨ ਨਹੀਂ ਕਰਨਾ ਸਟੇਜ ਤੇ ਅੱਗੇ ਤੋਂ ਨਾ ਕਰਿਓ ਸਾਡੇ ਲਈ ਤੇ ਇਹੀ ਵੰਗਾਰਾਂ ਨਹੀਂ ਸੀ ਖਤਮ ਹੋਣੀ ਸਵੇਰੇ ਰਾਤ ਬਿਆਨ ਦਿੱਤਾ ਸਵੇਰੇ ਗੱਡੀਆਂ ਖੜੀਆਂ ਹੋਣੀਆਂ ਸੀ ਦੋ ਤਿੰਨ ਵੀ ਆਹ ਤੁਸੀਂ ਕਾਹਨੂੰ ਕਹਿ ਦਿੱਤਾ ਜੀ ਮੈਨੂੰ ਤੇ ਐਮ ਐਲ ਏ ਸਾਹਿਬ ਦਾ ਫੋਨ ਆ ਗਿਆ ਜਾ ਬਾਬਾ ਜੀ ਨੂੰ ਕਹਿ ਕੇ ਆ ਮਹਾਰਾਜ ਜੀ ਨੂੰ ਬਚਨ ਕਰਕੇ ਕਹਿ ਗਿਆ ਉਹਨਾਂ ਨੂੰ ਜਾ ਕੇ ਏਦਾਂ ਕਰਿਆ ਕਰਨਾ ਸੀ ਸਾਰੇ ਹੀ ਮਗਰੋਂ ਲੈ ਗਏ ਬਸ ਮਤਲਬ ਕਿਤੇ ਨਾ ਕਿਤੇ ਖੜਨਾ ਦਾ ਪੈਣਾ ਹੀ ਹੈ ਨਾ ਕਾਇਮ ਹੋਣਾ ਤੇ ਪੈਣਾ ਹੀ ਹੈ ਆਪਣੇ ਆਪ ਵਿੱਚ ਸਾਨੂੰ ਇਹ ਵਿਖਾਣਾ ਪੈਣਾ ਤੇ ਅਸੀਂ ਨਾ ਬੇਈਮਾਨਾਂ ਨੂੰ ਟੀਵੀਆਂ 'ਚ ਵੇਖ ਵੇਖ ਕੇ ਸਾਰੇ ਪਾਸੇ ਅਖਬਾਰਾਂ 'ਚ ਵੇਖ ਵੇਖ ਕੇ ਲੋਕੀ ਬੇਈਮਾਨ ਹੀ ਹੋ ਜਾਂਦੇ ਸਟੇਜ ਦੇ ਉੱਤੇ ਇਹ ਗੱਲਾਂ ਕਰਦੇ ਹੁੰਦੇ ਆ ਇਹ ਬੰਦੇ ਲੁੱਟ ਕੇ ਖਾ ਗਏ ਇਹਨਾਂ ਦੇ ਐਂ ਕਰ ਗਿਆ ਜਿੱਦਣ ਕੋਈ ਦੁੱਖ ਸੁੱਖ ਹੁੰਦਾ ਇਕੱਠੇ ਇੱਕ ਪਲੇਟ 'ਚ ਖਾ ਰਹੇ ਹੁੰਦੇ ਲੀਡਰ ਉੱਥੇ ਇਕੱਠੇ ਬੈਠੇ ਹੁੰਦੇ ਆ ਇਕੱਠੇ ਗੱਪਾਂ ਮਾਰਦੇ ਹੁੰਦੇ ਗੱਲਾਂ ਮਾਰਦੇ ਹੁੰਦੇ ਕਿਧਰੇ ਹੀ ਜਾਂਦੇ ਨੇ ਇਹਨਾਂ ਦੇ ਸਾਰਾ ਕੁਛ ਭੁੱਲ ਜਾਂਦਾ ਸਾਡਾ ਇਹ ਢਾਂਚਾ ਬਣ ਗਿਆ ਸਾਨੂੰ ਕਿਤੇ ਨਾ ਕਿਤੇ ਇਹ ਸੋਚਣਾ ਪੈਣਾ ਤੇ ਮਹਾਰਾਜ ਦਾ ਜਿਹੜਾ ਇਹ ਬਚਨ ਹੈ ਚੌਥੇ ਪਾਤਸ਼ਾਹ ਦਾ ਵੀ ਜੇ ਭਾਈ ਤੁਰਿਆ ਤੇ ਤੁਰਿਆ ਲੈ ਤੁਰ ਜੇ ਇੱਕ ਵਾਰੀ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ ਕਹਿੰਦੇ ਦਿਨ ਰਾਤ ਇੱਕ ਕਰਦੇ ਦਿਨ ਰਾਤ ਇੱਕ ਕਰਦੇ ਕਦੇ ਤੇ ਟਿਕਾਣਾ ਆਊ ਨਾ ਤੁਰਨਾ ਨਾ ਛੱਡੀ
ਕਦੇ ਆਵੇਗਾ ਜੀ ਅਸਲ ਕਦੇ ਆਵੇਗਾ ਜੀ ਅਸਲ ਆਵੇਗਾ ਜੀ ਅਸਲ ਕਦੇ ਆਵੇਗਾ ਜੀ ਅਸਲ
ਮੰਜ਼ਿਲ ਤੇ ਕਿਸੇ ਨਾ ਕਿਸੇ ਟਿਕਾਣੇ ਲੱਗ ਜਾਂਦਾ ਪਹੁੰਚ ਜਾਂਦਾ ਤਾਂ ਕਰਕੇ ਜੇ ਤੁਰਿਆ ਬੰਦਾ ਤੁਰਦਾ ਰਵੇ ਜਿਹੜੇ ਕੰਮ ਨੂੰ ਕਰਦੇ ਹੋ ਗੁਰੂ ਨਾਨਕ ਦਾ ਕਾਰਜ ਬੜਾ ਵੱਡਾ ਹੈ ਗੁਰੂ ਅਰਜਨ ਸਾਹਿਬ ਦਾ ਪਾਤਸ਼ਾਹ ਦਾ ਕਾਰਜ ਬੜਾ ਵੱਡਾ ਏਮ ਬੜਾ ਵੱਡਾ ਉਦੇਸ਼ ਬੜਾ ਵੱਡਾ ਸਾਡੀ ਜ਼ਿੰਦਗੀ ਦੇ ਵਿੱਚ ਜਿੰਨਾ ਕੁ ਵੀ ਹੈ ਬਸ ਸਾਡੇ 'ਚ ਲਗਾਤਾਰਤਾ ਹੋਵੇ ਵੱਡਾ ਛੋਟਾ ਕੰਮ ਵੱਡਾ ਛੋਟਾ ਨਹੀਂ ਹੁੰਦਾ ਕੰਮ ਹੁੰਦਾ ਲਗਨ ਨਾਲ ਕਰਨਾ ਕਈ ਵਾਰੀ ਨਾ ਮੈਂ ਮੈਚ ਬਹੁਤ ਘੱਟ ਵੇਖਿਆ ਕ੍ਰਿਕਟ ਮੈਚ ਹੁੰਦਾ ਕਈ ਵਾਰੀ ਤੇ ਵੱਧ ਤੋਂ ਵੱਧ ਮੈਂ 10 ਕੁ ਵਾਰੀ ਵੇਖਿਆ ਹੋਣਾ ਅੱਜ ਤੱਕ ਵਰਲਡ ਕੱਪ ਇੱਕ ਵਾਰ ਹੋਇਆ ਆਪਾਂ ਚੈਲ ਸੀ ਸਾਰੇ ਉੱਥੇ ਵੇਖਿਆ ਸੀ ਇਕੱਠਿਆਂ ਨੇ ਤੇ ਕਈ ਵਾਰੀ ਨਾ ਕਈ ਟੀਮਾਂ ਇੰਨਾ ਵਧੀਆ ਖੇਡਦੀਆਂ ਇੰਨਾ ਵਧੀਆ ਖੇਡਦੀਆਂ ਜਾਨ ਲਾ ਦਿੰਦੀਆਂ ਪੂਰੀ ਪੂਰੀ ਜਾਨ ਲਾ ਦਿੰਦੀਆਂ ਤੇ ਬਾਅਦ ਚ ਹਾਰ ਜਾਂਦੇ ਜਿੱਤ ਦੂਜੇ ਗਏ ਜਾਨ ਪੂਰੀ ਲਾਈ ਸੀ ਜਿੱਤ ਦੂਜੇ ਗਏ ਜਿੱਤ ਭਾਵੇਂ ਦੂਜੇ ਜਾਣ ਦੂਜੇ ਜਿੱਤ ਜਾਣ ਪਰ ਮਿਹਨਤ ਕਰਨ ਵਾਲਿਆਂ ਦੀਆਂ ਗੱਲਾਂ ਹੁੰਦੀਆਂ ਕਹਿੰਦੇ ਖੇਡੇ ਐ ਗੱਲਾਂ ਠੀਕ ਹੈ ਇੱਕ ਕੈਚ ਹੋ ਗਿਆ ਇੱਕ ਬਾਲ ਉਹ ਕੈਚ ਕਰ ਗਿਆ ਦੂਜਾ ਆਊਟ ਹੋ ਗਿਆ ਦੋ ਨਿਕਲ ਗਏ ਪਰ ਜਿਹੜੇ ਪਹਿਲਾਂ ਕਰ ਗਏ ਨਾ ਕਮਾਲ ਫੀਲਡਿੰਗ ਅੱਜ ਵੇਖਣ ਵਾਲੀ ਐ ਗੱਲਾਂ ਕਰਦੇ ਫਿਰ ਲੋਕ ਵਧੀਆ ਖੇਡੇ ਸੀ ਜਿਹੜੇ ਜਿੱਤਣ ਵਾਲਿਆਂ ਦੀ ਗੱਲ ਘੱਟ ਹੁੰਦੀ ਹੈ ਵਧੀਆ ਖੇਡਣ ਵਾਲਿਆਂ ਦੀਆਂ ਗੱਲਾਂ ਹੁੰਦੀਆਂ ਗੱਲ ਜਿੱਤ ਹਾਰ ਦੀ ਨਹੀਂ ਹੁੰਦੀ ਗੱਲ ਖੇਡਣ ਦੀ ਹੁੰਦੀ ਮਸਲਾ ਇਹ ਨਹੀਂ ਵੀ ਜਿੱਤਾਂਗੇ ਜਾਂ ਹਾਰਾਂਗੇ ਮਸਲਾ ਇਹ ਹੈ ਵੀ ਖੇਡਾਂਗੇ ਜਿੱਤੇ ਜਾਂ ਹਾਰੇ ਇਹ ਨਹੀਂ ਇਹ ਜ਼ਰੂਰ ਜੇ ਆਏਗਾ ਵੀ ਖੇਡੇ ਤੇ ਸੀ ਖੇਡ ਕੇ ਤੇ ਵੇਖਿਆ ਇਹ ਤੇ ਹੋਊ ਕਿੰਨੇ ਪ੍ਰਚਾਰਕ ਨੇ ਅੱਜ ਕੱਲ੍ਹ ਰੌਲਾ ਪਾਉਂਦੇ ਆ ਆਪਾਂ ਵੇਖਦੇ ਹਾਂ ਕਈ ਜਾਗਰੂਕ ਪੜ੍ਹੇ ਲਿਖੇ ਵੀ ਹੈ ਉਹ ਵੀ ਡੇਰਾ ਡੇਰਾ ਜੀ ਅੱਜ ਮੈਂ ਸੁਣਦਾ ਸੀ ਇੱਕ ਦੋ ਨੂੰ ਚਲੋ ਕੱਲ੍ਹ ਕਰ ਲਾਂਗੇ ਗੱਲ ਪਰ ਨਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਸੀ ਤੇ ਹੁਣ ਸਾਰੇ ਥੱਲੇ ਨੂੰ ਤੁਰੇ ਜਾਂਦੇ ਨੇ ਬਦਲ ਗਈਆਂ ਸਟੇਟਮੈਂਟਾਂ ਹਿੰਮਤ ਨਹੀਂ ਰਹੀ ਰਲਦੇ ਜਾਂਦੇ ਨੇ ਟਕਸਾਲੀਆਂ ਨਾਲ ਗੱਲਾਂ ਵੀ ਉਦਾਂ ਦੀਆਂ ਕਰਨ ਲੱਗ ਗਏ ਸੋਚ ਉਹੋ ਜਿਹੀ ਲੱਗ ਗਏ ਇਲਜ਼ਾਮ ਵੀ ਉਦਾਂ ਦੇ ਲੱਗ ਗਏ ਲਾਉਣ ਪਰਮੇਸ਼ਰ ਦੁਆਰ ਆਉਂਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਇਹ ਤੇ ਗੁਰਸਥਾਨ ਹੈ ਹੁਣ ਡੇਰਾ ਲੱਗਣ ਲੱਗਦਾ ਕਿਉਂਕਿ ਬਣਦੀ ਨਹੀਂ ਹੁਣ ਉਹਨਾਂ ਨੂੰ ਪਤਾ ਵੀ ਰੱਬ ਰੱਬ ਵਾਲੀ ਗੱਲ ਹੈ ਜਿਹੜੀ ਇਹ ਵੱਖਰੀ ਹੈ ਇਹ ਤੇ ਵੱਖਰੀ ਕਰਨੀ ਹੈ ਆਪਾਂ ਤੇ ਕਰਦੇ ਹੀ ਰਹਿਣਾ ਪਰ ਹੁਣ ਕਰਦੇ ਰਹੇ ਹੈ ਛੱਡ ਕੇ ਆਪਾਂ ਕਰਦੇ ਹਾਂ ਪਰ ਫਰਕ ਬਹੁਤ ਹੈ ਬਹਿਣਗੇ ਫਿਰ ਵੀ ਘਰੇ ਤੇ ਵਿਰੋਧ ਕਰ ਲੈਣ ਸਾਨੂੰ ਘਰੇ ਪਾ ਦੇ ਮੰਨ ਲਓ ਘਰੇ ਹੀ ਬਹਿ ਹੀ ਗਏ ਆਪਾਂ ਦੀਵਾਨ ਤਾਂ ਲਾਉਂਦੇ ਹੀ ਨਹੀਂ ਹੋ ਸਕਦਾ ਆ ਵੀ ਬੰਦ ਹੋ ਜੇ ਰੌਲਾ ਪਾਉਣ ਗਲਤ ਪ੍ਰਚਾਰਕ ਹੈ ਧਰਮ ਰੱਬ ਤੇ ਹੁੰਦਾ ਇਹ ਸਾਬਤ ਕਰ ਦੇਣ ਵੀ ਰੱਬ ਹੈਗਾ ਇਹ ਕਰ ਦੇਣ ਸਾਬਤ ਮਤਲਬ ਆਪਣਾ ਇਹ ਰੌਲਾ ਆਪਣਾ ਹੋਰ ਵਿਰੋਧ ਹੋ ਜੇ ਨੈੱਟ ਤੇ ਵੀ ਕੋਈ ਨਾ ਸੁਣੇ ਯੂਟਿਊਬ ਤੇ ਵੀ ਕੋਈ ਨਾ ਸੁਣੇ ਕੋਈ ਬੰਦਾ ਸੁਣੇ ਹੀ ਨਾ ਦਿਮਾਗ ਚੋਂ ਹੀ ਕੱਢ ਦੇਣ ਲੋਕਾਂ ਦੇ ਚੋਂ ਪਰ ਇਹ ਗੱਲ ਪੱਕੀ ਹੈ ਇੱਕ ਅਨਾਰ ਹੁੰਦਾ ਅਨਾਰ ਉਹਨੂੰ ਅੱਗ ਲਾਓ ਐ ਚਾਨਣ ਕਰਕੇ ਜਗ ਕੇ ਫਿਰ ਖਤਮ ਹੋ ਜਾਂਦਾ ਕਈ ਠੋਸੀ ਹੁੰਦੇ ਨੇ ਜਗਦੇ ਹੀ ਇਹ ਕਈ ਉਹ ਹੈ ਜਿਹੜੇ ਨਿਕਲੇ ਹੀ ਕੱਖ ਨਹੀਂ ਸਾਨੂੰ ਇਸ ਗੱਲ ਦਾ ਮਾਣ ਤੇ ਹੋਊ ਵੀ ਇੱਕ ਵਾਰੀ ਜਗ ਕੇ ਬੁਝੇ ਸੀ ਇੱਥੇ ਜਾ ਕੇ ਫਿਰ ਆਏ ਸੀ ਹੈ ਕਿ ਨਹੀਂ ਇਹ ਉਹ ਹੈ ਜਿਹੜੇ ਘਰੇ ਬੈਠੇ ਕਈ ਨਾਰ ਘਰੇ ਬੈਠੇ ਖਰਾਬ ਹੋ ਜਾਂਦੇ ਮਤਲਬ ਤੁਸੀਂ ਸਿੱਲ ਚ ਰੱਖਦੇ ਅਨਾਰ ਲਿਆ ਕੇ ਪਟਾਕੇ ਸਿੱਲ ਚ ਰੱਖਦੇ ਹੋ ਪਾਣੀ ਪੂਣੀ ਲੱਗ ਗਿਆ ਉਹ ਐਵੇਂ ਹੀ ਖਰਾਬ ਹੋ ਗਏ ਇੱਕ ਉਹ ਹੈ ਜਿਹੜੇ ਜਗ ਕੇ ਉਹ ਕਰਨੇ ਤੇ ਝਾੜੂ ਨਾਲ ਸਵੇਰੇ ਵੀ ਇਕੱਠੇ ਹੀ ਪੈਂਦੇ ਆ ਕਰਨੇ ਤੇ ਉਦੋਂ ਵੀ ਝਾੜੂ ਨਾਲ ਵੇਖੋਗੇ ਜਾ ਕੇ ਵੀ ਆਹ ਅਨਾਰ ਪਏ ਆ ਸਵੇਰੇ ਜਦੋਂ ਝਾੜੂ ਲਾਉਂਦੇ ਆ ਦੀਵਾਲੀ ਤੋਂ ਅਗਲੇ ਦਿਨ ਲੱਭਦੇ ਨੀ ਫਿਰਦੇ ਨੇ ਨਿੱਕੇ ਨਿੱਕੇ ਪਟਾਕੇ ਲੱਭਦੇ ਵੀ ਲੱਭ ਜੇ ਸਵੇਰੇ ਫਿਰ ਨਿੱਕੇ ਹੁੰਦੇ ਦੇਖਿਆ ਨਾ ਪਰ ਇੱਕ ਉਹ ਹੈ ਜਿਹਨਾਂ ਨੇ ਚਾਨਣ ਕਰਕੇ ਕਿਤੇ ਠਾਹ ਕਰਕੇ ਵਿਖਾਇਆ ਵੀ ਹੁੰਦਾ ਹੈ ਇੱਕ ਵਾਰੀ ਦਹਿਲ ਪਾਇਆ ਹੁੰਦਾ ਇੱਕ ਉਹ ਹੁੰਦੇ ਜਿਹੜੇ ਸਲਾਬ ਸਰੂਬ ਨਾਲ ਹੀ ਖਤਮ ਹੋ ਜਾਂਦੇ ਇਹਨਾਂ ਇਹਨਾਂ ਨਾਲ ਉਹ ਬੰਦੀ ਇਹਨਾਂ ਨੇ ਇਹ ਨਹੀਂ ਹੈ ਵੀ ਜੇ ਇੱਦਾਂ ਕਰਨਗੇ ਵਿਰੋਧ ਕਰਨਗੇ ਰੌਲਾ ਪਾਉਣਗੇ ਵੀ ਢੱਡਰੀਆਂ ਵਾਲੇ ਵਰਗੇ ਨੂੰ ਅਸੀਂ ਖਤਮ ਕਰਤਾ ਮੈਂ ਤੇ ਖਤਮ ਹੋ ਹੀ ਗਿਆ ਹੋਰ ਵੀ ਹੋਰ ਕਰ ਦਿਓ ਪਰ ਚੇਤਾ ਰੱਖਿਓ ਸਾਨੂੰ ਮਾਣ ਰਹਿਣਾ ਵੀ ਐ ਇੱਕ ਵਾਰੀ ਖਿੱਲਰ ਕੇ ਵਿਖਾਇਆ ਸੀ ਜਗ ਕੇ ਵਿਖਾਇਆ ਸੀ ਤੁਸੀਂ ਸਲਾਬ ਨਾਲ ਹੀ ਠੰਡੇ ਹੀ ਹੋ ਗਏ ਏਦਾਂ ਹੋਣਾ ਹੋਣਾ ਏਦਾਂ ਇਹ ਪੱਕੀ ਗੱਲ ਤਾਂ ਕਰਕੇ ਭਾਈ ਕੋਸ਼ਿਸ਼ ਗੱਲ ਇਹ ਨਹੀਂ ਹੁੰਦੀ ਜਿੱਤੇ ਕੇ ਹਾਰੇ ਕੀਤਾ ਬਾਕੀ ਇੱਕ ਗੱਲ ਹੈ ਜੇ ਸਰੀਰ ਦੀ ਗੱਲ ਹੁੰਦੀ ਹੈ ਉਹ ਤੇ ਭਾਵੇਂ ਕੋਈ ਹੋਵੇ ਇਹ ਤਨ ਹੋਏਗਾ ਉਹ ਤੇ ਸਭ ਦੀ ਸਰੀਰ ਨੇ ਭਸਮ ਦੀ ਢੇਰੀ ਬਣਨਾ ਸਾਰਿਆਂ ਦੇ ਸਰੀਰ ਨੇ ਇੱਕ ਦਿਨ ਖਤਮ ਹੀ ਹੋਣਾ ਸਾਰਾ ਚਾਹੇ ਕੋਈ ਹੋਵੇ ਚਾਹੇ ਟਕਸਾਲੀ ਚਾਹੇ ਜਾਗਰੂਕ ਚਾਹੇ ਆਪਣੇ ਵਾਲਾ ਕੋਈ ਹੈ ਭਾਵੇਂ ਮਰਨਾ ਸਭ ਨੇ ਹੈ ਪਰ ਕੀਤਾ ਕੀ ਹੈ ਵੇਖਿਆ ਇਹ ਜਾਣਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਵੇਖਣਾ ਇਹ ਪੈਣਾ ਵੀ ਜ਼ਿੰਦਗੀ ਵਿੱਚ ਕੁਛ ਕੀਤਾ ਕਿ ਨਹੀਂ ਕੀਤਾ ਕਿਉਂਕਿ ਤੁਰੇ ਤੇ ਸਾਰੇ ਹੀ ਜਾਂਦੇ ਆ ਜਾਣਾ ਸਭ ਨੇ ਤੁਰੇ ਗਏ ਹੈ ਜਾ ਰਹੇ ਹੈ ਚਲੇ ਜਾਣਾ ਪਰ ਕੁਛ ਕਰਕੇ ਜਾਣਾ ਚਾਹੀਦਾ ਇਸੇ ਕਰਕੇ ਆਪਾਂ ਗੱਲ ਕਰਦੇ ਨਾ
ਲੇਖੇ ਵਿੱਚ ਲਾਇਓ ਜੀ ਜਨਮ ਤੂੰ ਮਾਰੇ
ਹੌਲੀ ਹੌਲੀ ਥੱਲੇ ਆਇਆ ਕਰੋ ਲੱਗ ਜੀਵੋ ਚਿਰ ਪਇਓ ਦਰਸ਼ਨ। ਚਲੋ ਆਓ ਕੱਲ ਆਪਾਂ ਪ੍ਰੋਗਰਾਮ ਐਤਵਾਰ ਦਾ। ਮੈਂ ਅੱਜ ਗੱਲ ਵੈਸੇ ਕੁਝ ਹੋਰ ਕਰਨੀ ਚਾਹੁੰਦਾ ਸੀ, ਪਰ ਚਲੋ ਆਪਾਂ ਇਸ ਵਿਸ਼ੇ ਤੇ ਹੋ ਗਈ। ਕੱਲ ਨੂੰ ਆਪਾਂ ਲਾਸਟ ਦਿਨ ਹੈ ਤੇ ਕੱਲ ਦਾ ਦੀਵਾਨ ਜਿਹੜਾ ਹੈ ਤਕਰੀਬਨ 6:30 ਸ਼ੁਰੂ ਕਰਾਂਗੇ, 7 ਫਿਰ ਮੈਂ ਸ਼ੁਰੂ ਕਰ ਲਵਾਂਗਾ, ਸਹੀ 7 ਤੋਂ ਲੈ ਕੇ 9 ਤੱਕ। ਤੇ ਕੱਲ ਦਾ ਟਾਈਮ ਜਿਹੜਾ 6:45 ਦੀਵਾਨ ਸ਼ੁਰੂ ਹੁੰਦਾ, ਪਰ ਕੱਲ ਨੂੰ 6:30 ਆਪਾਂ ਸ਼ੁਰੂ ਕਰਾਂਗੇ। ਸਾਰੇ ਰਲ ਕੇ ਲਾਹਾ ਲਿਓ ਬਈ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਗੱਜ ਕੇ ਬਈ ਗੱਜ ਕੇ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ
ਧੰਨ ਹੈ ਬੋਲੋ ਬੋਲੋ
ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ
ਧੰਨ ਹੈ ਜੀ ਗੁਰੂ
ਧੰਨ ਹੈ ਧੰਨ ਹੈ ਜੀ ਗੁਰੂ ਸ੍ਰੀ ਹਰਿਮੰਦਰ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਿਮੰਦਰ ਸਾਹਿਬ, ਧੰਨ ਹੈ
ਧੰਨ ਹੈ ਬੋਲੋ ਬੋਲੋ
ਓ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ
श्री हर राय सब धन है
बेकमाल साहब तन है गुरु गोबिंद सिंह साहब तन है
साहिब कमाल साहब तन है गोबिंद सिंह साहब तन है
आदि ज्ञान ते साजिर तन है गुरु ग्रंथ साहिब जी तन है बोलो ज्ञान
तन है
गुरु ग्रंथ
साहिब जी तन है
तन प्यारे तन है जी तेरा पंथ काल
तन है तन है तन है
तन है
तन है तन है साधु संगत जी तन है
सतनाम श्री वाहिगुरु
वाहे गुरु धन्यवाद वाहे गुरु
ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਫਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੰਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਇਸ ਵੇਲੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਹਫ਼ਤਾਵਾਰੀ ਦੂਸਰੇ ਦਿਨ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਹੁਣ ਕਰੋ ਕਿਰਪਾ ਪਾਵਣ ਹੁਕਮ ਦੀ ਦਾਤ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤਰ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਤੇਰੇ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਨਸਰੀ ਮਹੱਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇ ਹੋ ਕਿਰਪਾ ਨਿਦ ਨਾਨਕ ਕੇ ਸੁਖ ਏਹੀ ਜਨ ਕੇ ਚਰਨ ਵਸੈ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇ ਹੋ ਕਿਰਪਾ ਨਿਦ ਨਾਨਕ ਕੇ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ